ਚੈਨਲ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਮੈਂ ਦਲਜੀਤ ਸਿੰਘ ਲਿਥਵੇਨ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ ਤੁਹਾਡੇ ਦਰਮਿਆਨ ਪ੍ਰੋਗਰਾਮ ਲਹਿਰਾਂ ਲੈ ਕੇ ਹਰਮਨ ਰੇਡੀਓ ਦੇ ਉੱਤੇ। ਤੇ ਇਸੇ ਆਸ ਦੇ ਨਾਲ ਕਿ ਤੁਹਾਡਾ ਦਿਨ ਬਹੁਤ ਵਧੀਆ ਬਤੀਤ ਹੋ ਰਿਹਾ ਹੋਣਾ, ਸਿਹਤਾਂ ਵੀ ਤੁਹਾਡੀਆਂ ਤੰਦਰੁਸਤ ਹੋਣੀਆਂ ਆ, ਤੇ ਤੁਸੀਂ ਕੰਮ ਕਾਰ ਜਿਹੜੇ ਆਪਣੇ ਆ ਉਹ ਵੀ ਸ਼ੁਰੂ ਕਰ ਲਏ ਹੋਣੇ ਆ। ਤੇ ਦੋਸਤੋ ਅੱਜ ਵੀਰਵਾਰ ਦਾ ਦਿਨ ਹੋ ਚੁੱਕਾ ਆ ਤੇ ਆਪਾਂ ਗੱਲਾਂ ਬਾਤਾਂ ਜਿੱਥੇ ਕਰਨੀਆਂ ਆ ਉੱਥੇ ਨਾਲ ਦੀ ਨਾਲ ਅੱਜ ਆਪਾਂ ਕੁਛ ਅਹਿਮ ਜਾਣਕਾਰੀਆਂ ਜਿਹੜੀਆਂ ਆ ਉਹ ਵੀ ਤੁਹਾਡੇ ਤੱਕ ਪਹੁੰਚਦੀਆਂ ਕਰਨੀਆਂ, ਕੁਛ ਖ਼ਬਰਾਂ ਨੇ ਉਹ ਵੀ ਤੁਹਾਡੇ ਨਾਲ ਗੱਲਾਂ ਬਾਤਾਂ ਦੇ ਜ਼ਰੀਏ ਜਿਹੜੀਆਂ ਪਹੁੰਚਾਵਾਂਗੇ। ਤੇ ਤੁਸੀਂ ਵੀ ਸਾਡੇ ਨਾਲ ਸਾਂਝ ਬਣਾ ਸਕਦੇ ਆ, ਤੁਸੀਂ ਮੈਸੇਜ ਭੇਜ ਸਕਦੇ ਆ, ਗਾਣਾ ਕੋਈ ਸੁਣਨਾ ਹੈ ਉਹ ਵੀ ਤੁਸੀਂ ਸੁਣ ਸਕਦੇ ਆ, ਕੋਈ ਜਾਣਕਾਰੀ ਅਹਿਮ ਸੰਦੇਸ਼ ਕੋਈ ਸਾਂਝਾ ਕਰਨਾ ਚਾਹੁੰਦੇ ਹੋ ਆਪਣੇ ਸਰੋਤਿਆਂ ਦੇ ਨਾਲ ਦੋਸਤਾਂ ਦੇ ਨਾਲ ਤੇ ਉਹ ਵੀ ਤੁਸੀਂ ਕਰ ਸਕਦੇ ਆ। ਤੇ ਗੀਤ ਸੰਗੀਤ ਇਸ ਪ੍ਰੋਗਰਾਮ ਦਾ ਅਹਿਮ ਅੰਗ ਜਿੱਦਾਂ ਹੁੰਦਾ ਹੀ ਆ, ਤੇ ਆਪਾਂ ਗਾਣੇ ਜਿਹੜੇ ਆ ਉਹ ਵੀ ਲਾਉਣੇ ਆ, ਤੁਹਾਡੀ ਕੁਛ ਫਰਮਾਇਸ਼ ਹੋਣੀ ਆ ਤੇ ਕੁਛ ਸਾਡੀ ਫਰਮਾਇਸ਼ ਦੇ ਵੀ ਲੱਗਣੇ ਆ। ਤੇ ਨਾਲ ਨਾਲ ਆਪਾਂ ਅੱਜ ਦੋਸਤੋ ਕੋਸ਼ਿਸ਼ ਕਰਨੀ ਆ ਕਿ ਅੱਜ ਆਪਾਂ ਸਾਂਝ ਬਣਾਉਣੀ ਆ ਤੇ ਅੰਮ੍ਰਿਤਸਰ ਤੋਂ ਜਿਹੜੀ ਫਲਾਈਟ ਸਿੱਧੀ ਸ਼ੁਰੂ ਹੋਈ ਆ ਆਸਟ੍ਰੇਲੀਆ ਨੂੰ ਉਹਦੇ ਰਿਗਾਰਡਿੰਗ ਜਿਹੜਾ ਕਿਹਾ ਜਾ ਰਿਹਾ ਵੀ ਵੈਸੇ ਤਾਂ ਪੋਲੀਟੀਕਲ ਜਿਹੜੀ ਹੁੰਦੀ ਆ ਵੀ ਪੋਲੀਟੀਕਲ ਜਿਹੜਾ ਕੋਈ ਨਾ ਕੋਈ ਕ੍ਰੈਡਿਟ ਲਿਆ ਜਾਂਦਾ, ਪਰ ਕਿਹਨਾਂ ਦਾ ਜਿਹੜਾ ਜ਼ੋਰ ਲੱਗਾ, ਕਿਹਨਾਂ ਨੇ ਬਾਹ ਲਾਈ ਆ ਕਿ ਜਿਹੜੀ ਫਲਾਈਟ ਆ ਉਹ ਚੱਲੀ ਆ ਆਸਟ੍ਰੇਲੀਆ ਤੋਂ ਅੰਮ੍ਰਿਤਸਰ। ਵਿਕਾਸ ਮੰਚ ਦੇ ਸੈਕਟਰੀ ਸਾਹਿਬ ਦੇ ਨਾਲ ਆਪਾਂ ਗੁਰਦਾਰਾ ਸਾਹਿਬ ਦੇ ਨਾਲ ਅੱਜ ਆਪਾਂ ਗੱਲ ਕਰਨੀ ਆ ਕਰੀਬ 9 ਵਜੇ ਦੇ ਕਰੀਬ। ਇਹ ਵੀ ਬੜੀ ਅਹਿਮ ਅੱਜ ਮੁਲਾਕਾਤ ਹੋਣੀ ਆ ਉਹਨਾਂ ਦੇ ਨਾਲ, ਤੇ ਤੁਸੀਂ ਉਦੋਂ ਤੱਕ ਸਾਂਝ ਜਿਹੜੀ ਆ ਜ਼ਰੂਰ ਬਣਾ ਕੇ ਰੱਖਣੀ ਆ। 9 ਵਜੇ ਦੇ ਕਰੀਬ ਆਪਾਂ ਉਹਨਾਂ ਦੇ ਨਾਲ ਸਾਂਝ ਜਿਹੜੀ ਅਪਣਾਵਾਂਗੇ, ਅਮੈਰੀਕਾ ਤੋਂ ਆਪਣੇ ਨਾਲ ਅੱਜ ਉਹ ਜੁੜਨਗੇ। ਤੇ ਖੈਰ ਆਪਾਂ ਮੌਸਮ ਦੀ ਜਾਣਕਾਰੀ ਜਿਹੜੀ ਆ ਉਹ ਵੀ ਸਾਂਝੀ ਕਰਦੇ ਆ, ਪਰ ਪਹਿਲਾਂ ਇੱਕ ਗੀਤ ਸੁਣਦੇ ਆ ਤੇ ਉਦੋਂ ਬਾਅਦ ਦੇ ਵਿੱਚ ਬਕਾਇਦਾ ਇਹ ਪ੍ਰੋਗਰਾਮ ਜਿਹੜਾ ਸ਼ੁਰੂ ਕਰਦੇ ਆ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦਸਾਂ ਪਾਤਸ਼ਾਹੀਆਂ ਦੀ ਪਵਿੱਤਰ ਜੋਤ ਹੈ ਇਹ, ਗੁਰੂਆਂ ਦੀ ਬਾਣੀ। ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਣ ਦਾ ਸੱਚਾ ਅਤੇ ਸੁੱਚਾ ਰਾਹ ਦਰਸਾਉਂਦੀ ਹੈ। ਉਹ ਪਿਆਰੇ ਧੰਨਤਾ ਦੇ ਯੋਗ ਹਨ, ਉਹ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਇਸ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਆਪਣੀ ਸੁਰਤ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਲਿਵਲੀਨ ਰੱਖਦੇ ਹਨ। ਜਿਵੇਂ ਕਿ 9ਵੇਂ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਹਨ, ਗੁਰ ਕਿਰਪਾ ਜਿਹੇ ਨਰ ਕੋ ਕੀਨੀ ਤਹਿ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ।
ਪ੍ਰੋਗਰਾਮ ਦੇ ਵਿੱਚ 23 ਅਗਸਤ ਦਾ ਅੱਜ ਦਿਨ ਹੋ ਚੁੱਕਾ ਵੀਰਵਾਰ ਦਾ ਤੇ ਬ੍ਰਿਸਬੇਨ ਦੇ ਵਿੱਚ 8:10 ਦੇ ਕਰੀਬ ਜਿਹੜਾ ਟਾਈਮ ਆ ਉਹ ਹੋ ਚੁੱਕਾ ਆ ਤੇ ਤੁਸੀਂ ਜਿਹੜਾ ਆਨੰਦ ਮਾਣਿਆ ਇੱਕ ਧਾਰਮਿਕ ਗਾਣੇ ਦਾ ਤੇ ਨਾਲ ਦੀ ਨਾਲ ਸਾਡੇ ਜਿਹੜੇ ਮੈਸੇਜ ਆ ਦੋਸਤ ਆ ਉਹ ਵੀ ਜਾਣਨੇ ਸ਼ੁਰੂ ਹੋ ਗਏ ਆ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਹੜੇ ਕਿ ਸਾਨੂੰ ਸੁਣ ਰਹੇ ਆ ਇਸ ਵੇਲੇ ਤੇ ਦੋਸਤੋ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਅੱਜ ਬੜਾ ਅਹਿਮ ਇੱਕ ਇੰਟਰਵਿਊ ਜਿਹੜੀ ਆਪਾਂ ਕਰਨੀ ਆ ਕੋਈ 9 ਦੇ ਕਰੀਬ ਉਹਦੇ ਲਈ ਵੀ ਤੁਸੀਂ ਜਿਹੜਾ ਬਕਾਇਦਾ ਰਾਬਤਾ ਜਿਹੜਾ ਬਣਾ ਕੇ ਰੱਖਣਾ ਆ ਪਰ ਸ਼ੁਰੂਆਤ ਜਿਹੜੀ ਅੱਜ ਆਪਾਂ ਕਰਨੀ ਆ ਪਹਿਲਾਂ ਸੁਨੇਹੇ ਜਿਹੜੇ ਆ ਉਹ ਲੈ ਲੈਂਦੇ ਆ ਨਾਲ ਆਪਾਂ ਸਾਂਝ ਜਿਹੜੀ ਆ ਬਣਾ ਲੈਂਦੇ ਆ ਦੋਸਤਾਂ ਦੇ ਨਾਲ ਜਿਹੜੇ ਜੁੜ ਚੁੱਕੇ ਆ ਤੇ ਗੁਰਵਿੰਦਰ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਆ ਨਿਊਜ਼ੀਲੈਂਡ ਤੋਂ ਆਪਣੇ ਨਾਲ ਜੁੜੇ ਆ ਗੁਰਵਿੰਦਰ ਸਿੰਘ ਜੀ ਤੇ ਕਹਿੰਦੇ ਵੀ ਵੈਸੇ ਅੱਛਾ ਜੀ ਹਾਏ ਕਿਹਾ ਇਹਨਾਂ ਨੇ ਥੈਂਕ ਯੂ ਜੀ ਤੁਹਾਡਾ ਬਹੁਤ ਥੈਂਕ ਯੂ ਇੰਨੇ ਚਲੋ ਲਿਖਿਆ ਤੁਸੀਂ ਬਚਿੱਤਰ ਸਿੰਘ ਮੌੜ ਸਾਹਿਬ ਸਾਡੇ ਨਾਲ ਪਹੁੰਚੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੇ ਹਰਮਨ ਟੱਬਰ ਨੂੰ ਤੇ ਬਚਿੱਤਰ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਆ ਪ੍ਰੋਗਰਾਮ ਦੇ ਵਿੱਚ ਤੇ ਹਰੀਸ਼ ਅਰੋੜਾ ਜੀ ਆਪਣੇ ਨਾਲ ਜੁੜ ਚੁੱਕੇ ਆ ਤੇ ਕਹਿੰਦੇ ਆ ਵੀ ਸਤਿ ਸ੍ਰੀ ਅਕਾਲ ਦਲਜੀਤ ਬਾਈ ਜੀ ਤੇ ਸਾਰੇ ਸਤਿ ਸ੍ਰੀ ਅਕਾਲ ਸਾਰੇ ਹਰਮਨ ਪਰਿਵਾਰ ਨੂੰ ਬਾਈ ਜੀ ਹਾਜ਼ਰੀ ਕਬੂਲ ਕਰਿਓ ਬਾਈ ਵਾਰਮ ਅਪ ਹੋ ਗਏ ਆ ਪ੍ਰੋਗਰਾਮ ਸੁਣਨ ਦੇ ਲਈ ਥੈਂਕ ਯੂ ਸਾਡੀ ਸੇਵਾ ਨੂੰ ਜਿਉਂਦਾ ਵਸਦੇ ਰਹੋ ਬਾਈ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਬਹੁਤ ਬਹੁਤ ਧੰਨਵਾਦ ਜਿਹੜੀਆਂ ਤੁਸੀਂ ਦੁਆਵਾਂ ਦਿੱਤੀਆਂ ਇਹ ਕੋਈ ਆਮ ਬੰਦਾ ਨਹੀਂ ਦੇ ਸਕਦਾ ਹੁੰਦਾ ਹਰੀਸ਼ ਅਰੋੜਾ ਸਾਹਿਬ ਇਹ ਵੀ ਸੋਚ ਕੇ ਦੇਖੋ ਦੋਸਤੋ ਇਹ ਆਮ ਬੰਦਾ ਨਹੀਂ ਦੇ ਸਕਦਾ ਹਨਾ ਇੱਦਾਂ ਦੀਆਂ ਜਿਹੜੀਆਂ ਦੁਆਵਾਂ ਆ ਤੇ ਖਾਸ ਤੌਰ ਤੇ ਜਦੋਂ ਕੁਛ ਜਿਹੜਾ ਆ ਵਲੰਟੀਅਰ ਹੀ ਹੋਵੇ ਕੰਮ ਜਿੱਦਾਂ ਵੀ ਜਿਹਤੋਂ ਜਾਣੀ ਤੁਹਾਨੂੰ ਆਸ ਕੁਛ ਮਿਲਣ ਦੀ ਆਸ ਨਾ ਹੋਵੇ ਤਾਂ ਵੀ ਤੁਸੀਂ ਦੁਆਵਾਂ ਇੰਨੀਆਂ ਦਿਓ ਤੇ ਬਹੁਤ ਬਹੁਤ ਧੰਨਵਾਦ ਆ ਅਰੋੜਾ ਸਾਹਿਬ ਕਿ ਤੁਸੀਂ ਹਮੇਸ਼ਾ ਸਾਨੂੰ ਇੱਕ ਫੀਡਬੈਕ ਦਿੰਦੇ ਹੋ ਤੇ ਇਹਦੇ ਨਾਲ ਹੀ ਚੜ੍ਹਦੀ ਕਲਾ ਜਿਹੜੀ ਰਹਿੰਦੀ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਜੀ ਐਸ ਚਾਹਲ ਸਾਹਿਬ ਵੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਆਪਾਂ ਨੂੰ ਜਿਹੜੀਆਂ ਖ਼ਬਰਾਂ ਆ ਜਿੱਦਾਂ ਆਪਾਂ ਨੂੰ ਸਾਂਝੀਆਂ ਕਰਦੇ ਨੇ ਹਰ ਰੋਜ਼ ਇਹ ਵੀ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਹੈਗਾ ਤੇ ਉਹ ਵੀ ਉਹਨਾਂ ਨੇ ਭੇਜ ਦਿੱਤੀਆਂ ਆ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਅੱਜ ਜਿਹੜੀਆਂ ਗੱਲਾਂ ਕੀਤੀਆਂ ਜਿਹੜੀਆਂ ਭੇਜੀਆਂ ਤੇ ਉਹ ਵੀ ਆਪਾਂ ਜਿਹੜੀਆਂ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਜਿਹੜੀਆਂ ਕਰਾਂਗੇ। ਤੇ ਆਪਾਂ ਸ਼ੁਰੂਆਤ ਜਦੋਂ ਮੈਂ ਲੱਗਾ ਹੀ ਸੀ ਕਰਨ ਵੀ ਅੱਜ ਆਪਾਂ ਥੋੜੀ ਜਿਹੀ ਹਤਮੀ ਜੀ ਸ਼ੁਰੂਆਤ ਕਰੀਏ, ਅੱਜ ਖੇਡਾਂ ਤੋਂ ਹੀ ਆਪਾਂ ਜਿਹੜੀ ਸ਼ੁਰੂਆਤ ਆ ਕਰਨੀ ਆ। ਬੜਾ ਅਹਿਮ ਦਿਨ ਰਿਹਾ ਕੱਲ ਭਾਰਤ ਦੇ ਲਈ, ਵੱਖ ਵੱਖ ਖੇਡ ਬਣ ਗਈਆਂ ਦੇ ਵਿੱਚ, ਤੇ ਉਹਦੇ ਵਿੱਚ ਕਈ ਅਹਿਮ ਜਾਣਕਾਰੀਆਂ ਵੀ ਹੈਗੀਆਂ ਜਿਹੜੀਆਂ ਕਿ ਤੁਹਾਡੇ ਨਾਲ ਜ਼ਰੂਰੀ ਆ ਸਾਂਝੀਆਂ ਕਰਨੀਆਂ। ਤੇ ਕੱਲ ਅੱਠਵਾਂ ਸੋਨੇ ਦਾ ਮੈਡਲ ਭਾਰਤ ਨੇ ਜਿੱਤਿਆ ਆ ਏਸ਼ੀਅਨ ਖੇਡਾਂ ਦੇ ਵਿੱਚ ਨਿਸ਼ਾਨੇਬਾਜ਼ੀ ਦੇ ਵਿੱਚ, ਤੇ ਨਿਸ਼ਾਨੇਬਾਜ਼ੀ ਦੇ ਵਿੱਚ ਇਹ ਜਿੱਤਿਆ ਆ। ਤੇ ਬੜਾ ਇਤਿਹਾਸਕ ਦਿਨ ਜਿਹੜਾ ਕੱਲ ਰਿਹਾ ਆ, ਤੇ ਤਿੰਨ ਵੇਲੇ ਤਿੰਨ ਖੇਡਾਂ ਦੇ ਵਿੱਚ ਭਾਰਤੀ ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਦੇ ਨਾਲ ਆਪਣਾ ਝੰਡਾ ਜਿਹੜਾ ਆ ਉਹ ਗੱਡਿਆ ਆ। ਸਭ ਤੋਂ ਪਹਿਲਾਂ ਤਾਂ ਰਾਹੀ ਸਰਨੋਬਤ ਹੋਣਾ ਨੇ, ਉਹਨਾਂ ਨੇ ਸੋਨੇ ਦੇ ਉੱਤੇ ਨਿਸ਼ਾਨਾ ਲਾਇਆ, ਤੇ ਸਭ ਤੋਂ ਵੱਡੀ ਗੱਲ ਇਸ ਕਰਕੇ ਆ ਵੀ ਉਹ ਸੋਨੇ ਦਾ ਮੈਡਲ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਆ ਏਸ਼ੀਅਨ ਗੇਮਸ ਦੇ ਵਿੱਚ। ਇਸ ਤੋਂ ਪਹਿਲਾਂ ਚਾਰ ਭਾਰਤੀ ਪੁਰਸ਼ ਨਿਸ਼ਾਨੇਬਾਜ਼ ਜਿਹੜੇ ਆ ਉਹ ਸੋਨੇ ਦੇ ਮੈਡਲ ਜਿਹੜੇ ਜਿੱਤ ਚੁੱਕੇ ਸੀਗੇ, ਤੇ ਉੱਧਰ ਭਾਰਤ ਦੀ ਜਿਹੜੀ ਉੱਭਰਦੀ ਮਹਿਲਾ ਨਿਸ਼ਾਨੇਬਾਜ਼ ਆ ਹਰਿਆਣੇ ਦੀ ਮਨੂ ਭਾਕਰ, ਉਹ ਵੈਸੇ ਖੁੰਝ ਗਈ ਆ। ਤੇ ਮਨੂ ਨੇ ਵੈਸੇ ਕੁਆਲੀਫਿਕੇਸ਼ਨ ਦੇ ਵਿੱਚ ਪਹਿਲਾ ਸਥਾਨ ਜਿਹੜਾ ਕਿ ਪ੍ਰਾਪਤ ਕੀਤਾ ਸੀ, ਪਰ ਫਾਈਨਲ 'ਚ ਉਹ ਛੇਵੇਂ ਸਥਾਨ ਦੇ ਉੱਤੇ ਖਿਸ ਗਏ ਸੀ। ਤੇ ਜਿਹੜੀ ਮੈਂ ਹੁਣ ਗੱਲ ਦੱਸਣੀ ਆ ਉਹ ਬੜੀ ਧਿਆਨ ਦੇ ਨਾਲ ਸੁਣਿਓ। ਕੱਲ੍ਹ ਰਿਕਾਰਡ ਇੱਕ ਤੋੜਿਆ ਆ ਭਾਰਤੀ ਪੁਰਸ਼ ਹਾਕੀ ਨੇ, ਤੇ ਕੋਈ 86 ਸਾਲ ਇੱਕ ਪੁਰਾਣਾ ਰਿਕਾਰਡ ਸੀ, 86 ਸਾਲ 86 ਈਅਰਸ ਓਲਡ ਜਿਹੜਾ ਇੱਕ ਰਿਕਾਰਡ ਸੀਗਾ ਅਮਰੀਕਾ ਨੇ, ਤੇ ਇਹ 24-1 ਦੀ ਜਿੱਤ ਦਾ ਰਿਕਾਰਡ ਸੀਗਾ। ਇਹ ਭਾਰਤੀ ਹਾਕੀ ਟੀਮ ਨੇ ਕੱਲ ਤਹਿਸ ਨਹਿਸ ਜਿਹੜਾ ਕਰ ਦਿੱਤਾ। ਕੱਲ ਭਾਰਤੀ ਪੁਰਸ਼ ਹਾਕੀ ਟੀਮ ਨੇ ਗਰੁੱਪ ਏ ਦਾ ਜਿਹੜਾ ਮੁਕਾਬਲਾ ਚੱਲਦਾ ਸੀ ਏਸ਼ੀਅਨ ਗੇਮਸ ਦੇ ਵਿੱਚ ਹਾਂਗਕਾਂਗ ਦੇ ਨਾਲ, ਤੇ ਹਾਂਗਕਾਂਗ ਨੂੰ 26-0 ਦੇ ਨਾਲ ਕੱਲ ਹਰਾਇਆ। ਤੇ ਤੁਸੀਂ ਆਪ ਦੇਖੋ ਵੀ ਇੱਕ ਹਾਕੀ ਦਾ ਜਿਹੜਾ ਮੈਚ ਆ, ਜੇ 4 ਗੋਲ ਹੋ ਜਾਣ ਤੇ ਬਹੁਤ ਵੱਡੀ ਇਹਨੂੰ ਗੱਲ ਸਮਝਿਆ ਜਾਂਦਾ ਹਾਕੀ ਦੇ ਵਿੱਚ। ਤੇ ਪਰ ਇਹ ਭਾਰਤੀ ਹਾਕੀ ਦੇ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਆ, ਤੇ ਏਸ਼ੀਅਨ ਗੇਮਾਂ ਦੇ ਵਿੱਚ ਭਾਰਤ ਦੀ ਸਭ ਤੋਂ ਵੱਡੀ ਜਿਹੜੀ ਜਿੱਤ ਹੈਗੀ ਇਹ। ਤੇ ਇਸ ਤੋਂ ਪਹਿਲਾਂ ਭਾਰਤ ਨੇ ਸੋਮਵਾਰ ਨੂੰ ਮੇਜ਼ਬਾਨ ਇੰਡੋਨੇਸ਼ੀਆ ਨੂੰ ਵੀ 17-0 ਦੇ ਨਾਲ ਸ਼ਿਕਸਤ ਦਿੱਤੀ ਸੀਗੀ, ਯਾਨੀ ਹਰਾਇਆ ਸੀਗਾ। ਤੇ ਇਸ ਵੇਲੇ ਟੀਮ ਜਿਹੜੀ ਆਪਣੇ ਗਰੁੱਪ ਦੇ ਵਿੱਚ ਪਹਿਲੇ ਸਥਾਨ ਦੇ ਉੱਤੇ ਕਾਇਮ ਹੈਗੀ ਆ। ਤੇ ਉਧਰੋਂ ਬੂਸ਼ੂ ਦੇ ਵਿੱਚ ਵੀ 4 ਮੈਡਲ ਕੱਲ ਮਿਲੇ ਆ, ਤੇ ਏਸ਼ੀਅਨ ਖੇਡਾਂ ਦੇ ਵਿੱਚ ਸੋਨਾ ਜਿੱਤਣ ਤੋਂ ਇਲਾਵਾ ਯਾਨੀ ਜਿਹੜਾ ਭਾਰਤ ਨੂੰ 4 ਕਾਂਸੇ ਦੇ ਜਿਹੜੇ ਮੈਡਲ ਆ ਉਹ ਵੀ ਬੂਸ਼ੂ ਦੇ ਵਿੱਚ ਮਿਲੇ ਆ। ਤੇ ਨਾਲ ਨਾਲ ਕ੍ਰਿਕਟ ਵਿੱਚ ਬੜਾ ਆਪਣਾ ਭਾਰਤੀਆਂ ਦਾ ਵੈਸੇ ਰਹਿੰਦਾ ਆ। ਕੱਲ ਇੰਗਲੈਂਡ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ, ਪਹਿਲੇ ਆ 2 ਜਿਹੜੀਆਂ ਮੈਚ ਜਿਹੜੇ ਹਾਰ ਗਏ ਸੀ, ਤੀਜੇ ਟੈਸਟ ਮੈਚ ਦੇ ਵਿੱਚ ਵਾਪਸੀ ਕੀਤੀ ਆ। ਨਟਿੰਗਮ ਟੈਸਟ ਦੇ ਵਿੱਚ ਮੇਜ਼ਬਾਨ ਇੰਗਲੈਂਡ ਨੂੰ 203 ਦੌੜਾਂ ਦੇ ਨਾਲ ਹਰਾ ਕੇ ਭਾਰਤ ਨੇ ਜਿਹੜੀ ਇਤਿਹਾਸਕ ਜਿੱਤ ਆ ਉਹ ਦਰਜ ਕੀਤੀ ਆ। ਇਹ ਭਾਰਤ ਦੀ ਇੰਗਲੈਂਡ ਵਿੱਚ ਦੂਜੀ ਸਭ ਤੋਂ ਵੱਡੀ ਟੈਸਟ ਜਿੱਤ ਆ, ਤੇ ਭਾਰਤ ਨੇ ਜਿੱਤ ਦੇ ਲਈ ਇੰਗਲੈਂਡ ਨੂੰ 521 ਦੌੜਾਂ ਦਾ ਜਿਹੜਾ ਵੱਡਾ ਟੀਚਾ ਦਿੱਤਾ ਸੀ। ਤੇ ਜਵਾਬ ਦੇ ਵਿੱਚ ਦੂਜੀ ਪਾਰੀ ਦੇ ਵਿੱਚ ਤੇਜ਼ ਗੇਂਦਬਾਜ਼ ਜਿਹੜੇ ਹੈਗੇ ਸੀ ਜਸਪ੍ਰੀਤ ਬੁਮਰਾਹ, ਉਹਨਾਂ ਨੇ 5 ਵਿਕਟਾਂ ਦੀ ਬਦੌਲਤ ਭਾਰਤ ਨੇ ਇੰਗਲੈਂਡ ਨੂੰ 317 ਦੌੜਾਂ ਦੇ ਆਲ ਆਊਟ ਕਰਕੇ ਮੁਕਾਬਲਾ ਜਿੱਤ ਲਿਆ। ਇਸ ਤੋਂ ਪਹਿਲਾਂ ਜਿਹੜੀ ਵੱਡੀ ਜਿੱਤ 1986 ਦੇ ਵਿੱਚ ਮਿਲੀ ਸੀ, ਉਦੋਂ ਭਾਰਤ 279 ਜਿਹੜਾ ਦੌੜਾਂ ਨਾਲ ਜਿੱਤਿਆ ਸੀ। ਵੈਸੇ ਵਿਰਾਟ ਕੋਹਲੀ ਉਹਨਾਂ ਨੇ ਕੱਲ ਕਿਹਾ ਵੀ ਅਸੀਂ ਇਹ ਜਿਹੜੀ ਜਿੱਤ ਆ ਉਹ ਕੇਰਲ ਦੇ ਹੜ੍ਹ ਪੀੜਤਾਂ ਨੂੰ ਸਮਰਪਿਤ ਕਰਨਾ ਚਾਹੁੰਦੇ ਹਾਂ, ਤੇ ਇਹ ਵੀ ਬਹੁਤ ਵਧੀਆ ਜਿਹੜੀ ਗੱਲ ਹੈ ਕਿਉਂਕਿ ਕਾਫੀ ਨੁਕਸਾਨ ਜਿਹੜਾ ਉੱਥੇ ਹੋਇਆ। ਤੇ ਖੈਰ ਦੋਸਤੋ, ਆਪਾਂ ਇੱਕ ਗਾਣਾ ਜਿਹੜਾ ਸੁਣਦੇ ਹਾਂ, ਥੋੜਾ ਜਿਹਾ ਪੁਰਾਣਾ ਗਾਣਾ ਹੈਗਾ ਆ ਪਰ ਬੜਾ ਆਪਣੇ ਜਵਾਨੇ ਦਾ ਬੜਾ ਫੇਮਸ ਗਾਣਾ ਹੋ ਰਿਹਾ ਆ। ਇੱਕ ਬੈਂਡ ਜਾਣੀ ਜਦੋਂ ਸਟਾਰਟ ਹੋਇਆ ਪੰਜਾਬੀ ਸਿੰਗਿੰਗ ਦੇ ਵਿੱਚ, ਤੇ ਉਹ ਤੁਸੀਂ ਜਾਣਕਾਰੀ ਜਿਹੜੀ ਆ ਇਹਦੇ ਬਾਰੇ, ਬੈਂਡ ਦੇ ਬਾਰੇ ਲੈ ਸਕਦੇ ਹਾਂ। ਬੜਾ ਇਹਨਾਂ ਦਾ ਵੀ ਇੱਕ ਇਤਿਹਾਸ ਰਿਹਾ ਇਸ ਬੈਂਡ ਦਾ, ਜਨੂਨ ਬੈਂਡ ਜਿਹਨੂੰ ਬਣਾਇਆ ਗਿਆ ਕਿਹਾ ਗਿਆ ਸੀ, ਪਾਕਿਸਤਾਨ ਦਾ ਹੈਗਾ, ਬਹੁਤ ਵਧੀਆ ਇਹ ਬੈਂਡ ਸੀਗਾ, ਪਰ ਹੌਲੀ ਹੌਲੀ ਇਹ ਟੁੱਟਦਾ ਰਿਹਾ। ਇੱਕ ਵਾਰੀ ਮੈਂ ਇਤਿਹਾਸ ਵੀ ਇਹਦੇ ਬਾਰੇ ਦੱਸਿਆ ਸੀ। ਖੈਰ ਆਪਾਂ ਉਹ ਗਾਣੇ ਦਾ ਆਨੰਦ ਮਾਣਦੇ ਹਾਂ ਤੇ ਫਿਰ ਜੋੜਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਸਹੀ
ਕੱਲ ਸੁੱਖ ਜੀ ਨਹੀਂ ਆਏ ਹਰਜਿੰਦਰ ਘੁੰਮਣ ਪੰਜਾਬ ਤੋਂ ਆਪਣੇ ਨਾਲ ਜਿਹੜੇ ਜੁੜੇ ਆ ਤੇ ਉਹ ਬਿਮਾਰ ਹੋਏ ਆ ਭਾਜੀ ਹੋਣੀ ਦੱਸਿਆ ਮੈਨੂੰ ਤੇ ਖੈਰ ਅੱਜ ਹਾਲ ਚਾਲ ਮੈਂ ਵੀ ਚਲੋ ਪੁੱਛ ਲੈਂਦਾ ਇਸੇ ਬਹਾਨੇ ਮੈਨੂੰ ਪਤਾ ਲੱਗ ਗਿਆ ਕਿ ਕੱਲ ਉਹ ਪ੍ਰੋਗਰਾਮ ਦੇ ਵਿੱਚ ਉਪਸਥਿਤ ਨਹੀਂ ਹੋਏ ਤੇ ਕਿਉਂਕਿ ਮੈਂ ਕੱਲ ਮੈਂ ਵੀ ਨੀ ਪ੍ਰੋਗਰਾਮ ਸੁਣ ਪਾਇਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਹਰਜਿੰਦਰ ਸਿੰਘ ਜੀ ਕਿ ਤੁਸੀਂ ਸਾਂਝ ਜਿਹੜੀ ਆ ਬਣਾਈ ਆ ਤੇ ਕਿਉਂਕਿ ਵੈਸੇ ਕੋਸ਼ਿਸ਼ ਇਹੀ ਰਹਿੰਦੀ ਆ ਵੀ ਸਾਰੇ ਜਿਹੜੇ ਟੀਮ ਮੈਂਬਰ ਆ ਵੈਸੇ ਤਾਂ ਬਹੁਤ ਜ਼ਿਆਦਾ ਡੈਡੀਕੇਟਡ ਹੈਗੇ ਆ ਮੈਂ ਥੋੜੇ ਜਿਹਾ ਕਈ ਵਾਰੀ ਮੈਂ ਜ਼ਿਆਦਾ ਮਾਰ ਜਾਂਦਾ ਵੈਸੇ ਸਾਰੇ ਜਿਹੜੇ ਬਹੁਤ ਜ਼ਿਆਦਾ ਡੈਡੀਕੇਟਡ ਹੈਗੇ ਆ ਤੇ ਕੁਛ ਖਾਸ ਹੀ ਰੁਝੇਵੇਂ ਹੋ ਜਾਂਦੇ ਆ ਜਦੋਂ ਕੋਈ ਮਿਸ ਹੁੰਦਾ ਆ ਪ੍ਰੋਗਰਾਮ ਤੇ ਉਹਦਾ ਵੀ ਅਸੀਂ ਵੈਸੇ ਅਲਟਰਨੇਟਿਵ ਕੱਢ ਲਈਦਾ ਪਰ ਜਦੋਂ ਅਚਨ ਚੇ ਤੇ ਕੋਈ ਏਦਾਂ ਦਾ ਕੰਮ ਪੈ ਜਾਂਦਾ ਫੇਰ ਥੋੜੀ ਜਿਹੀ ਸਮੱਸਿਆ ਜਿਹੜੀ ਆ ਜਾਂਦੀ ਆ ਪਰ ਫੇਰ ਵੀ ਹਰਜਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਂਝ ਜਿਹੜੀ ਆਪਣੇ ਨਾਲ ਬਣਾਈ ਆ ਤੇ ਦੋਸਤੋ ਆਪਣੇ ਨਾਲ ਚਾਹ ਸਾਹਿਬ ਨੇ ਜਿਹੜੀ ਖਬਰਾਂ ਆਪਾਂ ਜਿਹੜੀਆਂ ਦੋ ਭੇਜੀਆਂ ਉਹ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰ ਲਈਏ ਤੇ ਸਭ ਤੋਂ ਪਹਿਲਾਂ ਤਾਂ ਇੱਕ ਜਿਹੜੀ ਗੱਲ ਕੀਤੀ ਜਿਹਦੇ ਲਈ ਪੰਜਾਬੀ ਜਾਣੇ ਜਾਂਦੇ ਆ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਾਸਤੇ ਭਾਈ ਭਾਰਤੀ ਭਾਈਚਾਰੇ ਨੇ ਦਵਿੰਦਰ ਸਿੰਘ ਦੀ ਮੌਤ ਤੋਂ ਪਿੱਛੋਂ ਉਸਦੇ ਪਰਿਵਾਰ ਦੀ ਮਦਦ ਲਈ ਇੱਕ ਹੀ ਦਿਨ ਦੇ ਵਿੱਚ 40,000 ਦੇ ਕਰੀਬ ਨਿਊਜ਼ੀਲੈਂਡ ਡਾਲਰ ਜਿਹੜੇ ਇਕੱਠੇ ਕਰਕੇ ਦਿੱਤੇ ਨੇ ਨਿਊਜ਼ੀਲੈਂਡ ਤੋਂ ਇੱਕ ਪੰਜਾਬੀ ਨੌਜਵਾਨ ਦੀ ਜਿਹੜੀ ਮੌਤ ਹੋ ਗਈ ਸੀ 31 ਸਾਲਾ ਦਵਿੰਦਰ ਸਿੰਘ, ਤੇ ਉਹਨਾਂ ਦਾ ਪਿਛੋਕੜ ਪੰਜਾਬ ਵਿੱਚ ਖਰੜ ਦੇ ਨਜ਼ਦੀਕ ਪਿੰਡ ਸਿਹੋੜਾ ਤੋਂ ਦੱਸਿਆ ਜਾ ਰਿਹਾ। ਤੇ ਮ੍ਰਿਤਕ ਆਪਣੀ 1.5 ਸਾਲ ਦੀ ਬੱਚੀ ਤੇ ਗਰਭਵਤੀ ਪਤਨੀ ਨਾਲ ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ ਦੇ ਵਿੱਚ ਰਹਿ ਰਿਹਾ ਸੀ। ਇਹ ਨੌਜਵਾਨ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ ਤੇ ਉਸਦੀ ਹਾਲ ਦੇ ਵਿੱਚ ਹੀ ਅਜੇ ਰੈਜੀਡੈਂਸੀ ਜਿਹੜੀ ਆ ਹੋਈ ਸੀ। ਬੜੀ ਦੇਖੋ ਸੈਡ ਜਿਹੜੀ ਇਹ ਨਿਊਜ਼ ਹੈਗੀ ਆ, ਪਰ ਇਸ ਅਚਨਚੇਤੀ ਮੌਤ ਨੇ ਪਰਿਵਾਰ ਨੂੰ ਜਿਹੜਾ ਮੁਸ਼ਕਲ ਸਥਿਤੀ ਦੇ ਵਿੱਚ ਪਾ ਦਿੱਤਾ ਸੀ, ਜਿਸ ਕਰਕੇ ਸਥਾਨਕ ਭਾਈਚਾਰਾ ਉਹਨਾਂ ਦੀ ਮਦਦ ਦੇ ਲਈ ਅੱਗੇ ਆਇਆ। ਦਵਿੰਦਰ ਸਿੰਘ ਦੀਆਂ ਜਿਹੜੀਆਂ ਅੰਤਿਮ ਰਸਮਾਂ ਆ ਉਹ ਅੱਜ ਔਕਲੈਂਡ ਦੇ ਵਿੱਚ ਕੀਤੀਆਂ ਜਾਣਗੀਆਂ ਤੇ ਸੰਸਕਾਰ ਦੇ ਖਰਚੇ ਤੇ ਪਰਿਵਾਰ ਦੀ ਮਦਦ ਦੇ ਲਈ ਇੱਕ ਹੀ ਦਿਨ ਦੇ ਵਿੱਚ ਫੇਸਬੁੱਕ ਫੰਡ ਰੇਜ਼ਿੰਗ ਦੇ ਜ਼ਰੀਏ 40,000 ਨਿਊਜ਼ੀਲੈਂਡ ਡਾਲਰ ਜਿਹੜੇ ਆ ਉਹ ਇਕੱਠੇ ਕੀਤੇ ਗਏ ਆ। ਤੇ ਮ੍ਰਿਤਕ ਦਵਿੰਦਰ ਸਿੰਘ ਦੀ ਪਤਨੀ ਨੇ ਸੋਸ਼ਲ ਮੀਡੀਆ ਜ਼ਰੀਏ ਉਹਨਾਂ ਲੋਕਾਂ ਦਾ ਧੰਨਵਾਦ ਵੀ ਕੀਤਾ ਆ ਜੋ ਇਸ ਮੁਸ਼ਕਲ ਘੜੀ ਦੇ ਵਿੱਚ ਪਰਿਵਾਰ ਦਾ ਸਾਥ ਦੇ ਰਹੇ ਸਨ। ਤੇ ਸਮਾਜ ਸੇਵੀ ਖਰੜ ਸਿੰਘ ਜੋ ਇਸ ਫੰਡ ਰੇਜ਼ਿੰਗ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਸਨ ਨੇ SBS ਹਿੰਦੀ ਦੇ ਨਾਲ ਗੱਲ ਕਰਦਿਆਂ ਭਾਈਚਾਰੇ ਨੂੰ ਸਹਿਯੋਗ ਦੇਣ ਲਈ ਧੰਨਵਾਦੀ ਬੋਲ ਵੀ ਸਾਂਝੇ ਕੀਤੇ ਨੇ। ਤੇ ਦੱਸਣਯੋਗ ਹੈ ਕਿ ਅਜੇ ਪਿਛਲੇ ਮਹੀਨੇ ਨਿਊਜ਼ੀਲੈਂਡ ਦੇ ਟਰੰਗਾ ਇਲਾਕੇ ਦੇ ਵਿੱਚ ਦੁਰਘਟਨਾ ਵਿੱਚ ਮਾਰੇ ਗਏ ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇ ਪੰਜਾਬ ਲਿਆਉਣ ਲਈ ਵੀ ਭਾਈਚਾਰੇ ਨੇ $17,000 ਜਿਹੜੇ ਇਕੱਠੇ ਕੀਤੇ ਸੀ। ਜਿੱਥੇ ਇੱਕ ਪਾਸੇ ਨੌਜਵਾਨ ਦੀ ਮੌਤ ਦੇ ਮਗਰੋਂ ਸੋਗ ਦਾ ਮਾਹੌਲ ਆ, ਉੱਥੇ ਮੁਸ਼ਕਲ ਘੜੀ ਦੇ ਵਿੱਚ ਸਾਥ ਦੇਣ ਲਈ ਸਮੁੱਚਾ ਭਾਈਚਾਰਾ ਇੱਕ ਮਿਸਾਲ ਵਜੋਂ ਵੀ ਜਿਹੜਾ ਕੰਮ ਕਰ ਰਿਹਾ ਆ। ਤੇ ਖੈਰ ਪੰਜਾਬੀ ਜਿਹੜੇ ਜਾਣੇ ਵੀ ਇਸੇ ਮਾਮਲੇ ਲਈ ਜਾਂਦੇ ਆ ਤੇ ਇਸ ਗੱਲ ਦਾ ਮਾਣ ਵੀ ਹੁੰਦਾ ਆ, ਤੇ ਸ਼ਾਇਦ ਇਹੀ ਇੱਕ ਕਾਰਨ ਹੈਗਾ ਵੀ ਅਸੀਂ ਕਹਿ ਦਿੰਦੇ ਹਾਂ ਵੀ ਪ੍ਰਾਊਡ ਟੂ ਬੀ ਪੰਜਾਬੀ। ਤੇ ਜਦੋਂ ਕੋਈ ਵੀ ਮੁਸ਼ਕਲ ਸਥਿਤੀ ਹੁੰਦੀ ਆ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਨਿਭਾ ਕਰਦੇ ਨੇ ਪੰਜਾਬੀ। ਤੁਸੀਂ ਅੰਦਾਜ਼ਾ ਲਾਓ ਵੀ ਜਿਹੜਾ ਕੇਰਲਾ ਦੇ ਵਿੱਚ ਹੜ੍ਹ ਆਇਆ ਹੋਇਆ ਆ ਤੇ ਕੈਪਟਨ ਸਾਹਿਬ ਨੇ ਵੀ 23 ਕਰੋੜ ਜਿਹੜਾ ਆ ਰੁਪਈਆ ਉੱਥੇ ਭੇਜਿਆ ਆ ਕੇਰਲਾ ਦੇ ਵਿੱਚ ਹੜ੍ਹ ਪੀੜਤਾਂ ਦੇ ਲਈ। ਤੇ ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਤੇ ਕੇਰਲਾ ਨਿਵਾਸੀ ਜਿਹੜੇ ਆ ਪੰਜਾਬ ਦੇ ਹੱਕ ਦੇ ਵਿੱਚ ਨਾਅਰੇ ਲਾ ਰਹੇ ਆ ਤੇ ਬਹੁਤ ਵੱਡੀ ਜਿਹੜੀ ਇੱਕ ਗੱਲ ਹੁੰਦੀ ਆ। ਭਾਵੇਂ ਦੇਖੋ ਪੰਜਾਬ ਜਿਹੜਾ ਆ ਕਰਜ਼ੇ ਦੇ ਥੱਲੇ ਆਇਆ ਹੋਇਆ, ਜੇ ਆਪਾਂ ਸਟੇਟ ਦੀ ਇੱਕ ਸਥਿਤੀ ਜਿਹੜੀ ਦੇਖੀਏ ਉਦੋਂ ਏਦਾਂ ਜਿਹੜੀ ਹੈਲਪ ਦੇ ਲਈ ਸਾਹਮਣੇ ਆਉਣਾ ਹਨਾ, ਇਹ ਪੰਜਾਬੀਆਂ ਦੀ ਇੱਕ ਮਿਸਾਲ ਆ। ਤੇ ਉੱਥੇ ਬਹੁਤ ਸਾਰੀਆਂ ਸੰਸਥਾਵਾਂ, ਬਹੁਤ ਸਾਰੇ ਪੰਜਾਬੀ ਜਿਹੜੇ ਆ ਉੱਥੇ ਪਹੁੰਚੇ ਹੋਏ ਆ, ਵੱਖ ਵੱਖ ਆਰਗੇਨਾਈਜੇਸ਼ਨ ਤੋਂ ਜਿਹੜੇ ਉੱਥੇ NGO ਤੋਂ ਉੱਥੇ ਲੋਕੀ ਪਹੁੰਚੇ ਹੋਏ ਆ ਤੇ ਹੈਲਪ ਜਿਹੜੀ ਆ ਕਰ ਰਹੇ ਆ। ਇਹ ਕੱਲਾ ਕੇਰਲਾ ਦੇ ਵਿੱਚ ਨਹੀਂ, ਤੁਸੀਂ ਦੇਖੋ ਕਿ ਚਲੋ ਕੇਰਲਾ ਤਾਂ ਆਪਣਾ ਪਾਰਟ ਹੈਗਾ ਇੰਡੀਆ ਦਾ, ਨੇਪਾਲ ਦੇ ਵਿੱਚ ਜਦੋਂ ਭੂਚਾਲ ਆਇਆ ਤੇ ਉੱਥੇ ਬੜਾ ਨੁਕਸਾਨ ਹੋਇਆ ਸੀ, ਉਸ ਵੇਲੇ ਵੀ ਪੰਜਾਬੀਆਂ ਨੇ ਅਹਿਮ ਭੂਮਿਕਾ ਨਿਭਾਈ ਸੀ, ਲੰਗਰ ਲਾ ਦਿੱਤੇ ਗਏ ਸੀ, ਕੱਪੜੇ ਦਿੱਤੇ ਗਏ, ਫਿਰ ਉਦੋਂ ਬਾਅਦ ਦੇ ਵਿੱਚ ਵੀ ਉਹਨਾਂ ਦਾ ਬਸੇਰਾ ਕਰਨ ਦੇ ਲਈ ਮਕਾਨ ਜਿਹੜੇ ਆ ਬਣਾ ਕੇ ਦਿੱਤੇ ਨੇਪਾਲ ਦੇ ਵਿੱਚ। ਤੇ ਨੇਪਾਲ ਵਾਸੀ ਵੀ ਜਿਹੜੇ ਬੜੇ ਕਈ ਵਾਰੀ ਇੱਥੇ ਦੋਸਤਾਂ ਦੇ ਨਾਲ ਮਿਲੀਦਾ ਤੇ ਉਹ ਬੜਾ ਧੰਨਵਾਦ ਕਰਦੇ ਹੁੰਦੇ ਆ ਤੇ ਦੱਸਦੇ ਆ ਵੀ ਬੜੀ ਇੱਕ ਹੈਲਪਫੁੱਲ ਜਿਹੜੀ ਕੌਮ ਹੈਗੀ ਪੰਜਾਬੀ। ਤੇ ਸ਼ਾਇਦ ਜੇ ਸਾਡੇ ਵਿੱਚ ਗੁਣ ਵੀ ਬਹੁਤ ਹੈਗੇ ਆ, ਜੇ ਥੋੜੀਆਂ ਮੋਟੀਆਂ ਜੇ ਆਪਾਂ ਲੜਾਈਆਂ ਆਪਸ ਵਿੱਚ ਛੱਡ ਦਈਏ ਸ਼ਾਇਦ ਬਹੁਤ ਵਧੀਆ ਆਪਾਂ ਹੈਗੇ ਆ। ਤੇ ਸ਼ਾਇਦ ਲੱਗੇਗਾ ਟਾਈਮ ਥੋੜੀ ਜਿਹਾ, ਪਰ ਫਿਰ ਵੀ ਆਪਾਂ ਤਰੀਕੇ ਦੇ ਨਾਲ ਆ ਜਾਵਾਂਗੇ ਉੱਥੇ। ਤੇ ਅੱਗੇ ਜਿਹੜੀ ਖਬਰ ਹੈ ਉਹ ਹੈਗੀ ਆ ਵੀ ਜਿਹੜੇ ਬੜਾ ਤਮਾਸ਼ਾ ਜਿਹਾ ਹੋਇਆ ਸੀ ਇੱਕ ਤਰ੍ਹਾਂ ਦਾ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਜਿਹੜੇ ਸੀਗੇ ਮੈਲਕਮ ਟਰਨਬੁਲ, ਉਹਨਾਂ ਦੀ ਅਗਵਾਈ ਨੂੰ ਚੁਣੌਤੀ ਦਿੱਤੀ ਸੀ ਜਿਹੜੇ ਕੈਬਨਿਟ ਮਿਨਿਸਟਰ ਸੀ ਉਸ ਵੇਲੇ ਪੀਟਰ ਡਟਨ, ਤੇ ਉਹਨਾਂ ਨੂੰ ਜਿਹੜਾ ਟਵਿੱਟਰ ਦੇ ਉੱਤੇ ਮਜ਼ਾਕ ਦਾ ਨਿਸ਼ਾਨਾ ਜਿਹੜਾ ਆ ਬੜਾ ਬਣਾਇਆ ਜਾ ਰਿਹਾ ਆ। ਤੇ ਇਹ ਵੀ ਇੱਕ ਅੱਜ ਦੀ ਜਿਹੜੀ ਅਹਿਮ ਖਬਰ ਹੈਗੀ ਆ। ਤੇ ਪ੍ਰਧਾਨ ਮੰਤਰੀ ਜਿਹੜੇ ਮੈਲਕਮ ਟਰਨ ਬੋਲਿਆ, ਭਾਵੇਂ ਜਿਹੜੇ ਪਾਰਟੀ ਦੀ ਪ੍ਰਧਾਨਗੀ ਦੇ ਲਈ ਜਿਹੜੀਆਂ ਵੋਟਾਂ ਪਈਆਂ, ਫਿਰ ਉਸ ਤੋਂ ਬਾਅਦ ਆਪਣੀ ਵੈਸੇ ਕੁਰਸੀ ਬਚਾਉਣ ਦੇ ਵਿੱਚ ਸਫਲ ਹੋ ਗਏ ਆ, ਪਰ ਇਹਦੇ ਵਿੱਚੋਂ ਜਿਹੜੀ ਖਿੱਚੋਤਾਣ ਬੜੀ ਚੱਲੀ ਆ। ਤੇ ਉਹਦੇ ਨਾਲ ਪੀਟਰ ਡਟਨ ਵੈਸੇ ਇਹ ਆ ਕਿ ਇੱਕ ਵੱਡੇ ਕਦਾਵਰ ਜਿਹੜੇ ਆਗੂ ਦੇ ਵਜੋਂ ਉੱਭਰ ਕੇ ਜਿਹੜੇ ਸਾਹਮਣੇ ਆਏ ਆ। ਤੇ ਇਹ ਜਿਹੜੀਆਂ ਵੋਟਾਂ ਜਿਹੜੀਆਂ ਪਈਆਂ ਸੀ ਇਹਦੇ ਵਿੱਚ 48-35 ਦੇ ਫਰਕ ਦੇ ਨਾਲ ਇਹ ਹਾਰੇ ਆ ਪੀਟਰ ਡਟਨ ਹੋਣੀ। ਤੇ ਉਸ ਤੋਂ ਬਾਅਦ ਲੋਕਾਂ ਨੇ ਆਲੂ ਜਿਹੜੇ ਬੰਨ ਕੇ ਲਿਫਾਫਿਆਂ ਦੇ ਵਿੱਚ ਬਾਹਰ ਆਪਣੇ ਘਰਾਂ ਦੇ ਬਾਹਰ ਜਿਹੜੇ ਟੰਗ ਦਿੱਤੇ ਆ, ਤੇ ਨਾਲ ਲਿਖਿਆ ਆ ਟਵਿੱਟਰ ਦੇ ਉੱਤੇ #ਟੈਗ ਕਰਕੇ ਵੀ ਪੁੱਟ ਯੂਅਰ ਪੋਟੈਟੋ ਆਊਟ, ਤੇ ਜਾਣੀ ਕਿ ਆਪਣੇ ਆਲੂ ਜਿਹੜੇ ਬਾਹਰ ਸਿੱਟੋ। ਤੇ ਆਲੂਆਂ ਦੇ ਨਾਲ ਉਹਨਾਂ ਦਾ ਜਿਹੜਾ ਕੰਪੈਰੀਜ਼ਨ ਜਿਹੜਾ ਕਈ ਵਾਰੀ ਕੀਤਾ ਗਿਆ ਆ ਪਹਿਲਾਂ ਵੀ ਪੀਟਰ ਡਟਨ ਦਾ, ਇਦੋਂ ਪਹਿਲਾਂ ਟੋਨੀ ਐਬਟ ਨੂੰ ਵੀ ਇੱਦਾਂ ਹੀ ਝੱਲਣੀ ਪਈ ਸੀ ਨਮੋਚੀ, ਜਦੋਂ ਉਹਨਾਂ ਨੇ ਜਿਹੜੇ ਮੌਜੂਦਾ ਪ੍ਰਧਾਨ ਮੰਤਰੀ ਆ ਮੈਲਕਮ ਟਰਨਬੁਲ ਉਹਨਾਂ ਤੋਂ ਪਾਰਟੀ ਦੇ ਇੱਦਾਂ ਚੋਣਾਂ ਦੇ ਵਿੱਚ ਹਾਰ ਗਏ ਸੀ। ਉਸ ਵੇਲੇ ਪਿਆਜ਼ ਜਿਹੜੇ ਆ ਲੋਕਾਂ ਨੇ ਬਾਹਰ ਪਿਆਜ਼ ਜਿਹੜੇ ਰੱਖ ਦਿੱਤੇ ਗਏ ਸੀ, ਤੇ ਨਾਲ ਲਿਖਿਆ ਸੀ ਯੂਅਰ ਆਨੀਅਨਸ ਪੁੱਟ ਯੂਅਰ ਆਨੀਅਨਸ ਆਊਟ। ਤੇ ਵੈਸੇ ਪੀਟਰ ਡਟਨ ਹੁਣੀ ਖਾਸ ਤੌਰ ਤੇ ਜੇ ਆਪਾਂ ਪੰਜਾਬੀਆਂ ਦੀ ਗੱਲ ਕਰੀਏ ਬੜੇ ਖੁਸ਼ੀਆਂ ਮਨਾਈਆਂ ਗਈਆਂ ਹਨਾ, ਜਿੱਦਾਂ ਆਮ ਆਦਮੀ ਪਾਰਟੀ ਜਦੋਂ ਜਿੱਤੀ ਸੀ ਬਿਲਕੁਲ ਉਸੇ ਤਰ੍ਹਾਂ ਦੀ ਜਿਹੜੀ ਖੁਸ਼ੀ ਆ ਦੇਖਣ ਨੂੰ ਮਿਲੀ ਆ ਦੋ ਕੁ ਦਿਨਾਂ ਤੋਂ, ਕਿਉਂਕਿ ਪੀਟਰ ਡਟਨ ਜਿਹੜੇ ਬੜੇ ਚਰਚਾ ਦੇ ਵਿੱਚ ਹੈਗੇ ਆ, ਕਿਉਂਕਿ ਆਵਾਸ ਨੀਤੀਆਂ ਜਿਹੜੀਆਂ ਹੈਗੀਆਂ ਮਾਈਗ੍ਰੇਸ਼ਨ ਦੇ ਆ ਉਹਦੇ ਵਿੱਚ ਬੜਾ ਸਖ਼ਤ ਰੁੱਖ ਜਿਹੜਾ ਅਪਣਾਉਂਦੇ ਰਹੇ ਆ ਉਹਨਾਂ ਦੇ ਕਰਕੇ, ਤੇ ਖੈਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਪਤਾ ਜਿਹੜਾ ਆ ਲੱਗਣਾ ਆ ਕਿ ਕਿਵੇਂ ਚੱਲਦਾ ਆ। ਤੇ ਦੋਸਤੋ ਹੋਰ ਵੀ ਆਪਾਂ ਖ਼ਬਰਾਂ ਦੇ ਨਾਲ ਸਾਂਝ ਬਣਾਉਂਦੇ ਹਾਂ, ਤੇ ਉਦੋਂ ਪਹਿਲਾਂ ਇੱਕ ਗਾਣਾ ਜਿਹੜਾ ਸੁਣਦੇ ਆ, ਫਿਰ ਪੰਜਾਬ ਦੀਆਂ ਕੁਛ ਗੱਲਾਂ ਜਿਹੜੀਆਂ ਸਾਂਝੀਆਂ ਕਰਦੇ ਆ।
ਧੀ ਬਚਾਓ ਤੇ ਧੀ ਪੜਾਓ, ਇਹ ਨਾਰਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ। ਇਸ ਟਰੱਸਟ ਵਿੱਚ 273 ਜ਼ਰੂਰਤਮੰਦ ਬੱਚਿਆਂ ਦੀ ਰਿਹਾਇਸ਼ ਤੇ ਉਚੇਰੀ ਵਿਦਿਆ ਤੋਂ ਇਲਾਵਾ ਉਹ ਭਵਿੱਖ ਵਿੱਚ ਜੋ ਵੀ ਬਣਨਾ ਚਾਹੁਣ, ਜਿਵੇਂ ਡਾਕਟਰ, ਇੰਜੀਨੀਅਰ ਜਾਂ ਵਕੀਲ, ਇਸ ਸਭ ਦਾ ਖਰਚ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮੇਂ ਦੀਆਂ ਕੁਝ ਫੌਰੀ ਲੋੜਾਂ ਵਿੱਚ ਨਵੀਆਂ ਆ ਰਹੀਆਂ ਬੱਚਿਆਂ ਲਈ ਨਵੀਂ ਰਿਹਾਇਸ਼ੀ ਇਮਾਰਤ ਤੋਂ ਬਿਨਾਂ ਲੰਗਰ ਲਈ ਰਾਸ਼ਨ ਤੇ ਹੋਰ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਤੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਤੁਸੀਂ ਵੀ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅੱਜ ਹੀ ਸੰਪਰਕ ਕਰੋ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਨਾਲ 98 55 80 33 91 9855803391। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ request@harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +12 8592811 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਜਿਹੜੀ ਆ ਬਣਾਈ ਹੋਈ ਆ ਤੇ ਆਪਣੇ ਨਾਲ ਚਾਹਲ ਸਾਹਿਬ ਵੀ ਜੁੜੇ ਆ ਤੇ ਉਹਨਾਂ ਨੇ ਹੋਰ ਸਾਂਝ ਜਿਹੜੀ ਆਪਣੇ ਨਾਲ ਪਾ ਦਿੱਤੀ ਆ ਤੇ ਉਹਨਾਂ ਨੇ ਕਿਹਾ ਕਿ ਪੀਟਰ ਡਟਨ ਜਿਹੜਾ ਅੱਜ ਫੇਰ ਮੈਕਮ ਟਰਨਬੁਲ ਨੂੰ ਅੱਜ ਚੈਲੰਜ ਕਰਨਗੇ ਅੱਜ ਦੀ ਸਵੇਰ ਨੂੰ ਤੇ ਦੇਖਦੇ ਆ ਕਿੱਦਾਂ ਹੁੰਦੀ ਆ। ਪਰ ਇੱਕ ਜਿੱਦਾਂ ਕਹਿੰਦੇ ਹੁੰਦੇ ਵੀ ਮੈਂ ਨਾ ਮਾਨੂੰ ਹਨਾ, ਤੇ ਖੈਰ ਇੱਕ ਵਾਰੀ ਫੇਰ ਮੁਕਾਬਲੇ ਦੇ ਵਿੱਚ ਆ ਤੇ ਅੱਜ ਦੇਖਦੇ ਆ ਕੀ ਹੁੰਦਾ। ਉਧਰੋਂ ਹਰਜਿੰਦਰ ਸਿੰਘ ਜੀ ਜੁੜੇ ਆ ਆਪਣੇ ਨਾਲ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਕਹਿੰਦੇ ਜਦੋਂ ਵੀ ਕੋਈ ਕੁਦਰਤੀ ਆਫਤਾ ਆਉਂਦੀ ਆ ਤਾਂ ਹਰ ਪੰਜਾਬੀ ਮਦਦ ਕਰਦਾ। ਬਹੁਤ ਵਧੀਆ ਗੱਲ ਆ ਹਰਜਿੰਦਰ ਘੁੰਮਣ ਸਾਹਿਬ ਆਪਾਂ ਨੂੰ ਕਹਿ ਰਹੇ ਆ ਤੇ ਬਿਲਕੁਲ ਸਾਡੀ ਗੱਲ ਜਿਹੜੀ ਇਹ ਜਾਇਜ਼ ਆ ਤੇ ਭਾਵੇਂ 100 ਜਿਹੜੀਆਂ ਕਮੀਆਂ ਹੋਣ ਸਾਡੇ ਵਿੱਚ ਪਰ ਜਦੋਂ ਇੱਕ ਸੇਵਾ ਦੀ ਭਾਵਨਾ ਜਿਹੜੀ ਇਹ ਮਿਸਾਲ ਪੈਦਾ ਕਰ ਦਿੰਦੀ ਆ। ਸ਼ਾਇਦ ਸਿੱਖੀਜ਼ਮ ਦੀ ਸਭ ਤੋਂ ਵੱਡੀ ਜਿਹੜੀ ਪਾਵਰ ਆ ਉਹ ਇਹੀ ਹੈਗੀ ਆ ਕਿ ਅਸੀਂ ਜਿਹੜਾ ਆ ਦੂਜੇ ਦੀ ਸਹਾਇਤਾ ਦੂਜੇ ਦੀ ਹੈਲਪ ਆ ਜਿਹੜੇ ਮਹਾਰਾਜ ਸਾਨੂੰ ਇੱਕ ਤਰ੍ਹਾਂ ਦਾ ਗੁਣ ਦੇ ਗਏ ਆ ਇਹ ਬਹੁਤ ਵੱਡੀ ਗੱਲ ਆ। ਤੇ ਪੰਜਾਬੀ ਜਿਹੜੇ ਆ ਜਾਣੇ ਅਣਜਾਣੇ ਦੇ ਵਿੱਚ ਇਹ ਦਿਲ ਦੇ ਵਿੱਚ ਇਹ ਵੱਸ ਗਿਆ, ਖੂਨ ਦੇ ਵਿੱਚ ਇਹ ਰਚ ਗਿਆ ਆ ਵੀ ਜਿਹੜੀ ਸਹਾਇਤਾ ਆ ਆਪਾਂ ਕਰਨੀ ਆ। ਖੈਰ ਇਹ ਵੀ ਵੈਸੇ ਫਲਾਉਣ ਦੀ ਗੱਲ ਹੈਗੀ ਆ, ਸਾਨੂੰ ਜਿਹੜੀ ਹੋਰ ਵੀ ਇਹ ਗੱਲਾਂ ਜਿਹੜੀਆਂ ਦੂਜੇ ਭਾਈਚਾਰਿਆਂ ਤੱਕ ਜਿਹੜੀ ਜ਼ਰੂਰ ਫਲਾਉਣੀਆਂ ਚਾਹੀਦੀਆਂ ਆ। ਤੇ ਆਪਣੇ ਨਾਲ ਬਲਵਿੰਦਰ ਸਿੰਘ ਜੀ ਵੀ ਜੁੜ ਚੁੱਕੇ ਆ। ਬਲਵਿੰਦਰ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਪ੍ਰੋਗਰਾਮ ਜਿਹੜਾ ਪੰਜਾਬੀ ਆਪਾਂ ਸੁਣ ਰਹੇ ਹਾਂ ਤੇ ਉਹਨਾਂ ਦਾ ਵੀ ਬਹੁਤ ਬਹੁਤ ਜਿਹੜਾ ਧੰਨਵਾਦ ਕੀਤਾ ਜਾਂਦਾ ਕਿ ਉਹ ਜੁੜ ਰਹੇ ਨੇ ਸਵੇਰੇ ਸਵੇਰੇ। ਸੁਖਜਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਹੋਏ ਨੇ, ਸੁਖਜਿੰਦਰ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਜਿਹਨਾਂ ਨੇ ਸਾਂਝ ਬਣਾਈ ਆ। ਤੇ ਅੱਗੇ ਆਪਾਂ ਗੱਲ ਕਰੀਏ ਕਿ ਕੱਲ ਜਿੱਥੇ ਖੁਸ਼ੀ ਦੀ ਗੱਲ ਵੀ ਰਹੀ ਆ ਖੇਡਾਂ ਦੇ ਵਿੱਚ ਤੇ ਉਧਰੋਂ ਜੇ ਆਪਾਂ ਜੰਮੂ ਕਸ਼ਮੀਰ ਵੱਲ ਦੀ ਗੱਲ ਕਰੀਏ ਵਾਦੀ ਦੇ ਵਿੱਚ ਕੱਲ ਮਾਹੌਲ ਬੜਾ ਨਿਰਾਸ਼ਾਜਨਕ ਰਿਹਾ ਆ। ਕੱਲ ਈਦ ਦੇ ਮੌਕੇ ਦੇ ਉੱਤੇ 5 ਲੋਕਾਂ ਦੀ ਹੱਤਿਆ ਜਿਹੜੀ ਕਰ ਦਿੱਤੀ ਗਈ। ਧਰਮ ਜਿਹੜਾ ਆ ਮੰਨਿਆ ਜਿੱਦਾਂ ਕਹਿ ਲਓ ਬੜਾ ਪਵਿੱਤਰ ਦਿਨ ਮੰਨਿਆ ਜਾਂਦਾ ਵੈਸੇ ਈਦ ਦਾ, ਤੇ ਉਸ ਦਿਨ ਵੀ ਏਦਾਂ ਦੀਆਂ ਘਟਨਾਵਾਂ ਹੋਣੀਆਂ ਇਹ ਬੜਾ ਮਜੋਸ਼ੀ ਵਾਲੀ ਗੱਲ ਜਿਹੜੀ ਹੋ ਜਾਂਦੀ ਆ। ਤੇ ਇਹਦੇ ਵਿੱਚ ਇੱਕ ਅਗਵਾ ਕੀਤਾ ਹੋਇਆ ਸੀ ਭਾਜਪਾ ਕਾਰਕੁਨ, ਉਹਦੀ ਗੋਲੀਆਂ ਦੇ ਨਾਲ ਦਿੰਨੀ ਹੋਈ ਲਾਸ਼ ਜਿਹੜੀ ਆ ਉਹ ਵੀ ਮਿਲੀ ਆ ਤੇ ਮ੍ਰਿਤਕ ਜਿਹੜੇ ਹੈਗੇ ਉਹਨਾਂ ਦੇ ਵਿੱਚ 3 ਪੁਲਿਸ ਕਰਮੀ ਜਿਹੜੇ ਆ ਉਹ ਸ਼ਾਮਿਲ ਹੋਏ ਆ। ਤੇ ਕੱਲ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਈਦ ਉਲ ਜੁਹਾ ਦਾ ਤਿਉਹਾਰ ਜਿਹੜਾ ਸੀਗਾ ਤੇ ਪਰ ਇਹ ਜਿਹੜਾ ਤਿਉਹਾਰ ਆ ਲੋਕਾਂ ਦੇ ਖੂਨ ਦੇ ਨਾਲ ਰੰਗਿਆ ਗਿਆ। ਇਸ ਮੌਕੇ ਦੇ ਉੱਤੇ ਅੱਤਵਾਦੀਆਂ ਨੇ ਜੰਮੂ ਕਸ਼ਮੀਰ ਪੁਲਿਸ ਦਾ ਜਿਹੜਾ ਇੱਕ ਇੰਸਪੈਕਟਰ ਸਣੇ 3 ਪੁਲਿਸ ਮੁਲਾਜ਼ਮ ਜਿਹੜੇ ਆ ਮਾਰ ਦਿੱਤੇ ਆ। ਪਹਿਲਾਂ ਭਾਜਪਾ ਦਾ ਵਰਕਰ ਅਗਵਾ ਕੀਤਾ ਗਿਆ ਫਿਰ ਉਹਨੂੰ ਬਾਅਦ ਦੇ ਵਿੱਚ ਮਾਰ ਦਿੱਤਾ ਗਿਆ। ਇਸ ਤੋਂ ਇਲਾਵਾ ਜਿਹੜਾ ਸੀਮਾ ਸੁਰੱਖਿਆ ਬਲ ਦਾ ਇੱਕ ਜਵਾਨ ਆ ਉਹ ਸਰਹੱਦ ਤੋਂ ਜਿਹੜੀ ਪਾਰ ਹੋਈ ਆ ਗੋਲੀਬਾਰੀ ਉਹਦੇ ਵਿੱਚ ਮਾਰਿਆ ਗਿਆ। ਤੇ ਅੱਤਵਾਦੀਆਂ ਨੇ ਪੁਲਿਸ ਦੇ ਇੰਸਪੈਕਟਰ ਅਸ਼ਰਫ ਡਾਰ ਇਹਨੂੰ ਪੁਲਵਾਮਾ ਦੇ ਵਿੱਚ ਉਸਦੇ ਘਰ ਦੇ ਵਿੱਚ ਦਾਖਲ ਹੋ ਕੇ ਗੋਲੀਆਂ ਮਾਰ ਦਿੱਤੀਆਂ ਤੇ ਉਹ ਬਡਗਾਮ ਦੇ ਵਿੱਚ ਤੈਨਾਤ ਸੀ ਤੇ ਘਰ ਈਦ ਮਨਾਉਣ ਦੇ ਲਈ ਜਿਹੜਾ ਆਇਆ ਹੋਇਆ ਸੀ। ਤੇ ਇਸ ਤੋਂ ਬਾਅਦ ਜਿਹੜਾ ਹਜ਼ਰਤ ਵੱਲ ਦੇ ਵਿੱਚ ਫਾਰੂਕ ਅਬਦੁੱਲਾ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਵੀ ਹੈਗੇ ਆ ਜੰਮੂ ਕਸ਼ਮੀਰ ਦੇ, ਤੇ ਉਹ ਈਦ ਦੇ ਮੌਕੇ ਦੇ ਉੱਤੇ ਜਿਹੜੀ ਨਵਾਜ਼ ਪੜ੍ਹਨ ਦੇ ਲਈ ਗਏ ਸੀ ਤੇ ਉਹਨਾਂ ਕੁੱਝ ਹੁੱਲੜਵਾਜ਼ਾਂ ਨੇ ਉੱਥੇ ਬਹੁਤ ਨਾਅਰੇਬਾਜ਼ੀ ਕੀਤੀ ਆ ਤੇ ਉਹਨਾਂ ਵੱਲ ਵਧਣ ਦੀ ਜਿਹੜੀ ਕੋਸ਼ਿਸ਼ ਵੀ ਜਿਹੜੀ ਕੀਤੀ ਆ। ਤੇ ਖੈਰ ਇਹ ਬੜੀਆਂ ਨਮੋਸ਼ੀ ਵਾਲੀਆਂ ਖਬਰਾਂ ਜਿਹੜੀਆਂ ਹੁੰਦੀਆਂ ਆ ਕਿ ਵਾਦੀ ਬੜੀ ਹਸੀਨ ਹੈਗੀ ਆ ਜੇ ਕਿਤੇ ਦੋਸਤੋ ਮੌਕਾ ਮਿਲੇ। ਵੈਸੇ ਤਾਂ ਅਸੀਂ ਰਿਕਮੈਂਡ ਵੀ ਨਹੀਂ ਕਰਦੇ ਜਿੱਦਾਂ ਦਾ ਮਾਹੌਲ ਜਿਹੜਾ ਉੱਥੇ ਬਣਿਆ ਹੋਇਆ ਆ, ਪਰ ਜੇ ਕਿਸੇ ਤਰੀਕੇ ਦੇ ਨਾਲ ਮਾਹੌਲ ਜਿਹੜਾ ਉੱਥੇ ਸ਼ਾਂਤ ਹੋ ਜਾਵੇ ਤਾਂ ਸ਼ਾਇਦ ਬਹੁਤ ਵਧੀਆ ਉੱਥੇ ਇੱਕ ਟੂਰਿਜ਼ਮ ਜਿਹੜਾ ਆ ਡਿਵੈਲਪ ਹੋ ਸਕਦਾ ਆ। ਪਰ ਖੈਰ ਕਿਸੇ ਤਰੀਕੇ ਦੇ ਨਾਲ ਕੁਛ ਹੋ ਨਹੀਂ ਪਾਇਆ ਤੇ ਮੌਕਾ ਮਿਲਿਆ ਸੀ ਮੈਨੂੰ ਇੱਕ ਵਾਰ ਜਾਣ ਦਾ ਤੇ ਸ਼ਾਇਦ ਮੈਨੂੰ ਲੱਗਦਾ ਵੀ ਬਹੁਤ ਹਸੀਨ ਜਿਹੜੇ ਪਲ ਸੀਗੇ ਤੇ ਜਿਹੜਾ ਉੱਥੇ ਦਾ ਮਾਹੌਲ ਆ ਉੱਥੇ ਦੀਆਂ ਜਿਹੜੀਆਂ ਵਾਦੀਆਂ ਆ ਉੱਥੇ ਦੇ ਪਹਾੜ ਆ ਬਰਫਾਂ ਆ ਹਨਾ ਤੇ ਲੋਕੀ ਜਿਹੜੇ ਬਹੁਤ ਇੰਜੋਏ ਜਿਹੜਾ ਆ ਕਰ ਸਕਦੇ ਆ, ਖਾਸ ਤੌਰ ਤੇ ਜਿਹੜੇ ਘੁੰਮਣ ਫਿਰਨ ਦੇ ਸ਼ੌਕੀਨ ਹੈਗੇ ਆ। ਪਰ ਜਿਹੋ ਜਿਹਾ ਮਾਹੌਲ ਆ ਸ਼ਾਇਦ ਗੌਰਮੈਂਟ ਵੀ ਨਹੀਂ ਚਾਹੁੰਦੀ ਕਿ ਲੋਕੀ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਉੱਥੇ ਜਾਣ, ਜਿਹੋ ਜਿਹੀਆਂ ਘਟਨਾਵਾਂ ਜਿਹੜੀਆਂ ਉੱਥੇ ਹੋ ਰਹੀਆਂ ਨੇ। ਤੇ ਦੂਜੇ ਪਾਸੇ ਆਪਾਂ ਆਮ ਆਦਮੀ ਪਾਰਟੀ ਦੀਆਂ ਦੋਸਤੋ ਗੱਲਾਂ ਜਿਹੜੀਆਂ, ਕਿਉਂਕਿ ਪੰਜਾਬੀਆਂ ਨੂੰ ਹੋਰ ਗੱਲ ਕੋਈ ਹੋਵੇ ਨਾ ਹੋਵੇ ਆਪਣੇ ਦੋਸਤ ਨਾਰਾਜ਼ ਹੋ ਜਾਂਦੇ ਆ ਵੀ ਆਮ ਆਦਮੀ ਪਾਰਟੀ ਦੀ ਗੱਲ ਨੀ ਕੀਤੀ। ਪਹਿਲਾਂ ਸਾਡੇ ਨਾਲ ਨਾਰਾਜ਼ ਇਸ ਕਰਕੇ ਹੁੰਦੇ ਸੀ ਕਿ ਇਹ ਜਿੱਤਦੇ ਆ ਜਾਂ ਲੋਕਾਂ ਦਾ ਬੜਾ ਬੋਹ ਹੁੰਦਾ ਸੀ ਤਾਂ ਉਹਦੇ ਬਾਰੇ ਗੱਲ ਨੀ ਕੀਤੀ ਜਾਂਦੀ। ਹੁਣ ਇਹ ਕਹਿੰਦੇ ਆ ਵੀ ਇਹਨਾਂ ਦੇ ਬਾਰੇ ਜ਼ਰੂਰ ਦੱਸਿਆ ਕਰੋ ਵੀ ਕੀ ਹੋ ਰਿਹਾ ਹੁੰਦਾ ਆ। ਸੁਖਜਿੰਦਰ ਸਿੰਘ ਜੀ ਹੁਣੀ ਆਪਾਂ ਨੂੰ ਮੈਸੇਜ ਜਿਹੜਾ ਭੇਜਿਆ ਸੀ ਉਹ ਚ ਇਹੀ ਗੱਲ ਉਹਨਾਂ ਨੇ ਕੀਤੀ ਸੀ ਕਿ ਆਮ ਆਦਮੀ ਪਾਰਟੀ ਦਾ ਕਿਵੇਂ ਚੱਲ ਰਿਹਾ, ਕਿਉਂਕਿ ਕੱਲ ਜਿਹੜੀ ਮੀਟਿੰਗ ਵੀ ਹੈਗੀ ਸੀ ਉਹ ਵੀ ਆਪਾਂ ਦੱਸਾਂਗੇ। ਪਰ ਅਹਿਮ ਜਿਹੀ ਖ਼ਬਰ ਹੋਣ ਦੀ ਹੈਗੀ ਆ ਉਹ ਇਹ ਹੈਗੀ ਆ ਵੀ ਆਮ ਆਦਮੀ ਪਾਰਟੀ ਦੇ ਆਗੂ ਜਿਹੜੇ ਆਸ਼ੀਸ਼ ਖੇਤਾਨ ਆ ਉਹਨਾਂ ਨੇ ਕੱਲ ਜਿਹੜਾ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਜਿਹੜਾ ਕਰ ਦਿੱਤਾ। ਇਹ ਜਿਹੜਾ ਪਿਛਲੇ ਹਫਤੇ ਵੀ ਜਿੱਦਾਂ ਕਹਿ ਲਓ ਹਫਤੇ ਬਾਅਦ ਇੱਕ ਖਬਰ ਇੱਦਾਂ ਦੀ ਆ ਜਾਂਦੀ, ਪਿਛਲੇ ਹਫਤੇ ਮੈਂ ਵੀਰਵਾਰ ਵਾਲੇ ਦਿਨ ਇਹ ਖਬਰ ਸਾਂਝੀ ਕੀਤੀ ਸੀ ਆਸ਼ੂਤੋਸ਼ ਉਹਨਾਂ ਦੀ ਕਿ ਆਸ਼ੂਤੋਸ਼ ਉਹਨਾਂ ਨੇ ਆਪਣੀਆਂ ਜਿਹੜੀਆਂ ਨਿੱਜੀ ਕੁਛ ਗੱਲਾਂ ਕਰਕੇ ਜਿਹੜਾ ਆ ਆਪਣੇ ਅਸਤੀਫਾ ਦੇ ਦਿੱਤਾ ਸੀ। ਪੂਰੇ ਇੱਕ ਹਫਤੇ ਦੇ ਬਾਅਦ ਅੱਜ ਆਸ਼ੀਸ਼ ਖਤਾਨ ਵੱਲੋਂ ਵੀ ਆਮ ਆਦਮੀ ਪਾਰਟੀ ਤੋਂ ਅਸਤੀਫਾ ਜਿਹੜਾ ਦੇ ਦਿੱਤਾ ਗਿਆ। ਜਿੱਦਾਂ ਕਹਿ ਲਓ ਵੀ ਝੋਲੀ ਦੇ ਵਿੱਚੋਂ ਬੇਰ ਜਿਹੜੇ ਆ ਖਿਲਦੇ ਜਾ ਰਹੇ ਆ ਲਗਾਤਾਰ, ਕੋਈ ਨਵਾਂ ਜਿਹੜਾ ਬੰਦਾ ਆ ਕੋਈ ਜੁੜ ਨਹੀਂ ਰਿਹਾ। ਕੋਈ ਵੇਲਾ ਹੁੰਦਾ ਸੀ ਜਦੋਂ ਆਮ ਆਦਮੀ ਪਾਰਟੀ ਦੇ ਨਾਲ ਬਹੁਤ ਵੱਡੇ ਵੱਡੇ ਜਿਹੜੇ ਨਾਮ ਆ ਜੁੜਦੇ ਹੁੰਦੇ ਸੀ, ਹਰ ਹਫਤੇ ਕੁਝ ਨਾ ਇੱਕ ਏਦਾਂ ਨਾਮ ਜੁੜਦਾ ਹੁੰਦਾ ਸੀ ਕਿ ਉਹਦੇ ਨਾਮ ਤੋਂ ਬਾਅਦ ਲੱਗਦਾ ਹੁੰਦਾ ਸੀ ਵੀ ਇਹ ਹੁਣ ਕੁਛ ਕਰਨਗੇ, ਹਨਾ। ਪਰ ਸ਼ਾਇਦ ਜਿੱਦਾਂ ਕਹਿੰਦੇ ਹੁੰਦੇ ਆ ਵੀ ਕਾਫਲਾ ਜਿਹੜਾ ਆ ਹਨਾ, ਕਾਫਲਾ ਤੁਰ ਪੈਣਾ ਕਾਫਲੇ ਦੇ ਵਿੱਚ ਜਾਂ ਕਾਫਲੇ ਨੂੰ ਜੋੜ ਲੈਣਾ, ਇਹ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ, ਪਰ ਉਸ ਕਾਫਲੇ ਨੂੰ ਸਾਂਭ ਕੇ ਰੱਖਣਾ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਆ। ਤੇ ਸ਼ਾਇਦ ਇਸ ਕਾਫਲੇ ਨੂੰ ਸਾਂਭਣ ਦੇ ਵਿੱਚ ਅਰਵਿੰਦ ਕੇਜਰੀਵਾਲ ਹੁਣੀ ਜਿਹੜੇ ਨਾਕਾਮਯਾਬ ਜਿਹੜੇ ਸਾਬਤ ਹੋ ਰਹੇ ਆ। ਤੇ ਕੱਲ ਮੀਟਿੰਗ ਵੀ ਹੈਗੀ ਸੀ ਤੇ ਖਹਿਰਾ ਧੜੇ ਦੇ ਵੱਲੋਂ ਜਿਹੜਾ ਗੈਰ ਹਾਜ਼ਰੀ ਜਿਹੜੀ ਆ ਉਹ ਦੱਸੀ ਗਈ ਆ ਵੀ ਉੱਥੇ ਉਹ ਸ਼ਾਮਲ ਨਹੀਂ ਹੋਏ। ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੇ ਵਿਰੋਧੀ ਧਿਰ ਦੇ ਹੁਣ ਆਗੂ ਹੈਗੇ ਆ ਹੁਣ ਦੇ ਹਰਪਾਲ ਸਿੰਘ ਚੀਮਾ, ਤੇ ਕੱਲ ਆਮ ਆਦਮੀ ਪਾਰਟੀ ਦੀ ਜਿਹੜੀ ਮੀਟਿੰਗ ਹੋਣੀ ਸੀ ਉਹ ਹੁਣ ਨਾਟਕੀ ਢੰਗ ਦੇ ਨਾਲ ਅੱਗੇ ਪਾ ਦਿੱਤੀ। ਹੁਣ ਇਹ ਮੀਟਿੰਗ ਜਿਹੜੀ 24 ਅਗਸਤ ਨੂੰ ਹੋਣੀ ਆ ਤੇ ਇਹ ਵੈਸੇ ਅੱਗੇ ਤਾਂ ਪਾਉਣੀ ਪਈ ਆ ਕਿਉਂਕਿ ਇੱਕ ਜਿਹੜਾ ਧੜਾ ਆ ਉਹ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਇਆ ਤੇ ਉਹਨਾਂ ਨੇ ਇੱਕ ਹੋਰ ਮੌਕਾ ਦੇਣ ਦੀ ਜਿਹੜੀ ਕਵਾਇਦ ਆ ਉਹ ਜ਼ਾਹਰ ਕੀਤੀ ਆ। ਹੁਣ ਸ਼੍ਰੀ ਚੀਮਾ ਨੇ 24 ਅਗਸਤ ਨੂੰ ਪੰਜਾਬ ਵਿਧਾਨ ਸਭਾ ਦੇ ਜਿਹੜੇ ਸ਼ੁਰੂ ਹੋ ਰਿਹਾ ਆ ਮੌਨਸੂਨ ਸੈਸ਼ਨ, ਇਹਦੇ ਲਈ ਪੰਜਾਬ ਪਾਰਟੀ ਦੀ ਰਣਨੀਤੀ ਘੜਨੀ ਆ, ਉਹਦੇ ਲਈ ਇਹ ਮੀਟਿੰਗ ਜਿਹੜੀ ਆ ਕੱਲ ਸੱਦੀ ਸੀ ਕਿ ਕਿੱਦਾਂ ਜਿਹੜੀ ਉੱਥੇ ਸਰਕਾਰ ਨੂੰ ਘੇਰਨਾ ਆ। ਪਰ ਲੱਗਦਾ ਆ ਵੀ ਸਰਕਾਰ ਨੂੰ ਘੇਰਨ ਦੀ ਬਜਾਏ ਜਿਹੜਾ ਆਪਣੇ ਆਪ ਹੀ ਘਿਰ ਗਏ ਆ ਤੇ ਆਪਣੇ ਆਪ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹੀ ਲੈ ਕੇ ਜਿਹੜੇ ਇੰਨਾ ਲੱਗਦਾ ਨੀ ਕਿ ਸਰਕਾਰ ਨੂੰ ਘੇਰ ਪਾਉਣਗੇ। ਬਾਗੀ ਧਿਰ ਦੇ ਜਿਹੜੇ ਬੁਲਾਰੇ ਤੇ ਵਿਧਾਇਕ ਕਮਰ ਸੰਧੂ ਆ ਉਹਨਾਂ ਨੇ ਦੋਸ਼ ਲਾਇਆ ਸੀ ਕਿ ਸ਼੍ਰੀ ਚੀਮਾ ਨੇ ਮੀਟਿੰਗ 22 ਅਗਸਤ ਨੂੰ ਜਾਣ ਬੁੱਝ ਕੇ ਰੱਖੀ ਆ ਕਿਉਂਕਿ ਇਸ ਦਿਨ ਉਹਨਾਂ ਦੇ ਧੜੇ ਨੇ ਕੋਟਕਪੂਰਾ ਦੇ ਵਿੱਚ ਵਲੰਟੀਅਰ ਕਨਵੈਨਸ਼ਨ ਹੋਣ ਕਾਰਨ ਸੰਬੰਧਿਤ ਵਿਧਾਇਕ ਸ਼੍ਰੀ ਚੀਮਾ ਵੱਲੋਂ ਸੱਦੀ ਜਿਹੜੀ ਵਿਧਾਇਕ ਦਲ ਦੀ ਮੀਟਿੰਗ ਆ ਉਹਦੇ ਵਿੱਚ ਸ਼ਾਮਲ ਹੋਣ ਦੇ ਉਹ ਸਮਰੱਥ ਹੀ ਨਹੀਂ ਹੈਗੇ ਤੇ ਇਸ ਕਰਕੇ ਉੱਧਰ ਹੁਣ ਜਦੋਂ ਸ਼੍ਰੀ ਚੀਮਾ ਨੇ ਕਿਹਾ ਵੀ ਇਹ ਜਿਹੜੀ ਮੀਟਿੰਗ ਆ ਇਹ ਅਚਨਚੇਤ ਜਿਹੜੀ ਆ ਉਹ ਮੁਲਤਵੀ ਕਰ ਦਿੱਤੀ ਗਈ ਆ ਤੇ ਖੈਰ ਇਹ ਵੀ ਹੁਣ ਪਤਾ ਲੱਗ ਜਾਣਾ ਆ ਥੋੜੇ ਦਿਨਾਂ ਤੱਕ ਵੀ ਕਿੱਦਾਂ ਦੀ ਗੱਲ ਜਿਹੜੀ ਅੱਗੇ ਚੱਲ ਰਹੀ ਆ ਕਿਉਂਕਿ ਅਜੇ ਵੀ ਕੋਸ਼ਿਸ਼ ਜਿਹੜੀ ਆ ਕੁਛ ਮਾੜੀ ਮੋਟੀ ਚੱਲ ਰਹੀ ਆ ਵੀ ਅਜੇ ਜਿਹੜੇ ਕਿਸੇ ਤਰੀਕੇ ਦੇ ਨਾਲ ਘੱਟੋ ਘੱਟ ਵਿਧਾਨ ਸਭਾ ਦੇ ਵਿੱਚ ਇਕੱਠਾ ਜਿਹੜੇ ਰਹਿਣ ਤਾਂ ਕਿ ਜਿਹੜਾ ਸਰਕਾਰ ਨੂੰ ਘੇਰਿਆ ਜਾ ਸਕੇ, ਰਹਿੰਦੀ ਹੁੰਦੀ ਜਿਹੜੀ ਛਾਕ ਆ ਉਹਨੂੰ ਬਰਕਰਾਰ ਰੱਖਿਆ ਜਾ ਸਕੇ। ਤੇ ਇਦੂ ਪਹਿਲਾਂ ਦੋਸਤੋ ਹੋਰ ਆਪਾਂ ਖਬਰਾਂ ਜਿਹੜੀਆਂ ਸਾਂਝੀਆਂ ਕਰੀਏ, ਪਹਿਲਾਂ ਆਪਾਂ ਇੱਕ ਗਾਣਾ ਸੁਣਦੇ ਹਾਂ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੋੜਦੇ ਹਾਂ ਪ੍ਰੋਗਰਾਮ ਦੇ ਵਿੱਚ।
ਲਾਲ ਵੇ ਮੰਗਾ ਪੀੜੀਆਂ ਨੂੰ ਜਦੋਂ ਹੱਥ ਧੋ ਕੇ ਪਾਲਵੇ ਚੰਨ ਜਿਹੇ ਰੂਪ ਨੂੰ ਤੂੰ ਚਾਰ ਚੰਨ ਲਾਲਵੇ ਲੈ ਜੂਗਾ ਵਕੀਲ ਕੇ ਪਟਾਰੀ ਵਿੱਚ ਤੈਨੂੰ ਹੋਏ ਲੈ ਜੂਗਾ ਵਕੀਲ ਕੇ ਪਟਾਰੀ ਵਿੱਚ ਤੈਨੂੰ ਕਿਸੇ ਗੱਭਰੂ ਦੇ ਆ ਗਈ ਜੇ ਪਸੰਦ ਕੁੜੀਏ ਨੀ ਤੇਰੇ ਨੀ ਤੇਰੇ ਨੀ ਤੇਰੇ ਮਸਣੋ ਨਾਰਿੰਦੇ ਚਿੱਟੇ ਦੰਦ ਕੁੜੀਏ ਨੀ ਤੇਰੇ ਮਸਣੋ ਨਾਰਿੰਦੇ ਚਿੱਟੇ ਦੰਦ ਕੁੜੀਏ ਨੀ ਤੇਰੇ ਮਸਣੋ ਨਾਰਿੰਦੇ ਕਰ ਲੈ ਨੈਣਾ ਦੇ ਬੂਹੇ ਬੰਦ ਕੁੜੀਏ ਨੀ ਤੇਰੇ ਨੀ ਤੇਰੇ ਨੀ ਤੇਰੇ ਹੱਸਣੋ ਨਾਰਿੰਦੇ ਚਿੱਟੇ ਦੰਦ ਕੁੜੀਏ ਨੀ ਤੇਰੇ ਹੱਸਣੋ ਨਾਰਿੰਦੇ ਚਿੱਟੇ ਦੰਦ ਕੁੜੀਏ ਨੀ ਤੇਰੇ ਹੱਸਣੋ ਨਾਰਿੰਦੇ
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਮੈਂ ਹਰਮਨ ਰੇਡੀਓ ਦੇ ਨਾਲ ਜੁੜਿਆ ਹੋਇਆ ਆ, ਤੇ ਤੁਸੀਂ ਦੋਸਤੋ ਸਾਂਝ ਜਿਹੜੀ ਆ ਬਣਾ ਰਹੇ ਆ ਦੋਸਤੋ ਹੋਰ ਵੀ, ਤੇ ਹਰੀਸ਼ ਅਰੋੜਾ ਜੀ ਆਪਣੇ ਨਾਲ ਜੁੜੇ ਆ, ਤੇ ਕਹਿੰਦੇ ਵੀ ਦਲਜੀਤ ਬਾਈ ਜੀ ਬਹੁਤ ਦਿਨਾਂ ਬਾਅਦ ਸਧੂ ਸਿਕੰਦਰ ਨੂੰ ਯਾਦ ਕੀਤਾ, ਜੇ ਹੋ ਸਕਿਆ ਤਾਂ ਇੱਕ ਹੋਰ ਸਾਡਿਆਂ ਪਰਾਂ ਤੋਂ ਸਿੱਖ ਉੱਡਣਾ, ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਸ਼ਾਇਦ ਇਹ ਲਿਖਿਆ ਤੇ ਲਗਾ ਦਿਓ, ਕਹਿੰਦੇ ਥੈਂਕਸ। ਤੇ ਅਰੋੜਾ ਸਾਹਿਬ, ਵੈਸੇ ਇਹ ਕੋਸ਼ਿਸ਼ ਅਸੀਂ ਕਰੀ ਦੀ ਆ, ਵੈਸੇ ਸਰਬਜੀਤ ਭਾਜੀ ਜਿਹੜੇ ਕਿ ਸਾਨੂੰ ਟੈਕਨੀਕਲ ਸਪੋਰਟ ਦਿੰਦੇ ਆ ਪਟਿਆਲਾ ਤੋਂ ਹਰ ਰੋਜ਼, ਉਹ ਕਹਿੰਦੇ ਹੁੰਦੇ ਆ ਵੀ ਸੈਡ ਸੌਂਗ ਸਵੇਰੇ ਸਵੇਰੇ ਨਾ ਲਾਇਆ ਕਰੋ, ਹਨਾ, ਕਿਉਂਕਿ ਅੱਜ ਤੜਕਾ ਤੜਕਾ ਹੈਗਾ, ਵੱਡਾ ਤੜਕਾ ਇੰਡੀਆ ਦੇ ਵਿੱਚ। ਪਰ ਫਿਰ ਵੀ ਮੈਂ ਕੋਸ਼ਿਸ਼ ਕਰਦਾ ਕਿ ਗਾਣਾ ਜਿਹੜਾ ਜ਼ਰੂਰ ਲਾ ਦਿੱਤਾ ਜਾਵੇ, ਤੇ ਮੇਰੀ ਕੋਸ਼ਿਸ਼ ਇਹੀ ਹੁੰਦੀ ਆ ਵੀ ਪੁਰਾਣੇ ਜਿਹੜੇ ਗਾਣੇ ਆ ਉਹ ਜ਼ਰੂਰ ਰੂਬਰੂ ਜਿਹੜੇ ਦੋਸਤਾਂ ਦੇ ਨਾਲ ਕੀਤੇ ਜਾਣ, ਤੇ ਕਿਉਂਕਿ ਇਹ ਗਾਣੇ ਤੁਸੀਂ ਇੱਕ ਗੱਲ ਦੇਖੋਗੇ, ਇਹਨਾਂ ਦੀ ਜਿਹੜੀ ਸ਼ਬਦਾਵਲੀ ਆ, ਇਹਨਾਂ ਦੀ ਜਿਹੜੀ ਬਨਗੀ ਆ, ਕਿੰਨਾ ਪਿਆਰ ਆ, ਕਿੰਨਾ ਕੰਨਾਂ ਨੂੰ ਵਧੀਆ ਲੱਗਦਾ, ਬਹੁਤਾ ਰੌਲਾ ਵੀ ਹੈ ਨੀ ਮਿਊਜ਼ਿਕ ਦਾ, ਹਨਾ। ਤੇ ਇਸ ਕਰਕੇ ਸਾਰੇ ਵਰਗਾਂ ਨੂੰ ਜਿਹੜੇ ਏਦਾਂ ਦੇ ਗਾਣੇ ਜਿਹੜੇ ਆ ਪਸੰਦ ਆਉਂਦੇ ਆ। ਤੇ ਅੱਗੇ ਆਪਣੇ ਨਾਲ ਅਵਤਾਰ ਜੀ ਵੀ ਜੁੜੇ ਆ ਸਿਡਨੀ ਤੋਂ, ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ, ਤੇ ਅੱਜ ਸਵੇਰੇ ਸਵੇਰੇ ਲੱਗਦਾ ਉੱਠੇ ਹੋਏ ਆ। ਤੇ ਬਹੁਤ ਬਹੁਤ ਧੰਨਵਾਦ ਅਵਤਾਰ ਸਿੰਘ ਜੀ ਕਿ ਤੁਸੀਂ ਸਾਂਝ ਬਣਾਈ ਆ ਸਵੇਰੇ ਸਵੇਰੇ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਆਸ ਕਰਦਾ ਕਿ ਅੱਗੇ ਤੋਂ ਵੀ ਤੁਸੀਂ ਸਾਡੇ ਜਿਹੜੇ ਪ੍ਰੋਗਰਾਮ ਹੈ ਜ਼ਰੂਰ ਸੁਣੋਗੇ, ਬੜੀ ਜਾਣਕਾਰੀ ਜਿਹੜੀ ਭਰਪੂਰ ਸਾਡੇ ਪ੍ਰੋਗਰਾਮ ਹੁੰਦੇ ਆ। ਤੇ ਖੈਰ ਹਰਜਿੰਦਰ ਸਿੰਘ ਜੀ ਵੀ ਆਪਣੇ ਨਾਲ ਜੁੜੇ ਆ ਤੇ ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਹੜ੍ਹ ਦੇ ਪਾਣੀਆਂ ਵਾਂਗੂ ਆਈ ਸੀ ਪਰ ਹੁਣ ਪਰ ਸਮੁੰਦਰ ਵਿੱਚ ਜਾਣ ਤੋਂ ਪਹਿਲਾਂ ਹੀ ਜਿਹੜੀ ਰੁਕ ਗਈ ਆ। ਹਰਜਿੰਦਰ ਕੁੰਮਲ ਸਾਹਿਬ ਆਪਣੇ ਨਾਲ ਸਾਂਝ ਬਣਾ ਰਹੇ ਆ। ਖੈਰ ਬੜੀ ਹਰਜਿੰਦਰ ਜੀ ਇਸ ਮਾਮਲੇ ਦੇ ਵਿੱਚ ਇਹ ਆ ਕਿ ਸਭ ਤੋਂ ਵੱਡਾ ਜੇ ਧੱਕਾ ਲੱਗਾ ਆ ਤੇ ਉਹ ਸ਼ਾਇਦ NRI ਨੂੰ ਹੀ ਲੱਗਾ ਆ, ਕਿਉਂਕਿ ਜਦੋਂ ਆਈ ਸੀ ਜਦੋਂ ਜਿੱਤੀ ਸੀ ਤੇ ਜਿੰਨਾ ਜ਼ਿਆਦਾ ਜਿਹੜਾ ਉਤਸ਼ਾਹ ਆ NRI ਵੀਰ ਦੇ ਨਾਲ ਪਾਇਆ ਜਾਂਦਾ ਸੀ ਤੇ ਬਹੁਤ ਵਧੀਆ ਸੀਗਾ। ਤੇ ਹੁਣ ਜਿੱਦਾਂ ਆਪਣੇ ਤੁਸੀਂ ਸਾਂਝ ਲੈ ਲਓ ਵੀ ਅਜੇ ਪਾਲ ਜੀ ਹੋਣੀ ਹੁੰਦੇ ਸੀ, ਵੀ ਅਜੇ ਪਾਲ ਜੀ ਹੋਣੀ ਬੜੇ ਇੱਕ ਜਾਗਰੂਕ ਵਲੰਟੀਅਰ ਸੀਗੇ, ਬੜੇ ਉਤਸ਼ਾਹਿਤ ਹੁੰਦੇ ਸੀ ਤੇ ਈਵਨ ਕਿ ਲੜਨ ਤੱਕ ਆ ਜਾਂਦੇ ਹੁੰਦੇ ਸੀ, ਕੋਈ ਸੁਣ ਨਹੀਂ ਸਕਦੇ ਹੁੰਦੇ ਸੀ। ਮੈਂ ਉਹਨਾਂ ਨੂੰ ਕਈ ਵਾਰੀ ਕਿਹਾ ਵੀ ਸੀਗਾ ਵੀ ਇੰਨਾ ਨੀ ਜ਼ਿਆਦਾ ਤੇ ਪਿਆਰ ਕਰੀਦਾ ਹੁੰਦਾ, ਉਹ ਕਹਿੰਦੇ ਨਹੀਂ ਜੀ ਅਸੀਂ ਦੇਸ਼ ਬਦਲਣਾ। ਪਰ ਹੁਣ ਜ਼ਰੂਰ ਹੈ ਇਹ ਝਿਜਕ ਜਿਹੜੀ ਜ਼ਰੂਰ ਹੋ ਗਈ ਆ ਕਿ ਜਿਹੜਾ ਜਿਹੋ ਜਿਹਾ ਅੱਗੇ ਰਿਹਾ। ਸ਼ਾਇਦ ਇਹਦੇ ਵਿੱਚ ਇਹ ਹੈ ਕਿ ਜਿਹੜੀਆਂ ਸਾਡੇ ਜਿਹੜੇ ਲੋਕ ਆ ਉਹ ਸ਼ਾਇਦ ਅਜੇ ਇਸ ਆਦਤ ਨਹੀਂ ਹੈਗੀ ਇੱਦਾਂ ਦੀਆਂ ਪਾਰਟੀਆਂ ਨੂੰ ਇਹੋ ਜਿਹੀਆਂ ਗੱਲਾਂ ਦੀ ਅਜੇ ਸ਼ਾਇਦ ਆਦਤ ਨਹੀਂ ਉਹਨਾਂ ਨੂੰ, ਅਜੇ ਪੁਰਾਤਨ ਜਿਹੜੀਆਂ ਜਾਂ ਰਵਾਇਤੀ ਢੰਗ ਦੀਆਂ ਜਿਹੜੀਆਂ ਪਾਰਟੀਜ਼ ਹੈਗੀਆਂ ਉਹਦੇ ਅਜੇ ਵੀ ਜਿੱਦਾਂ ਕਹਿ ਲਓ ਵੀ ਦਿਲ ਦੇ ਵਿੱਚ ਜਿਹਨ ਦੇ ਵਿੱਚ ਵਸੀਆਂ ਹੋਈਆਂ, ਉਹਦੇ ਕਰਕੇ ਸ਼ਾਇਦ ਥੋੜੇ ਬਹੁਤੇ ਜਿਹੜਾ ਟਾਈਮ ਜ਼ਰੂਰ ਲੱਗਣਾ ਆ। ਪਰ ਇੱਕ ਮਿਸਾਲ ਜ਼ਰੂਰ ਪੇਸ਼ ਕੀਤੀ ਆ, ਭਾਵੇਂ ਇਹ ਫੇਲ ਹੋਈ ਆ, ਪਰ ਜਿਹੜੀਆਂ ਗੱਲਾਂ ਆਮ ਆਦਮੀ ਪਾਰਟੀ ਨੇ ਸਟਾਰਟ ਕੀਤੀਆਂ ਆ ਨਾ, ਚਾਹੇ ਉਹ ਭ੍ਰਿਸ਼ਟਾਚਾਰ ਦੇ ਰੂਪ ਦੇ ਵਿੱਚ, ਸਭ ਤੋਂ ਵੱਡੀ ਗੱਲ ਆ ਕਿ ਸਵਾਲ ਕਰਨਾ ਸਾਨੂੰ ਸਿਖਾ ਦਿੱਤਾ। ਮੈਨੂੰ ਲੱਗਦਾ ਵੀ ਪਹਿਲਾਂ ਕਦੀ ਕੋਈ ਆਪਣੇ ਹਲਕੇ ਦੇ MLA ਨੂੰ ਜਾਂ MP ਨੂੰ ਕੋਈ ਸਵਾਲ ਨਹੀਂ ਪੁੱਛਦਾ ਹੁੰਦਾ ਸੀ, ਪਰ ਜਦੋਂ ਦੀ ਆਮ ਆਦਮੀ ਪਾਰਟੀ ਆਈ ਆ ਇਹਨਾਂ ਨੇ ਕੁਐਸਚਨ ਮਾਰਕ ਜਿਹੜਾ ਆ ਜਿੱਦਾਂ ਉਹ ਇੰਗਲਿਸ਼ ਦੇ ਵਿੱਚ ਹੁੰਦਾ ਵੀ WH ਕੁਐਸਚਨ ਜਿਹੜੇ ਆ ਉਹ ਕਰਨੇ ਜ਼ਰੂਰ ਸਿਖਾ ਦਿੱਤੇ ਆ, ਹਨਾ, ਤੇ ਕੀ ਕਿੱਦਾਂ ਕਿਉਂ ਕੀ ਕੀਤਾ ਕਿੱਥੇ ਗਈ ਗ੍ਰਾਂਟ ਜਾਂ ਜੋ ਵੀ ਹੈਗਾ, ਇੱਦਾਂ ਦੇ ਕੁਛ ਕੁ ਹੈਗੇ ਆ ਵੀ ਜਿਹਦੇ ਨਾਲ ਇੱਕ ਨਵੀਂ ਸੇਧ ਜ਼ਰੂਰ ਆਈ ਆ, ਨਵੀਂ ਚੇਂਜ ਜ਼ਰੂਰ ਪੋਲੀਟਿਕਸ ਦੇ ਵਿੱਚ ਆਈ ਆ। ਤੇ ਦੋਸਤੋ ਮੈਂ ਨਾਲ ਸਾਂਝਾ ਜਿਹੜਾ ਜ਼ਰੂਰ ਕਰ ਦੇਵਾਂ ਕਿ ਆਪਣੇ ਨਾਲ ਥੋੜ੍ਹੀ ਦੇਰ ਤੱਕ ਸੁਮੀਤ ਸਿੰਘ ਗੁਮਟਾਲਾ ਜੀ ਅਮੈਰੀਕਾ ਤੋਂ ਆਪਣੇ ਨਾਲ ਜੁੜਨਗੇ ਤੇ ਉਹ ਜਿਹੜੀ ਆਪਣੇ ਅੰਮ੍ਰਿਤਸਰ ਤੋਂ ਆਸਟ੍ਰੇਲੀਆ ਨੂੰ ਸਿੱਧੀ ਫਲਾਈਟ ਚੱਲੀ ਆ ਉਹਦੇ ਬਾਰੇ ਜਾਣਕਾਰੀ ਜਿਹੜੀ ਦੇਣਗੇ, ਕਿਉਂਕਿ ਉਹਨਾਂ ਦਾ ਕਹਿਣ ਇਹ ਹੈਗਾ ਆ ਵੀ ਉਹਨਾਂ ਦੇ ਜੋ ਕਾਰਨ ਉਹਨਾਂ ਨੇ ਜੋ ਕੰਮ ਕੀਤੇ ਆ ਉਹਨਾਂ ਦੇ ਯਤਨਾਂ ਦੇ ਸਦਕਾ, ਜਿੱਦਾਂ ਮੈਂ ਕਹਿ ਦਵਾਂ ਉਹਨਾਂ ਦੇ ਯਤਨਾਂ ਸਦਕਾ ਜਿਹੜੀ ਫਲਾਈਟ ਆ ਸਟਾਰਟ ਹੋਈ ਆ, ਪਰ ਕੁਛ ਪੋਲੀਟੀਕਲ ਪਾਰਟੀ ਜਿਹੜੀਆਂ ਆ ਉਹ ਜਿਹੜਾ ਕ੍ਰੈਡਿਟ ਲੈ ਰਹੀਆਂ ਆ, ਪਰ ਇਹਦੇ ਵਿੱਚ ਇੱਕ ਸੋਸ਼ਲ ਆਰਗੇਨਾਈਜੇਸ਼ਨ ਜਿਹਨੇ ਇਹ ਫਲਾਈਟ ਜਿਹੜੀ ਸ਼ੁਰੂ ਕਰਨ ਦੇ ਵਿੱਚ ਬੜਾ ਅਹਿਮ ਯੋਗਦਾਨ ਪਾਇਆ, ਉਹਨਾਂ ਦੇ ਉਹ ਸੈਕਟਰੀ ਵੀ ਹੈਗੇ ਉਸ ਆਰਗੇਨਾਈਜੇਸ਼ਨ ਦੇ ਬਾਰੇ ਆਪਾਂ ਜਿਹੜੀ ਅੱਜ ਗੱਲ ਉਹਨਾਂ ਦੇ ਬਾਰੇ ਜਾਣਕਾਰੀ ਜਿਹੜੀ ਆ ਅੱਜ ਉਹਨਾਂ ਤੋਂ ਆਪਾਂ ਲੈਣੀ ਆ। ਪਰ ਉਦੋਂ ਪਹਿਲਾਂ ਆਪਾਂ ਗੱਲ ਕਰੀਏ ਵੀ ਪਿਛਲੇ ਤੁਸੀਂ ਸ਼ਾਇਦ ਤੁਹਾਨੂੰ ਪਤਾ ਹੋਵੇ ਵੀ ਜਦੋਂ ਕਾਂਗਰਸ ਦੀ ਜਾਂ ਅਕਾਲੀਆਂ ਦੀ ਸਰਕਾਰ ਸੀਗੀ ਉਸ ਵੇਲੇ ਬੜਾ ਚਾਹ ਪਾਣੀ ਦਾ ਬੜਾ ਖਰਚਾ ਪਾ ਦਿੱਤਾ ਗਿਆ ਸੀਗਾ, ਜਾਂ ਜਿਹੜੇ ਵਜ਼ੀਰ ਆ ਉਹ ਚਾਹ ਪਾਣੀ ਇੰਨਾ ਜ਼ਿਆਦਾ ਖਰਚਾ ਹੁੰਦਾ ਸੀਗਾ ਬਈ ਉਸ ਵੇਲੇ ਬੜੀ ਅਹਿਮ ਜਿਹੜੀ ਖ਼ਬਰ ਆ ਉਸ ਵੇਲੇ ਬਣੀ ਸੀ। ਪਰ ਹੁਣ ਜਿਹੜਾ ਆ ਕਾਂਗਰਸ ਵੇਲੇ ਕਿੱਦਾਂ ਦੇ ਹਾਲਾਤ ਹੈਗੇ ਆ, ਚਰਨਜੀਤ ਭੁੱਲਰ ਹੋਣਾ ਦੀ ਰਿਪੋਰਟ ਜਿਹੜੀ ਸਾਡੇ ਨਾਲ ਮੈਂ ਸਾਂਝੀ ਕਰਨ ਲੱਗਾ ਆ ਕਿ ਵੈਸੇ ਤਾਂ ਇਹ ਕਿਹਾ ਜਾ ਰਿਹਾ ਆ ਵੀ ਪੰਜਾਬ ਦਾ ਜਿਹੜਾ ਖਜ਼ਾਨਾ ਆ ਉਹ ਖਾਲੀ ਹੋਇਆ ਪਿਆ ਆ, ਮੁਲਾਜ਼ਮਾਂ ਦੀਆਂ ਜਿਹੜੀਆਂ ਤਨਖਾਹਾਂ ਆ ਉਹ ਟਾਈਮ ਤੇ ਨਹੀਂ ਦਿੱਤੀਆਂ ਜਾਂਦੀਆਂ ਜਾਂ ਜਿਹੜੀਆਂ ਨਵੀਆਂ ਜਿਹੜੀਆਂ ਜੋਬਸ ਆ ਉਹ ਨਹੀਂ ਦਿੱਤੀਆਂ ਜਾ ਰਹੀਆਂ ਕਿਉਂਕਿ ਸਰਕਾਰ ਦੇ ਕੋਲ ਪੈਸਾ ਹੈ ਨਹੀਂ। ਪਰ ਜਿਹੜੀ ਪ੍ਰਾਹੁਣਚਾਰੀ ਤੇ ਟਹਿਲ ਸੇਵਾ ਜਿਹੜੀ ਆ ਉਹਦੇ ਵਿੱਚ ਹੱਥ ਜਿਹੜਾ ਆ ਬਿਲਕੁਲ ਖੁੱਲਾ ਰੱਖਿਆ ਆ ਕੈਪਟਨ ਸਰਕਾਰ ਨੇ, ਤੇ ਕਰੀਬ ਸਰਕਾਰੀ ਖਜ਼ਾਨੇ ਨੂੰ ਜਿਹੜਾ ਚਾਹ ਪਾਣੀ ਆ ਇਸ ਪਹਿਲੇ ਵਰੇ ਦੇ ਦੌਰਾਨ ਇਹ 28 ਲੱਖ ਰੁਪਈਏ ਦੇ ਵਿੱਚ ਪਿਆ। ਭਾਵੇਂ ਇਹ ਰਾਸ਼ੀ ਬਹੁਤ ਵੱਡੀ ਨਹੀਂ ਹੈਗੀ ਪਰ ਜਿਹੜਾ ਖਜ਼ਾਨਾ ਆ ਉਹ ਸੰਕਟ ਦੇ ਵਿੱਚ ਹੋਵੇ ਤਾਂ ਪਾਈ ਪਾਈ ਦਾ ਜਿਹੜਾ ਸਹਾਰਾ ਆ ਉਹ ਵੀ ਰੱਖਣਾ ਚਾਹੀਦਾ ਆ। ਤੇ ਰੋਜ਼ਾਨਾ ਹੋਣ ਵਾਲੀਆਂ ਜਿਹੜੀਆਂ ਮੀਟਿੰਗਾਂ ਆ ਉਹਦੇ ਵਿੱਚ ਚਾਹ ਪਾਣੀ ਉੱਤੇ ਕਰੀਬ 1 ਵਰੇ ਦੇ ਦੌਰਾਨ 12.5 ਲੱਖ ਰੁਪਏ ਦਾ ਜਿਹੜਾ ਖਰਚਾ ਆ ਉਹ ਆਇਆ ਆ। ਸਭ ਤੋਂ ਜਿਹੜਾ ਹੈਗਾ ਵੀ ਇਹ ਦੱਸਿਆ ਜਾ ਰਿਹਾ ਕਿ ਸਭ ਤੋਂ ਜ਼ਿਆਦਾ ਜਿਹੜਾ ਖਰਚ ਆ ਚਾਹ ਪਾਣੀ ਦਾ ਉਹ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਰਿਹਾ ਆ। ਇਹ 3,37,000 ਰੁਪਏ ਦੇ ਚਾਹ ਪਾਣੀ ਇਹਨੇ ਪੀਤੀ ਆ, ਜਾਂ ਇਹਨਾਂ ਦੇ ਆਉਣ ਵਾਲੇ ਇਕੱਲੇ ਇਹੀ ਨਹੀਂ ਸੀਗਾ ਜਾਂ ਆਉਣ ਵਾਲੇ ਜਿਹੜੇ ਹੈਗੇ ਇਹਨਾਂ ਦੇ ਕੋਲ। ਤੇ ਤੱਥਾਂ ਦੇ ਅਨੁਸਾਰ ਜਿਹੜੀ ਦੂਜੇ ਨੰਬਰ ਦੀ ਵਜ਼ੀਰ ਹੈਗੀ ਆ ਰਜ਼ੀਆ ਸੁਲਤਾਨਾ ਉਹਨਾਂ ਦਾ ਨੰਬਰ ਹੈਗਾ ਆ, ਤੇ ਉਹਨਾਂ ਨੇ 2,71,000 ਰੁਪਏ ਦੇ ਜਿਹੜੇ ਸਨੈਕਸ ਤੇ ਚਾਹ ਪਾਣੀ ਜਾਣੀ ਚਾਹ ਪਾਣੀ ਦੇ ਨਾਲ ਬਿਸਕੁਟ ਜਿਹੜੇ ਖਾਧੇ ਆ। ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇਹਨਾਂ ਦਾ ਚਾਹ ਪਾਣੀ ਦਾ ਖਰਚਾ ਹੈਗਾ ਆ 2,48,000 ਰੁਪਈਏ। ਤੇ ਉਧਰੋਂ ਬਾਜਵਾ ਸਾਹਿਬ ਇੱਦਾਂ ਦੇ ਹੈਗੇ ਆ, ਬੜੇ ਵੈਸੇ ਕੰਮ ਕਰਨ ਵਾਲੇ ਹੈਗੇ ਆ ਬਾਜਵਾ ਸਾਹਿਬ, ਤੇ ਕਾਫੀ ਮਸ਼ਹੂਰ ਹਾਸਤੀ ਹੋਏ ਆ, ਕਾਫੀ ਕੰਮ ਕਰਕੇ ਦਿਖਾਇਆ ਉਹਨਾਂ ਨੇ। ਉਹ ਸਭ ਤੋਂ ਪਹਿਲਾਂ ਦਫ਼ਤਰ ਦੇ ਵਿੱਚ ਪਹੁੰਚਦੇ ਆ, ਤੇ ਉਧਰੋਂ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਆ ਉਹ ਵੀ ਮਹਿਮਾਨਾਂ ਦੇ ਚਾਹ ਪਾਣੀ ਦੇ ਉੱਤੇ 2,12,000 ਰੁਪਏ ਦਾ ਜਿਹੜਾ ਖਰਚਾ ਆ ਉਹ ਕਰ ਚੁੱਕੇ ਆ। ਜਦੋਂ ਕਿ ਜਿਹੜੇ ਅਰੁਣਾ ਚੌਧਰੀ ਆ ਉਹਨਾਂ ਨੇ 82,780 ਰੁਪਏ ਦਾ ਜਿਹੜਾ ਖਰਚਾ ਜਿਹੜਾ ਕੀਤਾ। ਸਭ ਤੋਂ ਘੱਟ ਜਿਹੜਾ ਚਾਹ ਪਾਣੀ ਦਾ ਖਰਚਾ ਆ ਉਹ ਨਵਜੋਤ ਸਿੰਘ ਸਿੱਧੂ ਦਾ ਹੀ ਆ। ਉਹਨਾਂ ਨੇ ਸਿਰਫ 13,118 ਰੁਪਏ ਦਾ ਇੱਕ ਸਾਲ ਦੇ ਵਿੱਚ ਚਾਹ ਪਾਣੀ ਜਿਹੜਾ ਆ ਲੋਕਾਂ ਨੂੰ ਪੜਾਇਆ ਆ, ਤੇ ਬਾਕੀ ਜਿਹੜੇ ਵਜ਼ੀਰਾਂ ਦੇ ਜਿਹੜੇ ਵੇਰਵੇ ਆ ਉਹ ਜਿਹੜੇ ਨਹੀਂ ਅਜੇ ਦਿੱਤੇ ਗਏ। ਤੇ ਪੰਜਾਬ ਭਵਨ ਵੱਲ ਕਰੀਬ 20 ਲੱਖ ਰੁਪਏ ਦੀਆਂ ਦੇਣਦਾਰੀਆਂ ਵੀ ਸਰ ਖੜੀਆਂ, ਤੇ ਉਹ ਜਿਹੜੇ ਅੱਜ ਪੈਸੇ ਆ ਉਹ ਦੇਣ ਵਾਲੇ ਵੀ ਹੈਗੇ ਆ। ਤੇ ਇਹਦੇ ਬਾਰੇ ਵੀ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਜਾਣਕਾਰੀਆਂ ਜਿਹੜੀਆਂ ਜਿੱਦਾਂ ਹੀ ਆਪਣੇ ਹੱਥ ਆਉਂਦੀਆਂ ਤੇ ਆਪਾਂ ਜ਼ਰੂਰ ਦੋਸਤਾਂ ਦੇ ਨਾਲ ਸਾਂਝੀਆਂ ਜਿਹੜੀਆਂ ਕਰਾਂਗੇ। ਤੇ ਦੂਜੇ ਪਾਸੇ ਇੱਕ ਬੜੀ ਅਹਿਮ ਜਿਹੜੀ ਖਬਰ ਹੈਗੀ ਸੀ ਉਹ ਹੈਗੀ ਸੀ ਹੇਮਾ ਸਿੰਘ ਵਾਲੀ, ਜਿਹੜੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਿਹੜਾ ਬਣਾਇਆ ਗਿਆ ਸੀਗਾ ਬਰਗਾੜੀ ਕਾਂਡ ਤੋਂ ਬਾਅਦ, ਉਹਦੇ ਵਿੱਚ ਜਿਹੜੇ ਮੁੱਖ ਇਹ ਗਵਾਹ ਹੈਗੇ ਸੀ, ਪਰ ਪਿਛਲੇ ਦਿਨਾਂ ਦੇ ਵਿੱਚ ਇਹ ਮੁੱਕਰ ਗਏ ਹਿੰਮਤ ਸਿੰਘ ਹੁਣੀ। ਇਹਨਾਂ ਨੇ ਕਿਹਾ ਕਿ ਮੈਨੂੰ ਜਿਹੜਾ ਯਾਨੀ ਕਹਿ ਲਓ ਵੀ ਦਵਾ ਦੇ ਵਿੱਚ ਜਿਹੜੇ ਪ੍ਰੈਸ਼ਰ ਦੇ ਵਿੱਚ ਮੇਰੇ ਤੋਂ ਉਹ ਜਿਹੜੇ ਸਾਈਨ ਕਰਵਾਏ ਗਏ ਸੀ, ਤੇ ਇਹ ਬੜਾ ਹੁਣ ਮਸਲਾ ਜਿਹੜਾ ਆ ਭਖਣ ਲੱਗ ਗਿਆ ਆ, ਕਿਉਂਕਿ ਇਹਦੀਆਂ ਸਿੱਖ ਜਥੇਬੰਦੀਆਂ ਆ ਇਸ ਮਾਮਲੇ ਦੇ ਵਿੱਚ। ਸਿੱਖ ਸੰਸਥਾ ਜਿਹੜੀ ਸ਼੍ਰੋਮਣੀ ਕਮੇਟੀ ਆ ਉਹਦੇ ਕੋਲ ਸਪਸ਼ਟੀਕਰਨ ਮੰਗਿਆ ਬਈ ਇਹਦੇ ਵਿੱਚ ਇਹ ਸਪਸ਼ਟ ਕਰੇ, ਕਿਉਂਕਿ ਇਹ ਭਰਾ ਹੈਗੇ ਆ ਗਿਆਨੀ ਗੁਰਮਤ ਸਿੰਘ ਹੋਣਾ ਦੇ, ਤੁਸੀਂ ਜਾਣਦੇ ਹੀ ਆ ਗਿਆਨੀ ਗੁਰਮਤ ਸਿੰਘ ਹੋਣਾ ਦੇ, ਤੇ ਉਹ ਕਹਿੰਦੇ ਵੀ 2 ਵਾਰੀ ਉਹਨਾਂ ਦੇ ਤਬਾਦਲੇ ਕੀਤੇ ਗਏ ਆ, ਤੇ ਇਹਦੇ ਮਗਰ ਕਾਰਨ ਕੀ ਆ। ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਮੈਂਬਰ ਜਿਹੜੇ ਹੈਗੇ ਆ ਸੁਖਦੇਵ ਸਿੰਘ ਭੌਰ, ਇਸ ਮਾਮਲੇ ਦੇ ਵਿੱਚ ਹਿੰਮਤ ਸਿੰਘ ਵੱਲੋਂ ਜਿਹੜੇ ਪਹਿਲੇ ਬਿਆਨਾਂ ਤੋਂ ਪਾਸਾ ਵੱਟਣ ਬਾਰੇ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਕਈ ਤਰ੍ਹਾਂ ਦੇ ਜਿਹੜੇ ਸਵਾਲ ਆ ਉਹ ਖੜੇ ਹੋ ਗਏ ਆ। ਤੇ ਉਹਨਾਂ ਨੇ ਕਿਹਾ ਵੀ ਡੇਰਾ ਸੁਰਸਾ ਦੇ ਜਿਹੜੇ ਮੁਖੀ ਆ ਸਤੰਬਰ 2015 ਦੇ ਵਿੱਚ ਮਾਫ਼ੀ ਦੇਣ ਦੇ ਮਾਮਲੇ ਦੇ ਵਿੱਚ ਗਿਆਨੀ ਗੁਰਮੁਖ ਸਿੰਘ ਤੇ ਉਸਦੇ ਭਰਾ ਹਿੰਮਤ ਸਿੰਘ ਵੱਲੋਂ ਜੋ ਬਿਆਨ ਦਿੱਤੇ ਗਏ ਆ ਉਹ ਅੱਜ ਵੀ ਸੋਸ਼ਲ ਮੀਡੀਆ ਦੇ ਉੱਤੇ ਮੌਜੂਦ ਆ। ਉਹਨਾਂ ਕਿਹਾ ਕਿ ਉਹ ਆਪਣੇ ਬਿਆਨਾਂ ਤੋਂ ਮੁਨਕਰ ਨਹੀਂ ਹੋ ਸਕਦੇ, ਪਰ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਦਿੱਤੇ ਗਏ ਬਿਆਨ ਤੋਂ ਪਾਸਾ ਵੱਟਣ ਦਾ ਇਹ ਸਵਾਲ ਪੈਦਾ ਹੋਇਆ ਕਿ ਸਤੰਬਰ 2015 ਦੀ ਕਾਰਵਾਈ ਵੇਲੇ ਨਾ ਤਾਂ ਕਾਂਗਰਸ ਸਰਕਾਰ ਸੀ ਤੇ ਨਾ ਹੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਟਾਫ ਸੀ, ਤੇ ਉਸ ਵੇਲੇ ਦਿੱਤੇ ਗਏ ਜਿਹੜੇ ਬਿਆਨ ਸੀ ਉਹ ਪੰਥਕ ਦਬਾਅ ਹੇਠ ਜਿਹੜੇ ਆ ਦਿੱਤੇ ਗਏ ਸੀ, ਜਿਸ ਕਾਰਨ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਆ ਕਿਰਪਾਲ ਸਿੰਘ ਬਡੂੰਗਾ ਨੇ 21 ਅਪ੍ਰੈਲ 2017 ਨੂੰ ਗਿਆਨੀ ਗੁਰਮੁਖ ਸਿੰਘ ਦਾ ਤਬਾਦਲਾ ਜਿਹੜਾ ਕਰ ਦਿੱਤਾ ਗਿਆ ਸੀ। ਤੇ ਇਹ ਵੀ ਇਹ ਖਬਰਾਂ ਉਸ ਵੇਲੇ ਆਈਆਂ ਸੀ ਵੀ ਉਹਨਾਂ ਦੇ ਬਿਜਲੀ ਤੇ ਪਾਣੀ ਦਾ ਜਿਹੜਾ ਕਨੈਕਸ਼ਨ ਆ ਉਹ ਵੀ ਕੱਟ ਦਿੱਤਾ ਗਿਆ ਸੀ। ਜਿਹੜੇ ਦੋਸਤ ਜਿਹੜੇ ਆ ਬਕਾਇਦਾ ਇਸ ਖਬਰ ਦੇ ਨਾਲ ਜੁੜੇ ਰਹੇ ਆ ਪਹਿਲਾਂ ਤੋਂ ਲੈ ਕੇ ਹੁਣ ਤੱਕ, ਉਹਨਾਂ ਦੇ ਲਈ ਬੜੀ ਇਹ ਅਹਿਮ ਜਿਹੜੀ ਜਾਣਕਾਰੀ ਸੀਗੀ। ਤੇ ਖੈਰ ਦੋਸਤੋ ਇੱਕ ਆਪਾਂ ਗਾਣਾ ਸੁਣਦੇ ਹਾਂ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਸੁਨੀਪ ਸਿੰਘ ਜੀ ਉਹਨਾਂ ਦੇ ਨਾਲ ਆਪਾਂ ਸਾਂਝ ਜਿਹੜੀ ਆ ਬਣਾਉਂਦੇ ਹਾਂ, ਤੇ ਬ੍ਰੇਕ ਦਾ ਟਾਈਮ ਵੀ ਹੋਇਆ ਤੇ ਬ੍ਰੇਕ ਦੇ ਕੁਛ ਐਡ ਜਿਹੜੀਆਂ ਆਪਾਂ ਚਲਾਉਂਦੇ ਹਾਂ ਤੇ ਫਿਰ ਜੁੜਦੇ ਹਾਂ ਜੀ ਇਸ ਪ੍ਰੋਗਰਾਮ ਦੇ ਵਿੱਚ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
MVP Accountants Raman Singh han tuhade accountant, tax agent ate advisor, 116 Main Street, Pakenham, Victoria। ਟੈਕਸ ਸੰਬੰਧੀ ਹਰ ਤਰ੍ਹਾਂ ਦੀਆਂ ਸੇਵਾਵਾਂ ਲਈ ਹੁਣੇ ਹੀ ਸੰਪਰਕ ਕਰੋ ਰਮਨ ਸਿੰਘ ਨੂੰ 0431-023-049 ਤੇ। ਯੋਰ ਸਕਸੈਸ ਇਜ਼ ਆਰ ਬਿਜ਼ਨਸ। MVP Accountant।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਸ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ, ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਓ ਸੁਣਦੇ ਹੋ ਜੀ, ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ, ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ, ਤੂੰ ਫਿਕਰ ਨਾ ਕਰ, ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ, ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਠਿਆਈਆਂ। ਜੀ ਹਾਂ ਐਮਡੀ ਸਪਾਈਸਿਸ ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਿਠਾਈਆਂ ਦਾ ਤਾਂ ਫਿਰ ਪਤਾ ਨੋਟ ਕਰੋ 862A ਪਿਟਵਾਟਰ ਰੋਡ DY ਨਿਊ ਸਾਊਥ ਵੇਲ ਸੰਪਰਕ ਨੰਬਰ 8959-4351 ਤੇ
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਏਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Parkview Reception, 10 Frog Court, Craigieburn. ਕਿਸੇ ਵੀ ਬਰਥਡੇ ਸਾਲਗਿਰਾ ਵਪਾਰਕ ਸਮਾਰੋਹ ਵਿਆਹ ਸ਼ਾਦੀ ਦੇ ਸਮਾਗਮ ਅਤੇ ਡਿਨਰ ਪਾਰਟੀਆਂ ਲਈ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ ਬਸ ਫੋਨ ਕਮਾਓ 0490-171-241 ਤੇ ਬਹੁਤ ਹੀ ਖੂਬਸੂਰਤ ਬੈਂਕਵੇਟ ਹਾਲ ਰੰਗਦਾਰ ਲਾਈਟਾਂ ਫੁਆਰੇ DJ ਅਤੇ ਲਾਈਵ ਬੈਂਡ ਦਾ ਨਜ਼ਾਰਾ ਮਨਾਓ ਹੁਣ ਜਸ਼ਨਾਂ ਦੇ ਰੰਗ PVR ਦੇ ਸੰਗ
ਡੈਂਡੀ ਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ ਫੋਨ 0425-888-856
ਹੁਣ ਬਾਹਰ ਜਾਣ ਦਾ ਰਸਤਾ ਹੋਏਗਾ ਆਸਾਨ ਕੈਂਗਰੂਜ਼ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ ਦੇ ਜ਼ਰੀਏ ਜੇਕਰ ਪੰਜਾਬ ਵਿੱਚ ਤੁਸੀਂ ਆਪਣੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਦਾ ਸਟੂਡੈਂਟ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਆਓ ਕੈਂਗਰੂਜ਼ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ ਅਗਰ ਤੁਸੀਂ ਵੀਜ਼ਾ ਰੀਨਿਊ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਫੰਡਸ ਸ਼ੋਅ ਕਰਾਉਣਾ ਚਾਹੁੰਦੇ ਹੋ ਫੰਡਸ ਰਿਲੇਟਡ ਕੋਈ ਵੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਮਿਲ ਸਕਦੇ ਹੋ ਮੋਹਿਤ ਸੇਠੀ ਜੀ ਨੂੰ ਸੰਪਰਕ ਨੰਬਰ 9780336000
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ ਕਿਵੇਂ ਬਈ ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਤੇ ਹਰਮਨ ਰੇਡੀਓ ਦੇ ਨਾਲ ਤੁਸੀਂ ਸਾਂਝ ਬਣਾਈ ਹੈ ਜਿਵੇਂ ਮੈਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਦੱਸਿਆ ਸੀ ਕਿ ਅੱਜ ਅਸੀਂ ਸਾਂਝ ਬਣਾਉਣੀ ਆ ਸੁਮੀਪ ਸਿੰਘ ਜੀ ਗੁਮਟਾਲਾ ਉਹਨਾਂ ਦੇ ਨਾਲ ਜਿਹੜੇ ਕਿ ਅਮਰੀਕਾ ਤੋਂ ਆਪਣੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੇ ਬਾਰੇ ਆਪਾਂ ਜਿਹੜੀ ਜਾਣ ਪਛਾਣ ਆ ਉਹ ਵੀ ਉਹਨਾਂ ਤੋਂ ਹੀ ਆਪਾਂ ਲੈਂਦੇ ਹਾਂ ਤੇ ਪਹਿਲਾਂ ਉਹਨਾਂ ਦੇ ਨਾਲ ਸਾਂਝ ਬਣਾਉਂਦੇ ਆ। ਸਤਿ ਸ੍ਰੀ ਅਕਾਲ ਸੁਨੀਤ ਸਿੰਘ ਜੀ ਗੁਮਟਾਲਾ ਸਾਹਿਬ।
ਸਤਿ ਸ੍ਰੀ ਅਕਾਲ ਜੀ, ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਤੇ ਗੁਮਟਾਲਾ ਸਾਹਿਬ, ਵੈਸੇ ਤਾਂ ਤੁਸੀਂ ਬਹੁਤ ਉਦਮੀ ਹੈਗੇ ਆ, ਸਮਾਜ ਸੇਵੀ ਹੈਗੇ ਆ, ਪਰ ਹੁੰਦੀ ਆ ਵੀ ਕਈ ਵਾਰੀ ਜਿਹੜੇ ਕੰਮ ਕਰਨ ਵਾਲੇ ਹੁੰਦੇ ਚਿਹਰੇ, ਉਹ ਚਿਹਰੇ ਦਿਖਾਈ ਨੀ ਦਿੰਦੇ ਹੁੰਦੇ, ਤੇ ਉਹਨਾਂ ਦੇ ਜਿਹੜੇ ਕੰਮ ਆ ਉਹ ਬੋਲਦੇ ਹੁੰਦੇ ਆ। ਪਰ ਮੈਂ ਪਹਿਲਾਂ ਜਾਣ ਪਛਾਣ ਕਰਨ ਤੋਂ ਪਹਿਲਾਂ ਥੋੜਾ ਜਿਹਾ ਦੱਸੋ ਕਿ ਆਪਣੇ ਬਾਰੇ ਨਿੱਜੀ ਤੌਰ ਤੇ ਵੀ ਕਿੱਥੋਂ ਹੋ ਤੁਸੀਂ ਤੇ ਅੱਜ ਕੱਲ ਕਿੱਥੇ ਰਹਿੰਦੇ ਹੋ, ਪੰਜਾਬ ਵਿੱਚ ਪਿਛੋਕੜ ਦੇ ਬਾਰੇ ਥੋੜਾ ਜਿਹਾ ਜ਼ਰੂਰ ਸਾਡੇ ਦੋਸਤਾਂ ਦੇ ਨਾਲ ਸਾਂਝ ਜਿਹੜੀ ਬਣਾਓ।
ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਮੈਂ ਐਕਚੁਲੀ ਜੀ ਇਸ ਵਕਤ ਅਮਰੀਕਾ ਦੇ ਓਹਾਇਓ ਸੂਬੇ ਰਹਿਣਾ ਤੇ ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ। ਤੇ ਮੈਂ ਮੇਰੇ ਫਾਦਰ ਸਾਹਿਬ ਡਾਕਟਰ ਚਰਨਜੀਤ ਸਿੰਘ ਗੁਮਟਾਲਾ ਬੜੇ ਉੱਗੇ ਲੇਖਕ ਲਿਖਾਰੀ ਨੇ ਤੇ ਉਹ ਸਮਾਜ ਸੇਵੀ ਨੇ, ਬਹੁਤ ਦੁਨੀਆਂ ਵਿੱਚ ਸਾਰੇ ਜਿਹੜੇ ਸਾਡੇ ਪੰਜਾਬੀ ਨੇ ਉਹਨਾਂ ਨੂੰ ਜਾਣਦੇ ਨੇ। ਤੇ ਉਹਨਾਂ ਨੇ ਇੱਕ ਸੰਸਥਾ ਸ਼ੁਰੂ ਕੀਤੀ ਸੀ, ਅੰਮ੍ਰਿਤਸਰ ਵਿਕਾਸ ਮੰਚ, ਅੰਮ੍ਰਿਤਸਰ ਦੇ ਸਰਬ ਪੱਖੀ ਵਿਕਾਸ ਲਈ, 20 ਸਾਲ ਪਹਿਲਾਂ। ਉਹ ਗੈਰ ਸਿਆਸੀ ਸੰਸਥਾ ਤੇ ਉਹ ਸੰਸਥਾ ਵਿੱਚ ਮੈਂ ਪਹਿਲਾਂ ਨੀ ਜੁੜਿਆ, ਹੁਣ ਪਿਛਲੇ 3 ਸਾਲ ਤੋਂ ਮੈਂ ਜੁੜਿਆ ਵਾ ਨਾਲ। ਤੇ ਉਹਦੇ ਅੰਡਰ ਕੱਲਾ ਅੰਮ੍ਰਿਤਸਰ ਦੇ ਜਿੰਨੇ ਵੀ ਇਸ਼ੂ ਨੇ, ਕਿਉਂਕਿ ਅੰਮ੍ਰਿਤਸਰ ਇੱਕ ਐਸੀ ਜਗ੍ਹਾ ਵਾ ਜਿੱਥੋਂ ਅਸੀਂ, ਜਿੱਥੋਂ ਵੀ ਪੰਜਾਬੀ, ਇਕੱਲੇ ਸਿੱਖ ਨਹੀਂ ਕੋਈ ਵੀ ਹੈ, ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨ ਲਈ, ਹਰਿਮੰਦਰ ਸਾਹਿਬ ਜਾਣ ਲਈ ਉਹ ਜ਼ਰੂਰ ਉਹਨਾਂ ਦੀ ਚਾਹਤ ਹੁੰਦੀ ਹੈ ਕਿ ਅਸੀਂ ਜ਼ਿੰਦਗੀ ਵਿੱਚ ਇੱਕ ਵਾਰੀ ਜ਼ਰੂਰ ਜਾਈਏ ਦਰਬਾਰ ਸਾਹਿਬ ਜਾਈਏ। ਤੇ ਪਰ ਸ਼ਹਿਰ ਦੀ ਜੋ ਸਥਿਤੀ ਸੀ ਬਹੁਤ ਖਰਾਬ ਸੀ, 20-25 ਸਾਲ ਪਹਿਲਾਂ, ਬਹੁਤ ਗੰਦਗੀ ਸ਼ਹਿਰ ਚ, ਡੇਰੀਆਂ ਬਹੁਤ ਸੀ, ਜਾਨਵਰ ਬਹੁਤ ਸੀ। ਤੇ ਉਹਦੇ ਲਈ ਉਹਨਾਂ ਨੇ ਫਿਰ ਇਸ ਤਰ੍ਹਾਂ ਇੱਕ ਛੋਟੀ ਜਿਹੀ ਸੰਸਥਾ ਸ਼ੁਰੂ ਕੀਤੀ। ਉਸ ਸੰਸਥਾ ਨੇ ਫਿਰ ਹਾਈਕੋਰਟ ਚ ਵੀ ਗਏ, ਫਿਰ ਡੇਰੀਆਂ ਬਾਹਰ ਨਿਕਲੀਆਂ। ਤੇ ਉਹਦੇ ਵਿੱਚ ਸੰਸਥਾ ਦਾ ਇੱਕ ਹੋਰ ਬੜਾ ਵੱਡਾ ਉਦਮ ਸੀ, ਜਿਹੜਾ ਕਿ ਕਿਸੇ ਵੀ ਸਟੇਟ ਲਈ ਬਹੁਤ ਜ਼ਰੂਰੀ ਹੁੰਦਾ, ਉਹ ਉਦਮ ਸੀਗਾ ਕਿ ਉਸ ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ, ਉਦੋਂ ਸ੍ਰੀ ਗੁਰੂ ਰਾਮਦਾਸ ਨਾਮ ਨਹੀਂ ਸੀਗਾ, ਉਦੋਂ ਰਾਜਾ ਸੰਤ ਜੀ ਹਵਾਈ ਅੱਡਾ ਕਹਿੰਦੇ ਸੀ, ਕਿ ਉੱਥੋਂ ਅੰਤਰਰਾਸ਼ਟਰੀ ਉਡਾਨਾਂ ਸ਼ੁਰੂ ਕੀਤੀਆਂ ਜਾਣ, ਤਾਂ ਜੋ ਸਿੱਖ ਦੁਨੀਆਂ ਭਰ ਤੋਂ ਬਹੁਤ ਹੀ ਆਸਾਨੀ ਨਾਲ ਅੰਮ੍ਰਿਤਸਰ ਆ ਜਾ ਸਕਣ, ਤਾਂ ਕਿ ਸਫ਼ਰ ਘੱਟ ਜਾਏ ਤੇ ਦਿੱਲੀ ਦੀ ਜਿਹੜੀ ਖੱਜਲ ਖੁਆਰੀ ਆਉਂਦੀ ਉਹ ਖਤਮ ਹੋ ਜਾਏ। ਸੋ ਉਸ ਮੁਹਿੰਮ ਨੂੰ ਗਾਂਹ ਚੱਲਦੇ ਚੱਲਦੇ ਸਾਨੂੰ ਬੜੀ ਖੁਸ਼ੀ ਸੀ ਕਿ 2009-10 ਅੰਮ੍ਰਿਤਸਰ ਦਾ ਹਵਾਈ ਅੱਡਾ ਬਹੁਤ ਗਿਆ, ਪਰ ਦਿੱਲੀ ਦੇ ਪ੍ਰਾਈਵੇਟ ਹਵਾਈ ਅੱਡੇ ਨੂੰ ਬਾਅਦ ਚੋਂ ਪ੍ਰਾਈਵੇਟ ਕਰ ਦਿੱਤਾ ਗਿਆ, ਤੇ ਉਹਨੂੰ ਗਾਂਹ ਪ੍ਰਮੋਟ ਕਰਨ ਲਈ ਫਿਰ ਕਾਫੀ ਫਲਾਈਟਾਂ ਜਿਹੜੀਆਂ ਏਅਰ ਇੰਡੀਆ ਦੀਆਂ ਸੀਗੀਆਂ, ਟੋਰਾਂਟੋ ਜਾਂਦੀਆਂ ਸੀ, ਲੰਡਨ ਜਾਂਦੀਆਂ ਸੀ, ਉਹ ਵਾਇਆ ਦਿੱਲੀ ਕਰ ਦਿੱਤੀਆਂ ਗਈਆਂ। ਸੋ ਇਹ ਬੜੇ ਸਾਲਾਂ ਤੋਂ ਫਿਰ ਤੋਂ ਡਿਮਾਂਡ ਕੀਤੀ, ਤੇ ਉਸ ਤਰ੍ਹਾਂ ਮੈਂ ਇੱਥੇ ਅੰਮ੍ਰਿਤਸਰ ਵਿਕਾਸ ਮੰਚ ਦਾ ਓਵਰਸੀ ਸੈਕਟਰੀ ਹਾਂ, ਤੇ ਅਸੀਂ ਇੱਥੋਂ ਅਮਰੀਕਾ ਤੋਂ ਬਾਹਰਲੇ ਟੋਰਾਂਟੋ, ਕੈਨੇਡਾ ਤੋਂ ਵੀ ਜਾਂ ਆਸਟ੍ਰੇਲੀਆ ਤੋਂ ਵੀ ਕਿਤੋਂ ਵੀ ਫਲਾਈਟਾਂ ਸ਼ੁਰੂ ਹੋਣੀਆਂ, ਤੇ ਉਹ ਉਸਦਾ ਮੈਂ ਉਹਨੂੰ ਮੈਂ ਲੀਡ ਕਰ ਰਿਹਾ ਵਾਂ। ਤੇ ਇਹ ਛੋਟੀ ਜਿਹੀ ਮੇਰੀ ਬੈਕਗ੍ਰਾਉਂਡ ਹੈ, ਤੇ ਮੈਂ ਇੱਥੇ ਇੰਜੀਨੀਅਰ ਹਾਂ ਅਮਰੀਕਾ ਵਿੱਚ, ਤੇ ਇਸ ਸੰਸਥਾ ਨਾਲ ਜੁੜੇ ਹੋਏ। ਤੇ ਅਸੀਂ ਪਿਛਲੇ ਸਾਲ ਜਿਹੜੀ ਉਹ ਏਅਰਪੋਰਟ ਦੇ ਜਿਹੜਾ ਕੰਮ ਕਰ ਰਹੇ ਸੀ ਉਹਨੂੰ ਅਸੀਂ ਇੱਕ ਪਲੇਟਫਾਰਮ ਲਿਆ ਕੇ ਅਸੀਂ ਉਹਦਾ ਨਾਂ ਦਿੱਤਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ, ਤੇ ਤਾਂ ਜੋ ਅਸੀਂ ਸੋਸ਼ਲ ਮੀਡੀਆ ਤੇ ਕਿਤੇ ਵੀ ਜੇ ਇਸ ਬਾਰੇ ਦੱਸਣਾ ਚਾਹੀਏ ਫਲਾਈਟਾਂ ਬਾਰੇ, ਤੇ ਉਹ ਅਸੀਂ ਹੁਣ ਉਹਨੂੰ ਨਾਂ ਦਿੱਤਾ ਹੋਇਆ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ
ਜੀ। ਤੇ ਗੁਮਟਾਲਾ ਸਾਹਿਬ, ਮੈਂ ਵੀਡੀਓ ਵੀ ਇੱਕ ਦੇਖੀ ਆ ਜਿਹਦੇ ਵਿੱਚ ਜੀ ਥੋੜਾ ਜਿਹਾ ਆਪਣੇ ਗੈਪ ਦਾ ਥੋੜਾ ਜਿਹਾ ਰਹਿਣਾ ਆ, ਆਵਾਜ਼ ਦੀ ਗੈਪ ਰਹਿਣਾ ਆ, ਕਿਉਂਕਿ ਮੈਂ ਤੁਹਾਨੂੰ ਅੱਜ ਤੋਂ ਥੋੜਾ ਜਿਹਾ ਗੈਪ ਹੈਗਾ ਸਾਊਂਡ ਦਾ। ਤੇ ਜਿਹੜਾ ਮੈਂ ਇੱਕ ਵੀਡੀਓ ਦੇਖੀ ਸੀ ਜਿਹਦੇ ਵਿੱਚ ਨਵਜੋਤ ਸਿੱਧੂ ਸਾਹਿਬ ਜਿਹੜੇ ਆ ਉਹ ਕਹਿ ਰਹੇ ਆ ਕਿ ਜਿਹੜੀ ਇਹ ਫਲਾਈਟ ਸਟਾਰਟ ਹੋ ਗਈ ਆ ਉਹਦੇ ਵਿੱਚ ਜਿਹੜਾ ਵਿਕਾਸ ਮੰਚ ਜਿਹਦੀ ਤੁਸੀਂ ਜਿਹੜੇ ਸੈਕਟਰੀ ਵੀ ਹੈਗੇ ਆ ਕਿ ਉਹਦਾ ਬਹੁਤ ਅਹਿਮ ਯੋਗਦਾਨ ਹੈ, ਬੜੀ ਉਹਨਾਂ ਨੇ ਤਾਰੀਫ ਕੀਤੀ ਆ, ਪਰ ਕੁਛ ਇਹਦਾ ਜਿਹੜਾ ਕ੍ਰੈਡਿਟ ਆ ਉਹ ਪੋਲੀਟੀਕਲ ਲੀਡਰ ਵੀ ਜਿਹੜੇ ਲੈ ਰਹੇ ਆ, ਤੇ ਇਹਦੇ ਵਿੱਚ ਪੋਲੀਟੀਕਲ ਲੀਡਰਾਂ ਦਾ ਵੀ ਕੋਈ ਯੋਗਦਾਨ ਹੈਗਾ ਜਾਂ ਤੁਹਾਡਾ ਵਿਕਾਸ ਮੰਚ ਜਿਹੜਾ ਹੈਗਾ ਉਹਦੇ ਵਿੱਚ ਤੁਹਾਡੀ ਕਿਹੋ ਜਿਹੀ ਭੂਮਿਕਾ ਰਹੀ ਆ, ਜਾਂ ਕ੍ਰੈਡਿਟ ਤੁਹਾਨੂੰ ਹੀ ਜਾਣਾ ਚਾਹੀਦਾ ਜਾਂ ਜਿਹੜੇ ਕ੍ਰੈਡਿਟ ਲੈ ਰਹੇ ਆ ਉਹਨਾਂ ਦਾ ਵੀ ਕੋਈ ਯੋਗਦਾਨ ਇਸ ਮਾਮਲੇ ਚ ਹੈਗਾ?
ਇਸ ਤਰ੍ਹਾਂ ਜੀ, ਜਿਹੜਾ ਵਿਕਾਸ ਮੰਚ ਦਾ ਮੰਤਵ ਹੈ ਉਹ ਹੈਗਾ ਅੰਮ੍ਰਿਤਸਰ ਦੇ ਸਰਬ ਪੱਖੀ ਵਿਕਾਸ ਲਈ, ਤੇ ਗੈਰ ਸਿਆਸੀ ਸੰਸਥਾ, ਤੇ ਉਹਦੇ ਵਿੱਚ ਮੰਚ ਦਾ ਕੰਮ ਹੈ ਕਿ ਲੀਡਰਾਂ ਤੱਕ, ਭਾਵੇਂ ਉਹ ਕੇਂਦਰ ਸਰਕਾਰ ਹੋਵੇ ਭਾਵੇਂ ਪੰਜਾਬ ਸਰਕਾਰ ਸਰਕਾਰ ਹੋਵੇ, ਜਿਹੜੀ ਵੀ ਸਾਡੀਆਂ ਕੋਈ ਇਸ਼ੂ ਹੈਗੀਆਂ ਵਾ ਉਹ ਸਰਕਾਰਾਂ ਤੱਕ ਪਹੁੰਚਾਣੀਆਂ, ਤੇ ਇੱਥੋਂ ਤੱਕ ਕਿ ਜੇ ਸਰਕਾਰ ਨਹੀਂ ਵੀ ਸੁਣਦੀ, ਜੇ ਕੋਈ ਨਹੀਂ ਕੰਮ ਹੁੰਦਾ, ਤੇ ਸਾਡੀ ਸੰਸਥਾ ਨੇ, ਇਹਨਾਂ ਸੰਸਥਾ ਨੇ ਹਾਈਕੋਰਟ ਦੇ ਦਰਵਾਜ਼ੇ ਵੀ ਖੜਕਾਏ। ਜਿੱਦਾਂ 20 ਸਾਲ ਪਹਿਲਾਂ ਅੰਮ੍ਰਿਤਸਰ ਸ਼ਹਿਰ ਚੋਂ ਡੇਰੀਆਂ ਬਹੁਤ ਹੁੰਦੀਆਂ ਸੀ ਉਹਨੂੰ ਕੱਢੀਆਂ ਗਈਆਂ, ਉਹਦੇ ਲਈ ਹਾਈਕੋਰਟ ਚ ਕੇਸ ਕੀਤਾ, ਫਿਰ ਕੰਟੈਂਪਟ ਵੀ ਪਾਈ ਕਾਰਪੋਰੇਸ਼ਨ ਦੇ ਖਿਲਾਫ਼, ਫਿਰ 3,000 ਡੇਰੀਆਂ ਸ਼ਹਿਰ ਚੋਂ ਨਿਕਲੀਆਂ। ਇਸੇ ਤਰ੍ਹਾਂ ਪਿਛਲੇ ਸਾਲ ਅਸੀਂ ਜਨਵਰੀ 2017 ਵਿੱਚ, ਕਿਉਂਕਿ ਜਿਹੜੀ ਏਅਰ ਇੰਡੀਆ ਹੈ ਉਹ ਹੈਗੀ ਹੈ ਸਰਕਾਰੀ ਏਅਰਲਾਈਨ, ਸਰਕਾਰ ਦੇ ਟੈਕਸ ਪੇਅਰ ਮਨੀ ਨਾਲ ਚੱਲਦੀ ਹੈ, ਉਹ ਵੀ ਸਾਡੀ ਕੋਈ ਗੱਲ ਸੁਣੀ ਨਹੀਂ ਜਾ ਰਹੀ ਸੀ। ਅੰਮ੍ਰਿਤਸਰ ਬਰਮਿੰਘਮ ਫਲਾਈਟ ਅੰਮ੍ਰਿਤਸਰ ਦਿੱਲੀ ਬਰਮਿੰਘਮ ਸੀ, ਤੇ ਅਸੀਂ ਫਿਰ ਹਾਈਕੋਰਟ ਤੱਕ ਪਹੁੰਚ ਕੀਤੀ, ਲੀਡਰਾਂ ਤੱਕ ਪਹੁੰਚ ਕੀਤੀ, ਤੇ ਉਹਦੇ ਵਿੱਚ ਸਾਨੂੰ ਬੜੀ ਖੁਸ਼ੀ ਹੈ ਕਿ ਜਦੋਂ ਲੀਡਰਾਂ ਤੱਕ ਪਹੁੰਚ ਕੀਤੀ ਤੇ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਇਹ ਇਸ਼ੂ ਬੜੀ ਠਾਈ ਸੀ ਜਦੋਂ ਮੈਂਬਰ ਪਾਰਲੀਮੈਂਟ ਸੀ, ਪਰ ਉਹ ਕਿਉਂਕਿ ਉਹ ਆਪੋਜੀਸ਼ਨ ਵਿੱਚ ਸੀਗੇ ਤੇ ਇਸ ਤਰ੍ਹਾਂ ਉਹਨਾਂ ਦਾ ਉਹ ਚੱਲਦਾ ਰਿਹਾ। ਪਰ ਇਸੇ ਤਰ੍ਹਾਂ ਹੁਣ ਜਦੋਂ ਬੜੀ ਖੁਸ਼ੀ ਹੈ ਜਦੋਂ ਕਾਂਗਰਸ ਦੇ ਹੁਣ ਸਤਿਕਾਰਯੋਗ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਜੀ ਮੈਂਬਰ ਪਾਰਲੀਮੈਂਟ ਬਣੇ, ਉਹਨਾਂ ਨੇ ਆਪਣੀ ਪਹਿਲੀ ਸਪੀਚ ਜਿਹੜੀ ਦਿੱਤੀ ਪਾਰਲੀਮੈਂਟ ਚ ਉਹ ਸੀ ਅੰਮ੍ਰਿਤਸਰ ਤੋਂ ਫਲਾਈਟਾਂ ਸ਼ੁਰੂ ਹੋਣੀਆਂ ਚਾਹੀਦੀਆਂ। ਇਸੇ ਤਰ੍ਹਾਂ ਬੀਜੇਪੀ ਤੋਂ ਸ਼ਵੇਤ ਮਲਿਕ ਜੀ ਜਦੋਂ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਬਣੇ, ਉਹਨਾਂ ਨੇ ਵੀ ਇਹੋ ਮੰਗ ਉਠਾਈ ਕਿ ਇੱਥੋਂ ਅੰਮ੍ਰਿਤਸਰ ਪੰਜਾਬ ਤੋਂ ਸਭ ਤੋਂ ਵੱਧ ਯਾਤਰੀ ਬਾਹਰ ਜਾਂਦੇ ਨੇ ਦਿੱਲੀ ਤੋਂ 30-35%, ਤੇ ਉਹਨਾਂ ਨੇ ਵੀ ਇਹੀ ਮੰਗ ਉਠਾਈ। ਤੇ ਹੁਣ ਉਹ ਬੀਜੇਪੀ ਦੇ ਪ੍ਰਧਾਨ ਨੇ ਵੀ ਇਸੇ ਤਰ੍ਹਾਂ ਵਿਜੇ ਸਾਂਪਲਾ ਜੀ ਭਾਵੇਂ ਹੁਸ਼ਿਆਰਪੁਰ ਦੇ ਨੇ, ਉਹਨਾਂ ਨੇ ਵੀ ਬਰਮਿੰਘਮ ਫਲਾਈਟ ਜਿਹੜੀ ਸ਼ੁਰੂ ਹੋਈ ਹੈ ਉਹਦੇ ਵਿੱਚ ਇਸ ਤਰ੍ਹਾਂ ਕਾਫੀ ਮੰਗ ਉਠਾਈ। ਤੇ ਹੋਰ ਨਹੀਂ ਕੁਛ, ਇਹ ਵੀ ਸਾਨੂੰ ਬੜੀ ਖੁਸ਼ੀ ਹੈ ਕਿ ਜਦੋਂ ਤਨਮਨਜੀਤ ਸਿੰਘ ਢੇਸੀ ਵੀ ਮੈਂਬਰ ਪਾਰਲੀਮੈਂਟ ਬਣੇ ਇੰਗਲੈਂਡ ਤੋਂ ਪਹਿਲੇ ਦਸਤਾਰਧਾਰੀ, ਉਹ ਵੀ ਜਦੋਂ ਪਿਛਲੇ ਸਾਲ ਅਗਸਤ ਪੰਜਾਬ ਆਏ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਜਾ ਕੇ ਇਹੋ ਗੱਲ ਕੀਤੀ ਕਿ ਇੱਥੋਂ ਅੰਮ੍ਰਿਤਸਰ ਬਰਮਿੰਘਮ ਯੂਕੇ ਤੋਂ, ਕਿਉਂਕਿ ਲੰਡਨ ਬਹੁਤ ਸਿੱਖ ਰਹਿੰਦੇ ਨੇ, ਤੇ ਫਲਾਈਟਾਂ ਨੂੰ ਚਾਲੂ ਕੀਤਾ ਜਾਵੇ। ਸੋ ਜਿਹੜੀ ਸਾਡੀ ਸੰਸਥਾ ਹੈ ਉਹਦਾ ਕੰਮ ਹੈਗਾ ਕਿ ਅਸੀਂ ਸਾਰੇ ਪੋਲੀਟੀਕਲ ਲੀਡਰਾਂ ਤੱਕ, ਭਾਵੇਂ ਉਹ ਦੇਸ਼ ਚ ਹੋਣ ਭਾਵੇਂ ਵਿਦੇਸ਼ ਚ ਹੋਣ, ਪੰਜਾਬੀ ਲੀਡਰ ਅਸੀਂ ਸਾਰਿਆਂ ਤੱਕ ਪਹੁੰਚ ਕਰਦੇ ਹਾਂ। ਪਿਛਲੇ ਸਾਲ ਅਸੀਂ ਕੋਰਟ ਚ ਵੀ ਕੇਸ ਕੀਤਾ, ਉਹ ਪ੍ਰੈਸ਼ਰ ਪਿਆ, ਨਾਲ ਦੀ ਨਾਲ ਅਸੀਂ ਇਹ ਕੀ ਕੀਤਾ ਪਿਛਲੇ ਸਾਲ ਮਈ ਤੇ ਜੂਨ ਵਿੱਚ ਕੋਰਟ ਦੇ ਆਰਡਰ ਅੰਡਰ ਇੱਕ ਮੀਟਿੰਗ ਕਰਾਈ ਗਈ ਚੰਡੀਗੜ੍ਹ ਵਿੱਚ, ਏਅਰਲਾਈਨਾਂ ਨੂੰ ਬੁਲਾਇਆ ਗਿਆ, ਉੱਥੇ ਕਾਫੀ ਏਅਰਲਾਈਨਾਂ ਨਹੀਂ ਆਈਆਂ, ਪਰ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਕਿਹੜੀ ਕਿਹੜੀ ਏਅਰਲਾਈਨ ਦੇ ਕਿਹੜੇ ਕਿਹੜੇ ਬੰਦੇ ਨੇ। ਉਸੇ ਮੁਹਿੰਮ ਨੂੰ ਅਸੀਂ ਸਾਹ ਤੋਰਦੇ ਹੋਏ ਅਸੀਂ ਕੁਝ ਏਅਰਲਾਈਨਾਂ ਮੈਂ ਦੱਸਣਾ ਚਾਹਾਂਗਾ। ਸਕੂਟ ਦੀ ਸਿੰਗਾਪੁਰ ਏਅਰਲਾਈਨ ਦੀ ਇੱਕ ਛੋਟੀ ਘੱਟ ਕਿਰਾਏ ਵਾਲੀ ਏਅਰਲਾਈਨ ਹੈ, ਉਹ ਅੰਮ੍ਰਿਤਸਰ ਤੋਂ ਸਿੰਗਾਪੁਰ ਉਹਨੇ ਫਲਾਈਟ ਸ਼ੁਰੂ ਕੀਤੀ 2 ਸਾਲ ਪਹਿਲਾਂ। ਇਸੇ ਤਰ੍ਹਾਂ ਮਲਿੰਡੋ ਏਅਰ ਹੈ, ਉਹਨੇ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਸ਼ੁਰੂ ਕੀਤੀ ਫਲਾਈਟ, 2 ਫਲਾਈਟਾਂ ਚੱਲ ਰਹੀਆਂ ਸੀ, ਉਹਨਾਂ ਨੇ ਆਸਟ੍ਰੇਲੀਆ ਨੂੰ ਕਨੈਕਟ ਕੀਤਾ ਹੋਇਆ ਸੀ। ਸੋ ਇਸੇ ਤਰ੍ਹਾਂ ਅਸੀਂ ਦੁਨੀਆ ਦੀ ਜਿਹੜੀ ਸਭ ਤੋਂ ਵੱਡੀ ਲੋਅ ਕੋਸਟ ਕੈਰੀਅਰ ਆ ਉਹ ਹੈਗੀ ਏਅਰ ਏਸ਼ੀਆ ਐਕਸ, ਉਹਨੂੰ ਅਸੀਂ ਮੈਂ ਇੱਥੋਂ ਪਿਛਲੇ ਸਾਲ ਅਕਤੂਬਰ 2017 ਵਿੱਚ ਪੂਰਾ ਅਸੀਂ ਇੱਥੇ ਡੈਕ ਤਿਆਰ ਕੀਤਾ, ਕਿਤਾਬਚਾ ਤਿਆਰ ਕਰਕੇ ਸਾਰੇ ਏਅਰਪੋਰਟ ਦਾ ਜੋ ਜੋ ਸੁਵਿਧਾਵਾਂ ਨੇ ਅਸੀਂ ਡੇਟਾ ਕਢਾਇਆ ਵਾ, ਏਵੀਏਸ਼ਨ ਦੇ ਸਾਰਾ ਡੇਟਾ ਕੱਢ ਕੇ ਕਿੰਨੀਆਂ ਸਵਾਰੀਆਂ ਅੰਮ੍ਰਿਤਸਰ ਆ ਰਹੀਆਂ, ਕਿੰਨੀਆਂ ਵਾਇਆ ਦਿੱਲੀ ਆ ਰਹੀਆਂ, ਕਿੰਨੀਆਂ ਆਸਟ੍ਰੇਲੀਆ ਤੋਂ ਬੰਦੇ ਵਾਇਆ ਦਿੱਲੀ ਆ ਰਹੇ ਨੇ, ਜਾਂ ਆਸਟ੍ਰੇਲੀਆ ਤੋਂ ਬੰਦੇ ਬਾਕੀ ਸ਼ਹਿਰਾਂ ਥਾਣੀ ਹੋ ਕੇ ਅੰਮ੍ਰਿਤਸਰ ਆ ਰਹੇ ਨੇ, ਜਾਂ ਪੰਜਾਬ ਵੀ ਆ ਰਹੇ ਨੇ, ਉਹ ਸਾਰਾ ਡੇਟਾ ਅਸੀਂ ਇਕੱਠਾ ਕਰਕੇ ਉਹਦੀ ਇੱਕ ਅਸੀਂ ਪ੍ਰੈਜੈਂਟੇਸ਼ਨ ਬਣਾਈ ਹੈ। ਤੇ ਅਸੀਂ ਵੱਖ ਵੱਖ ਜਿਹੜੇ ਏਅਰਲਾਈਨਾਂ ਦੇ ਜਿਹੜੇ ਮੈਨੇਜਮੈਂਟ ਨੇ ਨਾ, ਮੈਂ ਉਹਨਾਂ ਨਾਲ ਸਿੱਧੀ ਗੱਲਬਾਤ ਕੀਤੀ, ਤੇ ਅਕਤੂਬਰ ਨਵੰਬਰ ਚ ਅਸੀਂ ਪਿਛਲੇ ਸਾਲ ਏਅਰ ਏਸ਼ੀਆ ਐਕਸ ਨਾਲ ਗੱਲਬਾਤ ਕੀਤੀ, ਜਿਹੜੀ ਤੁਸੀਂ ਦੇਖੀ ਵੀ ਹੋਏਗੀ, ਜਿਹੜੀ ਉਹਨਾਂ ਦੀ ਲੈਟਰ ਆਈ ਸਾਨੂੰ ਬਾਅਦ ਚੋਂ, ਮੈਨੂੰ ਬੜੀ ਖੁਸ਼ੀ ਹੈ। ਤੇ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ, ਜੇ ਤੁਹਾਨੂੰ ਕੇਂਦਰ ਸਰਕਾਰ ਤੋਂ ਪਰਮਿਸ਼ਨ ਦੀ ਪ੍ਰੋਬਲਮ ਆਉਂਦੀ ਹੈ ਤੇ ਅਸੀਂ ਕੇਂਦਰ ਸਰਕਾਰ ਤੱਕ ਵੀ ਤੁਹਾਨੂੰ ਪਰਮਿਸ਼ਨ ਦਵਾਵਾਂਗੇ। ਜੇ ਪੋਤਾ ਜੀ ਕੰਮ ਹੁੰਦਾ ਜਿਹੜਾ ਹੁੰਦਾ ਉਹ ਹੁੰਦਾ ਕੇਂਦਰ ਸਰਕਾਰ ਦਾ ਜਾਂ ਮਿਨਿਸਟਰੀ ਆਫ ਸਿਵਲ ਏਵੀਏਸ਼ਨ ਦਾ, ਉੱਥੋਂ ਪਰਮਿਸ਼ਨ ਲੈਣੀ ਹੁੰਦੀ ਹੈ ਡੀਜੀਸੀ ਤੋਂ, ਜੇ ਉਹ ਉਸ ਕੰਟਰੀ ਚ ਫਲਾਈ ਕਰ ਸਕਦੇ ਨੇ। ਸੋ ਉਹਦੇ ਅੰਡਰ ਅਸੀਂ ਏਅਰ ਏਸ਼ੀਆ ਐਕਸ ਨੂੰ ਪ੍ਰੈਜੈਂਟੇਸ਼ਨ ਦਿੱਤੀ ਨਵੰਬਰ ਵਿੱਚ, ਉਹਨਾਂ ਨੂੰ ਸਾਰਾ ਡੇਟਾ ਦਿੱਤਾ, ਤੇ ਉਹਨਾਂ ਨੇ ਫਿਰ ਆਪਣੀ ਵੀ ਸਾਰੀ ਡੇਟਾ ਆਪਣਾ ਸਾਰਾ ਦੇਖਿਆ, ਤੇ ਕਿਉਂਕਿ ਉਹਨਾਂ ਨੇ ਜੈਪੁਰ ਤੋਂ ਵੀ ਫਲਾਈਟ ਸ਼ੁਰੂ ਕੀਤੀ, ਦਿੱਲੀ ਤੋਂ ਵੀ ਕੀਤੀ, ਤੇ ਮੈਂ ਉਹਨਾਂ ਨੂੰ ਕਿਹਾ ਕਿ ਅੰਮ੍ਰਿਤਸਰ ਸਭ ਤੋਂ ਵੱਧ ਵਿਜ਼ਿਟਰ ਹੁਣ ਅੰਮ੍ਰਿਤਸਰ ਵੀ ਆ ਰਹੇ ਨੇ, ਤੇ ਫਿਰ ਉਹਨਾਂ ਨੇ ਆਪਣੀ ਮੈਨੇਜਮੈਂਟ ਨਾਲ ਗੱਲ ਕਰਕੇ ਇੰਡੀਆ ਤੋਂ ਆਪਣੀ ਮਲੇਸ਼ੀਆ ਗੱਲਬਾਤ ਕੀਤੀ। ਤੇ ਮੈਨੂੰ ਬੜੀ ਖੁਸ਼ੀ ਹੈ ਕਿ ਵਾਹਿਗੁਰੂ ਵੱਲੋਂ ਇਸ ਸਾਲ ਦੀ ਜਦੋਂ ਸ਼ੁਰੂਆਤ ਹੋਈ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਡੀ ਅਸ਼ੋਰੈਂਸ ਨਾਲ ਜਾਂ ਰਿਕਮੈਂਡੇਸ਼ਨ, ਦੇਖੋ ਏਅਰ ਏਸ਼ੀਆ ਇਕੱਲੀ ਸਾਡੇ ਵਿਕਾਸ ਮੰਚ ਦੇ ਕਹਿਣ ਤੇ ਨਹੀਂ ਫਲਾਈਟ, ਉਹਨਾਂ ਨੇ ਆਪਣਾ ਸਾਰਾ ਟਰੈਵਲ ਏਜੰਟਾਂ ਨਾਲ ਸਾਰਾ ਸਰਵੇ ਕੀਤਾ, ਫਿਰ ਉਹਨਾਂ ਨੇ ਇਹ ਸਾਇੰਸ ਜ਼ਾਹਿਰ ਕੀਤੀ ਕਿ ਅਸੀਂ ਪਲਾਨ ਕਰ ਰਹੇ ਹਾਂ ਜੇ ਕਿਸੇ ਤਰ੍ਹਾਂ ਅਸੀਂ ਟੂਰਿਜ਼ਮ ਵਿਭਾਗ ਪੰਜਾਬ ਸਰਕਾਰ, ਕਿਉਂਕਿ ਅੱਜ ਕੱਲ੍ਹ ਟੂਰਿਜ਼ਮ ਨੂੰ ਬੜਾ ਪ੍ਰਮੋਟ ਕਰ ਰਹੀ ਹੈ, ਤੇ ਪਿਛਲੇ ਸਾਲ ਵੀ ਜਦੋਂ ਦੇਖਿਆ ਹੈਰੀਟੇਜ ਸਟਰੀਟ ਬਣੀ ਅਕਾਲੀ ਦਲ ਦੀ ਸਰਕਾਰ, ਹੈਰੀਟੇਜ ਸਟਰੀਟ ਬਣਵਾਈ ਉਹਨਾਂ ਨੇ, ਤੇ ਬੜੇ ਟੂਰਿਸਟ ਆ ਰਹੇ ਸੀ, ਤੇ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਤਰ੍ਹਾਂ ਚਾਹੁੰਦੇ ਹਾਂ ਕਿ ਇਹਨੂੰ ਪ੍ਰਮੋਟ ਕੀਤਾ ਜਾਵੇ, ਬਹੁਤੇ ਲੋਕੀ ਆਸਟ੍ਰੇਲੀਆ ਜਾਂ ਸਾਊਥ ਈਸਟ ਏਸ਼ੀਆ, ਨਿਊਜ਼ੀਲੈਂਡ, ਮਲੇਸ਼ੀਆ ਸਾਰੇ ਜਾਣ, ਤੇ ਉਹਦੇ ਅੰਡਰ ਉਹਨਾਂ ਨੇ ਸਾਨੂੰ ਖਾਹਿਸ਼ ਜ਼ਾਹਿਰ ਕੀਤੀ ਕਿ ਸਾਡੀ ਟੂਰਿਜ਼ਮ ਵਿਭਾਗ ਨਾਲ ਮੀਟਿੰਗ ਕਰਵਾਈ ਜਾਵੇ, ਤੇ ਉਹਦੇ ਫਿਰ ਅਸੀਂ ਨਵਜੋਤ ਸਿੰਘ ਸਿੱਧੂ ਜੀ ਨਾਲ ਉਹਨਾਂ ਦੀ ਮੀਟਿੰਗ ਕਰਵਾਈ, ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਿੱਧੂ ਸਾਹਿਬ ਨੇ ਖੁਦ ਕਾਲ ਕਰਕੇ ਮੈਨੂੰ ਕਿਹਾ ਕਿ ਜੋ ਕਹੋਗੇ, ਜਿੱਥੇ ਕਹੋਗੇ, ਮੈਂ ਤੁਹਾਡੇ ਨਾਲ ਮੀਟਿੰਗ ਕਰਨ ਲਈ ਤਿਆਰ ਹਾਂ ਏਅਰਲਾਈਨਾਂ ਨਾਲ, ਤੇ ਜਿੰਨੀ ਕੋਆਪਰੇਸ਼ਨ ਮੇਰੇ ਵਿਭਾਗ ਵੱਲੋਂ ਹੋਏਗੀ ਅਸੀਂ ਪੂਰੀ ਕੋਸ਼ਿਸ਼ ਕਰ ਦਾਂਗੇ। ਸੋ ਜਿਹੜੀ ਤੁਸੀਂ ਵੀਡੀਓ ਦੇਖੀ ਹੈ ਉਹ ਵੀਡੀਓ ਅਸੀਂ ਇਹੀ ਹੈ ਕਿ ਉਹਦੇ ਅਸੀਂ ਉਹਨਾਂ ਦੀ
ਪੋਲੀਟੀਕਲ ਲੀਡਰਸ ਦਾ ਵੀ ਚਲੋ ਹੈਗਾ ਵੀ ਉਹਨੇ ਕੁਐਸਚਨ ਚੱਕਿਆ, ਪਰ ਸਾਡਾ ਜਿਹੜਾ ਵਿਕਾਸ ਮੰਚ ਆ ਇਹਦਾ ਬਹੁਤ ਵੱਡਾ ਰੋਲ ਆ ਇਸ ਅਹਿਮ ਜਿਹੜੀ ਜਿਹੜੀ ਫਲਾਈਟ ਹੈ ਇਹਨੂੰ ਚਲਾਉਣ ਦੇ ਪਿੱਛੇ। ਤੇ ਨਾਲ ਗੁਮਟਾਲਾ ਸਾਹਿਬ ਇਹ ਜ਼ਰੂਰ ਦੱਸੋ ਕਿ ਪਹਿਲਾਂ ਬਹੁਤ ਵਧੀਆ ਫਲਾਈਟ ਸੀ ਤੇ ਚੱਲਦੀਆਂ ਜਦੋਂ ਸ਼ੁਰੂਆਤ ਜਿਹੜੀ ਕੀਤੀ ਗਈ ਸੀ ਇਸ ਅੰਮ੍ਰਿਤਸਰ ਏਅਰਪੋਰਟ ਦੀ, ਪਰ ਉਸ ਤੋਂ ਬਾਅਦ ਇਹ ਕਿਹਾ ਗਿਆ ਵੀ ਸਰਕਾਰ ਨੀ ਚਾਹੁੰਦੀ ਇਹਨੂੰ ਚਲਾਉਣਾ ਕਿਉਂਕਿ ਦਿੱਲੀ ਦਾ ਜਿਹੜਾ ਦਾਰੋ ਮਦਾਰ ਹੈਗਾ ਏਅਰਪੋਰਟ ਦਾ ਉਹ ਇਹ ਫਲਾਈਟ ਇਹਨਾਂ ਤੋਂ ਜਿਹੜੇ ਪੰਜਾਬ ਦੇ ਹੈਗੇ ਆ ਉਹਨਾਂ ਤੇ ਡਿਪੈਂਡ ਕਰਦਾ ਆ, ਉਹਦੇ ਕਰਕੇ ਉਹ ਚਾਹੁੰਦੇ ਨੀ ਵੀ ਅੰਮ੍ਰਿਤਸਰ ਵਾਲਾ ਜਿਹੜਾ ਚੱਲੇ। ਏਦਾਂ ਦੀਆਂ ਕਈ ਜਿਹੜੇ ਕਿਹਾ ਜਾਂਦਾ ਵੀ ਏਦਾਂ ਦਾ ਕਿ ਇਹ ਜਾਇਜ਼ ਆ ਵੀ ਸਰਕਾਰ ਜਿਹੜੀ ਸੈਂਟਰ ਦੀ ਆ ਉਹ ਚਾਹੁੰਦੀ ਨੀ ਹੈਗੀ ਵੀ ਇਹ ਜ਼ਿਆਦਾ ਜਿਹੜਾ ਏਅਰਪੋਰਟ ਚੱਲੇ ਕਿਉਂਕਿ ਬਹੁਤ ਜ਼ਿਆਦਾ ਵਿਜ਼ਟਰ ਹੈਗੇ ਜਿੱਦਾਂ ਤੁਸੀਂ ਕਿਹਾ।
ਹਾਂਜੀ ਜੀ, ਇਹ ਗੱਲ ਇਸ ਤਰ੍ਹਾਂ ਕਿ 2010 ਤੱਕ 9 ਤੱਕ ਜਦੋਂ ਦਿੱਲੀ ਦਾ ਹਲੇ ਪ੍ਰਾਈਵੇਟ ਹਵਾਈ ਅੱਡਾ ਨਹੀਂ ਹੋਇਆ ਸੀ, ਫਿਰ ਇਹਨਾਂ ਨੇ ਸਰਕਾਰ ਤੇ ਅਨਫੋਰਚੁਨੇਟਲੀ ਉਦੋਂ ਸਰਕਾਰ ਵੀ ਕਾਂਗਰਸ ਦੀ ਸੀ ਜੀ, ਸੋ ਹੁਣ ਕਾਂਗਰਸ ਦੇ ਐਮ ਪੀ ਨੇ ਅੰਮ੍ਰਿਤਸਰ, ਪਰ ਇਹ ਕਾਂਗਰਸ ਦੀ ਸਰਕਾਰ ਨੇ ਫੈਸਲਾ ਲਿਆ ਕਿ ਅਸੀਂ ਦਿੱਲੀ ਹਵਾਈ ਅੱਡੇ ਨੂੰ ਦੁਨੀਆ ਦੀ ਸਭ ਤੋਂ ਵੱਡੀ ਹੱਬ ਬਣਾਉਣਾ ਵਾ, ਤੇ ਉਹਦੇ ਵਿੱਚ ਮਨਮੋਹਨ ਸਿੰਘ ਸਰਕਾਰ ਨੇ ਉਹ ਫੈਸਲਾ ਲਿਆ ਤੇ ਉਹਦੇ ਵਿੱਚ ਉਹਨਾਂ ਨੇ ਜਿਹੜੀ ਅੰਮ੍ਰਿਤਸਰ ਤੋਂ ਲੰਡਨ ਤੇ ਟੋਰਾਂਟੋ ਸਾਡੀ ਫਲਾਈਟ ਬੜੀ ਚੱਲਦੀ ਸੀ, ਕਿਸਾਨਾਂ ਨੂੰ ਬਹੁਤ ਫਾਇਦਾ ਸੀ ਜੀ, ਕਾਰਗੋ ਬਹੁਤ ਜਾਂਦਾ ਸੀ, ਉਹਨੂੰ ਇਹਨਾਂ ਨੇ ਕਰ ਦਿੱਤਾ ਅੰਮ੍ਰਿਤਸਰ ਦਿੱਲੀ ਲੰਡਨ ਤੇ ਅੰਮ੍ਰਿਤਸਰ ਦਿੱਲੀ ਟੋਰਾਂਟੋ। ਉਹਦੇ ਨਾਲ ਜਿਹੜਾ ਏਅਰਪੋਰਟ ਜਿਹੜਾ ਪਹਿਲਾਂ ਪ੍ਰੋਫਿਟ ਸੀ ਉਹ ਘਾਟੇ ਚਲਾ ਗਿਆ, ਕਿਉਂਕਿ ਜਦੋਂ ਤੁਸੀਂ ਟਿਕਟ ਬਾਏ ਕਰਦੇ ਜੇ ਉਹ ਟਿਕਟ ਚੋਂ ਤਕਰੀਬਨ 1500 ਤੋਂ 2000 ਰੁਪਇਆ ਟਿਕਟ ਦਾ ਹਵਾਈ ਅੱਡੇ ਨੂੰ ਜਾਂਦਾ, ਉਹਨੂੰ ਕਹਿੰਦੇ ਪੈਸੰਜਰ ਫੀ, ਉਹ ਫੀ ਜਿਹੜੀ ਅੰਮ੍ਰਿਤਸਰ ਹਵਾਈ ਅੱਡੇ ਨੂੰ ਮਿਲਦੀ ਸੀ ਉਹ ਫੀ ਹੁਣ ਦਿੱਲੀ ਹਵਾਈ ਅੱਡੇ ਨੂੰ ਮਿਲਣ ਲੱਗ ਪਈ। ਜੇ ਤੁਸੀਂ ਸਮਝ ਲਓ 1500 ਰੁਪਏ ਵੀ ਫੀਸ ਹੋਵੇ ਉਹ ਇੰਟਰਨੈਸ਼ਨਲ ਫਲਾਈਟ ਦੀ, ਤੇ ਜੇ 1,00,000 ਪੈਸੰਜਰ ਵੀ ਜਾਂਦਾ ਹੋਵੇ ਫਲਾਈਟ ਤੇ 1500 ਕਰੋੜ ਰੁਪਇਆ ਬਣ ਜਾਂਦਾ ਜੀ, ਤੇ ਸਿੱਧਾ ਅੰਮ੍ਰਿਤਸਰ ਹਵਾਈ ਅੱਡੇ ਦਾ ਘਾਟਾ ਜਿਹੜਾ ਸੀ ਉਹ 40 ਕਰੋੜ ਕੇ 50 ਕਰੋੜ ਤੇ ਪਹੁੰਚ ਗਿਆ, ਕਿਉਂਕਿ ਉਹ 2 ਫਲਾਈਟਾਂ ਦਾ ਖਤਮ ਸੀ। ਸੋ ਇਹ ਗੱਲ ਬਿਲਕੁਲ ਜਾਇਜ਼ ਹੈ ਕਿ 2010 ਤੋਂ ਬਾਅਦ ਦਿੱਲੀ ਨੂੰ ਹੱਬ ਬਣਾਉਣ ਲਈ ਫਲਾਈਟਾਂ ਉੱਧਰ ਭੇਜ ਦਿੱਤੀਆਂ ਗਈਆਂ, ਤੇ ਇੰਡੀਅਨ ਕੈਰੀਅਰ ਜਿਹੜੇ ਨੇ ਬਹੁਤੀਆਂ ਅੰਤਰਰਾਸ਼ਟਰੀ ਉਡਾਨਾਂ ਉੱਥੋਂ ਹੀ ਚਲਾਉਂਦੇ ਸੀ, ਤੇ ਸਾਨੂੰ ਖੁਸ਼ੀ ਹੈ ਕਿ ਕਤਰ ਏਅਰਵੇਜ਼ ਤੇ ਹੋਰ ਜਿਹੜੀਆਂ ਬਾਹਰ ਦੀਆਂ ਏਅਰਲਾਈਨਾਂ ਨੇ ਜਿਨ੍ਹਾਂ ਨੂੰ ਵੀ ਪਰਮਿਸ਼ਨ ਮਿਲ ਗਈ ਉਹਨਾਂ ਨੇ ਅੰਮ੍ਰਿਤਸਰ ਉਡਾਨਾਂ ਸ਼ੁਰੂ ਕੀਤੀਆਂ, ਤੇ ਗੁਰੂ ਰਾਮਦਾਸ ਦੀ ਮਿਹਰ ਦੇ ਸਦਕਾ ਉਹ ਬੜੇ ਸਕਸੈਸਫੁਲ ਚੱਲ ਰਹੇ ਨੇ।
ਤੇ ਅੱਗੇ ਇੱਕ ਇਹ ਵੀ ਸਵਾਲ ਜਿਹੜਾ ਅਹਿਮ ਹੋ ਜਾਂਦਾ ਵੀ ਜਿਹੜਾ ਅੰਮ੍ਰਿਤਸਰ ਵਾਲਾ ਹਵਾ ਇਹ ਤੁਸੀਂ ਕਰ ਰਹੇ ਹੋ, ਕਿਹੜੀਆਂ ਕਿਹੜੀਆਂ ਜਿਹੜੀਆਂ ਫਲਾਈਟਸ ਜਿਹੜੀਆਂ ਹੈਗੀਆਂ ਜਿੱਦਾਂ ਤੁਸੀਂ ਦੱਸਿਆ ਬਰਮਿੰਘਮ ਜਿਹੜੀ ਫਲਾਈਟ ਡਾਇਰੈਕਟ ਜਾਂਦੀ ਆ ਹੁਣ ਇੱਥੇ ਆਸਟ੍ਰੇਲੀਆ ਨੂੰ ਆਈ ਆ, ਹੋਰ ਕਿਹੜੀਆਂ ਕਿਹੜੀਆਂ ਫਲਾਈਟਸ ਹੈਗੀਆਂ ਜਾਂ ਹੋਰ ਫਿਊਚਰ ਦੇ ਵਿੱਚ ਕਿੱਥੇ ਕਿੱਥੇ ਤੁਹਾਡੇ ਪਲਾਨ ਕੀ ਹੈਗੇ ਆ, ਜਾਂ ਆਪਾਂ ਕਹਿੰਦੇ ਵੀ ਲੌਂਗ ਟਰਮ ਗੋਲ ਜਾਂ ਸ਼ਾਰਟ ਟਰਮ ਗੋਲ ਜਿਹੜੇ ਹੈਗੇ ਵੀ ਤੁਹਾਡਾ ਕਿਹੜੀ 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 ਤੁਸੀਂ ਚਲਾਉਣੀ ਚਾਹੁੰਦੇ ਅੱਗੇ ਜਾਂ ਰਾਬਤਾ ਕਾਇਮ ਕਰਨਾ ਚਾਹੁੰਦੇ ਆ?
ਹਾਂਜੀ, ਮੈਂ ਜੀ ਦੋ ਗੱਲਾਂ ਕਲੀਅਰ ਕਰਨਾ ਚਾਹੁੰਦਾ। ਪਹਿਲਾਂ ਤੇ ਕਨਫਿਊਜ਼ਨ ਇਹ ਹੈਗੀ ਕਿ ਕਾਫੀ ਅਖਬਾਰਾਂ ਵਿੱਚ ਵੀ ਇੱਥੇ ਦਿੱਤਾ ਗਿਆ ਵਾ ਕਿ ਅੰਮ੍ਰਿਤਸਰ ਤੋਂ ਸਿੱਧੀ ਆਸਟ੍ਰੇਲੀਆ ਉਡਾਨ ਸ਼ੁਰੂ ਹੋ ਗਈ ਹੈ, ਇਹ ਬਿਲਕੁਲ ਗਲਤ ਹੈ। ਮੈਂ ਕੱਲ ਵੀ ਅਖਬਾਰ 'ਚ ਕਿਸੇ ਪੜ੍ਹਿਆ ਵਾ, ਤੇ ਇਸ ਤਰ੍ਹਾਂ ਅਸੀਂ ਇਹੋ ਬੇਨਤੀ ਕਰ ਰਹੇ ਕਿ ਇਸ ਤਰ੍ਹਾਂ ਗਲਤ ਜਿਹੜੀ ਇਨਫੋਰਮੇਸ਼ਨ ਆ ਉਹ ਇੱਦਾਂ ਜਿਹੜੇ ਸਰੋਤੇ ਨੇ ਜਾਂ ਜਿੱਦਾਂ ਵੀ ਉਹਨਾਂ ਦੇ ਨਾ ਪਹੁੰਚੇ ਅਖਬਾਰਾਂ ਦੇ ਥਰੂ ਮੀਡੀਆ ਵਿੱਚ ਉਹ ਛਾਪਿਆ ਗਿਆ ਕਿ ਅੰਮ੍ਰਿਤਸਰ ਤੋਂ ਆਸਟ੍ਰੇਲੀਆ ਤੁਸੀਂ 5.5 ਘੰਟੇ 'ਚ ਪਹੁੰਚ ਜਾਓਗੇ, ਇਹ ਬਿਲਕੁਲ ਗਲਤ ਹੈ। ਜਿਹੜੀ ਫਲਾਈਟ ਸ਼ੁਰੂ ਕੀਤੀ ਗਈ ਆ ਏਅਰ ਏਸ਼ੀਆ ਵੱਲੋਂ, ਪਹਿਲਾਂ ਇੱਥੋਂ ਸਾਨੂੰ ਖੁਸ਼ੀ ਹੈ ਕਿ 2 ਸਾਲ ਪਹਿਲਾਂ ਸਕੂਟ ਨੇ ਅੰਮ੍ਰਿਤਸਰ ਤੋਂ ਸਿੰਗਾਪੁਰ ਉਡਾਨ ਸ਼ੁਰੂ ਕੀਤੀ। ਸਕੂਟ ਸਿੰਗਾਪੁਰ ਏਅਰਲਾਈਨ ਦੀ ਭਾਈਵਾਲ ਹੈ, ਤੇ ਤੁਸੀਂ ਸਕੂਟ ਤੇ ਸਿੰਗਾਪੁਰ ਆ ਕੇ ਸਿੰਗਾਪੁਰ ਤੋਂ ਫਿਰ ਉਹਨਾਂ ਦੀ ਮੈਲਬਰਨ ਨੂੰ, ਸਿਡਨੀ ਨੂੰ, ਪਰਥ ਨੂੰ ਤੇ ਐਡੀਲੇਡ ਨੂੰ ਉਡਾਨਾਂ ਚੱਲਦੀ, ਐਡੀਲੇਡ ਨੂੰ ਵੀ ਹੋਰ ਥਾਵਾਂ ਨੂੰ ਉਡਾਨਾਂ ਚੱਲਦੀਆਂ ਨੇ ਸਿੰਗਾਪੁਰ ਏਅਰਲਾਈਨ ਦੀਆਂ ਜਾਂ ਸਕੂਟ ਦੀਆਂ। ਸੋ ਤੁਸੀਂ ਜਿਹੜੇ ਆਪਣੇ ਆਸਟ੍ਰੇਲੀਆ ਵਾਲੇ ਨੇ ਉਹ ਸਕੂਟ ਤੇ ਵੀ ਆ ਸਕਦੇ ਨੇ, ਪਰ ਅਸੀਂ ਕਿਹਾ ਕਿ ਇੱਥੋਂ ਬੜੀ ਹੋਰ ਪੋਟੈਂਸ਼ੀਅਲ ਹੈਗੀ ਆ, ਇਸੇ ਕਰਕੇ ਅਸੀਂ ਫਿਰ ਏਅਰ ਏਸ਼ੀਆ ਨਾਲ ਵੀ ਗੱਲ ਕੀਤੀ। ਤੀਜੀ ਜਿਹੜੀ ਉਡਾਨ ਹੈਗੀ ਉਹਦੀ ਮਲਿੰਡੋ ਏਅਰ, ਮਲਿੰਡੋ ਨੇ ਪਿਛਲੇ ਸਾਲ ਪਰਥ ਦੀਆਂ ਉਡਾਨਾਂ ਸ਼ੁਰੂ ਕੀਤੀਆਂ, ਤੁਸੀਂ ਸਿਰਫ 2 ਘੰਟੇ ਦੇ ਸਟੇ ਤੋਂ ਬਾਅਦ 1 ਘੰਟਾ ਕੁਆਲਾਲੰਪੁਰ ਤੋਂ ਤੁਸੀਂ ਪਰਥ ਪਹੁੰਚ ਜਾਂਦੇ ਜੇ 16 ਘੰਟਿਆਂ 'ਚ। ਇਸੇ ਤਰ੍ਹਾਂ ਸਕੂਟ ਦੀਆਂ ਵੀ ਉਡਾਨਾਂ ਜਿਹੜੀਆਂ ਹੈਗੀਆਂ ਉਹ ਲੋਅ ਕੋਸਟ ਨੇ, ਤੁਸੀਂ ਜਿੰਨੇ ਪੈਸੇ ਦਿਓਗੇ ਟੈਕਸੀ ਦੇ ਪੈਸੇ ਦੇ ਦਿਓ, ਜੇ ਟੈਕਸੀ ਨਹੀਂ ਖੜਨੇ ਤਾਂ ਤੁਹਾਡੇ ਪੈਸੇ ਘੱਟ ਲੱਗਦੇ ਨੇ। ਤੇ ਇਹ ਉਡਾਨਾਂ ਜਿਹੜੀਆਂ 3 ਨੇ ਇਹ ਚੱਲ ਰਹੀਆਂ ਨੇ ਸਾਰੇ ਸਾਊਥ ਈਸਟ ਏਸ਼ੀਆ ਜਿਹਨੂੰ ਆਪਾਂ ਕਹਿੰਦੇ ਆਸਟ੍ਰੇਲੀਆ, ਨਿਊਜ਼ੀਲੈਂਡ, ਇਸ ਪਾਸੇ ਨੂੰ ਕਨੈਕਟ ਕਰਨ ਲਈ। ਤੇ ਅਸੀਂ ਜਿਹੜੀ ਸਾਡੀ ਮੁਹਿੰਮ ਦੇ ਨਾਲ ਅਸੀਂ ਬਰਮਿੰਘਮ ਜਿਹੜਾ ਫਲਾਈਟ ਪਿਛਲੇ ਸਾਲ ਬੜੀ ਹੁਣ ਸ਼ੁਰੂ ਹੋਈ ਫਰਵਰੀ ਉਹ ਜਾਂਦੀ ਹੈ, ਕਤਰ ਏਅਰਵੇਜ਼ ਦੁਨੀਆ ਦੀ ਸਭ ਤੋਂ ਵਧੀਆ ਏਅਰਲਾਈਨ ਉਹ ਦੋਹਾ ਜਾਂਦੀ ਹੈ, ਦੋਹਾ ਤੋਂ ਉਹ ਦੁਨੀਆ ਭਰ ਦੇ ਸਾਰੇ ਹਵਾਈ ਅੱਡਿਆਂ ਨੂੰ ਜੋੜਦੀ ਹੈ, ਉਹਦੇ ਵਿੱਚ ਦੋਹਾ ਤੋਂ ਉਹਨਾਂ ਦੀ ਫਲਾਈਟ ਮੈਲਬਰਨ ਵੀ ਆਉਂਦੀ ਹੈ ਤੇ ਸਿਡਨੀ ਵੀ ਆਉਂਦੀ ਹੈ ਤੇ ਐਡੀਲੇਡ ਵੀ ਆਉਂਦੀ ਹੈ। ਸੋ ਅੰਮ੍ਰਿਤਸਰ ਦੇ ਜਿਹੜੇ ਇੱਥੇ ਜਿਹੜੇ ਮੇਰੇ ਸਰੋਤੇ ਸੁਣ ਰਹੇ ਨੇ ਉਹਨਾਂ ਕੋਲ ਹੁਣ ਬਹੁਤ ਸਾਰੀਆਂ ਆਪਸ਼ਨ ਹੋ ਗਈਆਂ ਵਾ, ਜਦੋਂ ਟਰੈਵਲ ਏਜੰਟ ਨੂੰ ਕਾਲ ਕਰਨ ਉਹਨਾਂ ਨੂੰ ਪੁੱਛ ਸਕਦੇ ਵੀ ਮਲਿੰਡੋ ਦੀ ਟਿਕਟ ਕਿੰਨੇ ਦੀ ਆ, ਤੇ ਉਹ ਹੁਣ ਮਿਕਸ ਮੈਚ ਵੀ ਕਰ ਸਕਦੇ ਜੀ, ਉਹ ਆ ਸਕਦੇ ਨੇ ਅੰਮ੍ਰਿਤਸਰ ਤੋਂ ਪਰਥ ਜੇ 16 ਘੰਟੇ ਲੱਗਦੇ ਜੇ ਮਲਿੰਡੋ ਏਅਰ ਚ ਆ ਜਾਣ, ਵਾਪਸੀ ਤੇ ਉਹ ਭਾਵੇਂ ਕਈ ਵਾਰੀ ਟਰੈਵਲ ਏਜੰਟ ਕੀ ਕਰਦੇ ਨੇ ਉਹ, ਮੈਂ ਮਾਫ਼ੀ ਚਾਹਾਂਗਾ ਜੇ ਕੋਈ ਟਰੈਵਲ ਏਜੰਟ ਸੁਣ ਰਹੇ ਨੇ, ਉਹ ਬਹੁਤੇ ਕਈਆਂ ਨੂੰ ਕਰਦੇ ਨੇ ਕਿ ਦਿੱਲੀ ਤੋਂ ਟਿਕਟ ਬਣਾ ਕੇ ਦਿੰਦੇ ਨੇ ਜਾਣ ਕੇ ਕਿ ਤੁਸੀਂ ਦਿੱਲੀਓ ਚਲੇ ਜਾਓ। ਸਾਨੂੰ ਇਹ ਬੜਾ ਦੇਖਣ ਚ ਆਇਆ, ਅਸੀਂ ਬੜੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਗੁਰੂ ਰਾਮਦਾਸ ਦੀ ਨਗਰੀ ਆ, ਅਸੀਂ ਆਪਣੇ ਪ੍ਰੋਫਿਟ ਬਣਾਉਣ ਲਈ ਜ਼ਿਆਦਾ, ਦੇਖੋ ਜੀ ਰੋਟੀ ਸਾਰਿਆਂ ਨੇ ਖਾਣੀ, ਚਲੋ ਚੰਗੀ ਗੱਲ ਹੈ, ਪਰ ਜੇ ਕੋਈ ਸਰੋਤਾ ਕਹਿ ਰਿਹਾ ਹੈ ਕਿ ਮੈਨੂੰ ਅੰਮ੍ਰਿਤਸਰ ਤੋਂ ਟਿਕਟ ਦਿਓ, ਤੇ ਅਸੀਂ ਉਹ ਚਾਹਾਂਗੇ ਕਿ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਾਣ। ਤੇ ਦੂਜੀ ਜਿਹੜੀ ਸਾਨੂੰ ਵੱਡੀ ਬੜੀ ਖੁਸ਼ੀ ਹੈ ਕਿ ਜਿਹੜੀ ਅਸੀਂ ਮੁਹਿੰਮ ਸ਼ੁਰੂ ਕੀਤੀ ਉਹਦੇ ਵਿੱਚ ਸਾਰੇ ਹੀ ਸਾਡੇ, ਅਸੀਂ ਚਾਹੁੰਦੇ ਸਾਰੇ, ਭਾਵੇਂ ਪੋਲੀਟੀਕਲ ਹੋਵੇ ਭਾਵੇਂ ਨਾਨ ਪੋਲੀਟੀਕਲ ਹੋਵੇ, ਸਾਰੇ ਬੰਦੇ, ਤੁਸੀਂ ਸੁਣਿਆ ਸਿੱਧੂ ਸਾਹਿਬ ਨੇ ਵੀ ਕਿਹਾ ਕਿ ਐਵੇਂ ਕ੍ਰੈਡਿਟ ਲੈਣ ਦੀ ਗੱਲ ਨਹੀਂ ਹੈਗੀ, ਇਹ ਗੱਲ ਹੈਗੀ ਹੈ ਸੇਵਾ ਕਰਨ ਦੀ ਸ੍ਰੀ ਹਰਿਮੰਦਰ ਸਾਹਿਬ ਨੂੰ ਸਾਰੇ ਆਉਣ ਲਈ। ਤੇ ਉਹਦੇ ਵਿੱਚ ਦੇਖੋ ਸਾਨੂੰ ਜਿਹੜੇ ਯੂਕੇ ਦੇ ਮੈਂਬਰ ਪਾਰਲੀਮੈਂਟ ਪ੍ਰੀਤ ਕੌਰ ਗਿੱਲ ਜੀ, ਮੈਂ ਇੰਗਲੈਂਡ ਗਿਆ ਅਪ੍ਰੈਲ ਚ, ਅਸੀਂ ਯੂਕੇ ਦੀ ਪਾਰਲੀਮੈਂਟ ਦੇ ਅੰਦਰ ਉੱਥੋਂ ਤਨਮਨਜੀਤ ਸਿੰਘ ਢੇਸੀ ਨੇ ਇੱਕ ਵੱਡੀ ਮੰਗ ਉਠਾਈ ਕਿ ਸਾਡੇ ਪੰਜਾਬੀ ਐਮਪੀਆਂ ਦੀ ਮੰਗ ਆ ਕਿ ਲੰਡਨ ਤੋਂ ਅੰਮ੍ਰਿਤਸਰ ਵੀ ਹੁਣ ਫਲਾਈਟ ਸਿੱਧੀ ਸ਼ੁਰੂ ਕੀਤੀ ਜਾਵੇ, ਉਹਨੂੰ ਅਸੀਂ ਨਵੀਂ ਪਾਰਲੀਮੈਂਟਰੀ ਕੰਪੇਨ ਦਾ ਨਾਂ ਦਿੱਤਾ। ਤੇ ਮੈਨੂੰ ਖੁਸ਼ੀ ਆ ਉੱਥੋਂ ਦੀ ਵੀ ਇੱਕ ਐਨਜੀਓ ਸੇਵਾ ਟਰੱਸਟ ਯੂਕੇ ਉਹ ਵੀ ਸਾਡੇ ਨਾਲ ਜੁੜ ਗਈ। ਇਸੇ ਤਰ੍ਹਾਂ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਜੇ ਆਸਟ੍ਰੇਲੀਆ ਦੇ ਮੇਰੇ ਜਿਹੜੇ ਸਰੋਤੇ ਸੁਣ ਰਹੇ ਨੇ, ਸਾਡਾ ਫੇਸਬੁੱਕ ਪੇਜ ਹੈਗਾ ਜੀ ਅੰਮ੍ਰਿਤਸਰ ਏਅਰਪੋਰਟ ਕਨੈਕਟਿੰਗ ਦਾ ਵਰਲਡ, ਤੇ ਟਵਿੱਟਰ ਹੈਗਾ ਐਟ ਫਲਾਈ ਅੰਮ੍ਰਿਤਸਰ, ਉਹ ਸਾਡੇ ਨਾਲ ਉੱਥੇ ਜੁੜ ਸਕਦੇ ਨੇ। ਤੇ ਜਿੰਨੀ ਵੀ ਉਹਨਾਂ ਨੂੰ ਸਾਡੇ ਵੱਧ ਤੋਂ ਵੱਧ ਜਿਹੜੇ ਲੋਕੀ ਸਾਡੇ ਨਾਲ ਜੁੜਨਗੇ, ਤੇ ਅਸੀਂ ਵੱਧ ਤੋਂ ਵੱਧ ਏਅਰਲਾਈਨਾਂ ਨੂੰ ਫਿਰ ਆਪਣੀ ਇਨਫੋਰਮੇਸ਼ਨ ਭੇਜਾਂਗੇ, ਰਿਕੁਐਸਟ ਭੇਜਾਂਗੇ, ਤੇ ਉਹਦੇ ਨਾਲ ਇੱਕ ਸਾਂਝੀ ਮੁਹਿੰਮ ਸ਼ੁਰੂ ਹੋ ਜਾਂਦੀ ਹੈ। ਸਾਡੀ ਹੁਣ ਕੋਸ਼ਿਸ਼ ਹੈਗੀ ਹੈ ਕਿ ਟੋਰਾਂਟੋ ਤੋਂ ਅੰਮ੍ਰਿਤਸਰ ਸਿੱਧੀ ਉਡਾਣ ਸ਼ੁਰੂ ਹੋਵੇ ਲੰਡਨ ਦੇ ਨਾਲ ਨਾਲ, ਤੇ ਇਹ ਸਾਡੀਆਂ ਮੇਨ ਹੈਗੀਆਂ ਜਿੱਥੇ ਜਿੱਥੇ ਵੱਧ ਪੰਜਾਬੀ ਰਹਿੰਦੇ ਨੇ, ਟੋਰਾਂਟੋ, ਵੈਂਕੂਵਰ, ਤੇ ਇਸ ਤਰ੍ਹਾਂ ਹੀ ਲੰਡਨ ਹੋ ਗਿਆ ਜਿਹੜਾ ਆਸਟ੍ਰੇਲੀਆ ਦਾ ਜੀ। ਇਸ ਤਰ੍ਹਾਂ ਜੇ 2 ਘੰਟੇ ਦੇ ਅੰਦਰ ਤੁਹਾਨੂੰ ਮੈਲਬਨ ਦੀ ਉਡਾਣ ਮਿਲ ਜਾਂਦੀ ਹੈ, ਤੇ ਉਹ ਇੱਕ ਤਰ੍ਹਾਂ ਨਾਲ ਸਿੱਧੀ ਉਡਾਣ ਹੀ ਹੈਗੀ, ਤੁਸੀਂ 15 ਘੰਟੇ ਚ ਪਹੁੰਚ ਰਹੇ ਜੇ, ਤੇ ਉਹ ਸਾਨੂੰ ਬੜੀ ਖੁਸ਼ੀ ਹੈ ਕਿ ਹੁਣ ਤੁਹਾਡੇ ਕੋਲ ਬੜੀਆਂ ਆਪਸ਼ਨਾਂ ਹੈਗੀਆਂ। ਤੇ ਇਸੇ ਤਰ੍ਹਾਂ ਮੈਂ ਐਕਚੁਅਲੀ ਪਰਸਨਲ ਅਸੀਂ ਗੱਲ ਕੀਤੀ, ਮੇਰੀ ਟੀਮ ਹੁਣ ਕਾਫੀ ਵਧੀ ਹੈ, ਮੇਰੇ ਨਾਲ ਬੜੇ ਬੜੇ ਏਵੀਏਸ਼ਨ ਦੇ ਕਈ ਮਾਹਿਰ ਜੁੜ ਗਏ ਨੇ ਹੁਣ ਸਾਡੇ ਨਾਲ, ਮੈਂ ਨੀ ਕਹਾਂਗਾ, ਮੈਂ ਨਾ ਸਾਡੀ ਮੁਹਿੰਮ ਨਾਲ ਜੁੜ ਗਏ ਨੇ, ਤੇ ਉਹਦੇ ਵਿੱਚ ਅਸੀਂ ਹੁਣ ਬ੍ਰਿਟਿਸ਼ ਏਅਰਵੇਜ਼ ਨਾਲ ਗੱਲ ਕੀਤੀ ਹੈ, ਤੇ ਉਹਨਾਂ ਨੇ ਵੀ ਸਾਨੂੰ ਕੁਝ ਕੰਸਰਨ ਦੱਸੇ ਨੇ, ਤੇ ਇਸੇ ਤਰ੍ਹਾਂ ਆਪਾਂ ਕੋਸ਼ਿਸ਼ ਕਰ ਰਹੇ ਹਾਂ ਹੋਰ ਥਾਈਲੈਂਡ ਦੀ, ਥਾਈਲੈਂਡ ਦੇ ਅੰਬੈਸਡਰ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਟਵਿੱਟਰ ਦੇ ਥਰੂ ਜੀ। ਸੋ ਬੜੀ ਦੇਖੋ ਬੜੀ ਅਜੀਬ ਜੀ ਗੱਲ ਹੈ, ਅੰਬੈਸਡਰ ਹੈ ਉਹ ਸਾਡੇ ਨਾਲ ਟਵਿੱਟਰ ਤੇ ਗੱਲ ਕਰ ਰਿਹਾ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੈਂਕਾਕ ਨੂੰ ਉਡਾਣ ਸ਼ੁਰੂ ਹੋਵੇ ਕਿਸੇ ਵੀ ਥਾਈਲੈਂਡ ਤੋਂ ਕਿਸੇ ਏਅਰਲਾਈਨ ਦੀ, ਤੇ ਉਹ ਵੀ ਸਾਨੂੰ ਤੁਸੀਂ ਜਾ ਕੇ ਟਵਿੱਟਰ ਤੇ ਜਾਂ ਕਿਤੇ ਵੀ ਫੇਸਬੁੱਕ ਪੇਜ ਤੇ ਉਹਦੀ ਇਨਫੋਰਮੇਸ਼ਨ ਦੇਖ ਸਕਦੇ ਜੇ
ਜੀ। ਤੁਸੀਂ ਪੂਰਾ ਕਰ ਲਓ।
ਹਾਂਜੀ, ਬਾਕੀ ਅਸੀਂ ਇਹ ਨੀ ਕਹਿੰਦੇ ਕਿ ਇਹ ਫਲਾਈਟ ਜੀ ਗੁਰੂ ਰਾਮਦਾਸ ਵਾਹਿਗੁਰੂ ਦੇ ਹੁਕਮ ਦੇ ਨਾਲ ਸ਼ੁਰੂ ਹੋਈ ਹੈ, ਸਾਨੂੰ ਸਿਰਫ ਸੇਵਾ ਮਿਲੀ ਹੈ ਜਿਹਨੂੰ ਮਿਲੀ ਹੈ, ਤੇ ਉਹਦੇ ਵਿੱਚ ਫਲਾਈ ਅੰਮ੍ਰਿਤਸਰ ਦੇ ਵਿੱਚ ਕੋਈ ਵੀ ਇਹਦੇ ਵਿੱਚ ਸੇਵਾ ਦੇ ਵਿੱਚ ਭਾਗ ਲੈ ਸਕਦਾ ਹੈ, ਅਸੀਂ ਉਹਨਾਂ ਨੂੰ ਨਾਲ ਜੋੜਾਂਗੇ ਤੇ ਨਾਲ ਜੁੜ ਕੇ ਅਸੀਂ ਸਾਂਝੇ ਤੌਰ ਤੇ ਇਹ ਕੰਮ ਕਰਾਂਗੇ
ਜੀ। ਤੇ ਗਮਟਾਲਾ ਸਾਹਿਬ ਆਪਣੇ ਨਾਲ ਸੁੱਖ ਜੀ ਜੁੜੇ ਆ, ਤੇ ਮੈਂ ਹੋਰ ਵੀ ਸਾਂਝ ਬਣਾਈ ਆ, ਮੈਂ ਥੋੜਾ ਥੋੜਾ ਉਹਨਾਂ ਦਾ ਜ਼ਿਕਰ ਜਿਹੜਾ ਜ਼ਰੂਰ ਕਰ ਦਵਾਂ ਆਪਣੇ ਨਾਲ ਸਾਂਝ ਬਣੀ ਆ। ਰਣਜੀਤ ਸੇਖੋਂ ਮੌਂਦਕੀ ਸਾਹਿਬ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਬਹੁਤ ਬਹੁਤ ਧੰਨਵਾਦ ਮੌਂਦਕੀ ਸਾਹਿਬ। ਸੁੱਖ ਸਾਹਿਬ ਹੁਣੀ ਕਹਿ ਰਹੇ ਆ, ਗਮਟਾਲਾ ਸਾਹਿਬ ਵੀ ਰੀਅਲੀ ਐਪਰੀਸ਼ੀਏਟ ਯੋਰ ਹਾਰਡ ਵਰਕ, ਯੂ ਆਰ ਡੂਇੰਗ ਗ੍ਰੇਟ ਵਰਕ, ਤੇ ਕਹਿੰਦੇ ਵੀ ਤੁਹਾਡਾ ਬਹੁਤ ਬਹੁਤ ਥੈਂਕਸ ਆ ਤੁਸੀਂ ਅੰਮ੍ਰਿਤਸਰ ਦੇ ਲਈ ਜੋ ਕੁਛ ਕਰ ਰਹੇ ਹੋ। ਤੇ ਸੁਖਵੀਰ ਸਿੰਘ ਜੀ ਦਾ ਮੈਸੇਜ ਹੈਗਾ ਆਪਾਂ ਨੂੰ, ਤੇ ਹਰਜਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਆ ਘੁੰਮਣ ਸਾਹਿਬ, ਤੇ ਕਹਿੰਦੇ ਬਈ ਅੰਮ੍ਰਿਤਸਰ ਤੋਂ ਫਲੈਟ ਤਾਂ ਇੰਟਰਨੈਸ਼ਨਲ ਸ਼ੁਰੂ ਹੋ ਗਈ ਆ, ਬਹੁਤ ਵਧੀਆ ਕੰਮ ਆ, ਪਰ ਟ੍ਰੈਫਿਕ ਅਜੇ ਕੰਟਰੋਲ ਨਹੀਂ ਹੋ ਸਕਦਾ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ?
ਉਹ ਸ਼ਹਿਰ ਦੀ ਟ੍ਰੈਫਿਕ ਦੀ ਗੱਲ ਕਰ ਰਹੇ ਨੇ ਜੀ,
ਮੈਨੂੰ ਵੀ ਇਦਾਂ ਲੱਗਦਾ ਕਿ ਸ਼ਹਿਰ ਦੇ ਸ਼ਾਇਦ ਗੁੰਟਾਲਾ ਸਾਹਿਬ ਤੁਸੀਂ ਦੱਸੇ ਘੁੰਮਣ ਦਾ ਦੱਸ ਦਿਓ ਕਿ ਤੁਸੀਂ ਕਿਹੜੇ ਕਰਨੀ ਗੱਲ। ਹਾਂਜੀ,
ਮੈਂ ਜੀ ਉਹਦੇ ਵਿੱਚ ਇਹ ਦੱਸਾਂਗਾ ਕਿ ਇੱਕ ਤੇ ਪਿੱਛੇ 2 ਸਾਲ ਨਾਲ ਸੋਸ਼ਲ ਮੀਡੀਆ ਤੇ ਬਹੁਤ ਆ ਰਿਹਾ ਸੀ ਕਿ ਏਅਰਪੋਰਟ ਤੇ ਆ ਨਹੀਂ ਹੈਗਾ, ਬਾਥਰੂਮ ਗੰਦੇ ਨੇ, ਪਾਰਕਿੰਗ ਦੀ ਬੜੀ ਪ੍ਰੋਬਲਮ ਆਉਂਦੀ ਹੈ। ਮੈਨੂੰ ਖੁਸ਼ੀ ਹੈ ਕਿ ਅਸੀਂ ਹੁਣ ਜਿਹੜੀ ਪਾਰਕਿੰਗ ਦੀ ਸਮੱਸਿਆ ਹੈਗੀ ਹੈ ਉਹਦੇ ਵਿੱਚ ਅਸੀਂ ਉਹਨੇ ਪਿੱਛੇ ਜੇ ਡਾਇਰੈਕਟਰ ਸਾਹਿਬ ਨੂੰ ਅਸੀਂ ਸ਼ਿਕਾਇਤ ਸਾਰੀ ਭੇਜੀ, ਪੂਰਾ ਅਸੀਂ ਉਹਨਾਂ ਨੂੰ ਭੇਜਿਆ, ਪਾਰਕਿੰਗ ਵਾਲੇ ਪੈਸੇ ਵੱਧ ਲੈ ਰਹੇ ਸੀ ਜੀ, ਤੇ ਉਹ ਵੀ ਹੁਣ ਕਾਫੀ ਇਸ ਤਰ੍ਹਾਂ ਕਾਫੀ ਹੋਰ ਲੋਕਾਂ ਨੇ ਵੀ ਦਿੱਤੀ ਸ਼ਿਕਾਇਤ। ਦੂਜਾ ਸੰਸ਼ੀ ਹੈ ਕਿ ਏਅਰਪੋਰਟ ਤੇ ਇੱਕ ਪਹਿਲਾ ਫਲੋਰ ਬਣਾਇਆ ਜਾ ਰਿਹਾ ਜਿੱਥੇ ਪੂਰੇ ਫੂਡ ਕੋਰਟ ਹੋਣਗੇ ਸਾਰੇ ਹੋਣਗੇ, ਉਹ ਸਾਰਾ ਨਵਾਂ ਜਨਵਰੀ 2019 ਵਿੱਚ ਤਿਆਰ ਹੋ ਜਾਏਗਾ, ਉਹਦੇ ਵਿੱਚ VIP ਲਾਉਂਜ, ਬਿਜ਼ਨਸ ਕਲਾਸ ਲਾਉਂਜ ਵੀ ਹੋਣਗੇ ਜੀ। ਸੋ ਉਹ ਸਾਰੀਆਂ ਫੈਸਿਲਿਟੀਆਂ ਹੁਣ ਅੰਮ੍ਰਿਤਸਰ ਹੁਣ ਅਪਗ੍ਰੇਡ ਹੋ ਰਹੀਆਂ ਜਨਵਰੀ 2019 ਵਿੱਚ। ਜਿਹੜੀ ਸ਼ਹਿਰ ਦੀ ਸਮੱਸਿਆ ਉਹ ਅੰਮ੍ਰਿਤਸਰ ਵਿਕਾਸ ਮੰਚ ਟਾਈਮ ਹਰ ਵੇਲੇ ਇਸ ਬਾਰੇ ਕਾਰਪੋਰੇਸ਼ਨ ਨਾਲ ਪਿੱਛੇ ਜੇ ਮੇਅਰ ਸਾਹਿਬ ਨਾਲ ਮੀਟਿੰਗ ਕੀਤੀ ਸੀ ਬਹੁਤ ਵੱਡੀ ਅੰਮ੍ਰਿਤਸਰ ਦੇ, ਉਹਨਾਂ ਤੇ ਅਸੀਂ ਇੱਕ 10 ਪੁਆਇੰਟ ਬਣਾਏ ਹੋਏ ਨੇ ਜਿਹੜੇ ਜਿਹੜੇ ਅਸੀਂ ਕਰਨੇ ਨੇ ਇੰਪਰੂਵ। ਉਹਦੇ ਵਿੱਚ IIM ਇੱਕ ਇਸ ਤਰ੍ਹਾਂ ਇੰਡੀਅਨ ਇੰਸਟੀਟਿਊਟ ਆਫ ਮੈਨੇਜਮੈਂਟ ਹੈਗਾ, ਉਹ ਵੀ ਵਿਕਾਸ ਮੰਚ ਨੇ ਬੜੀ ਦੇਰ ਤੋਂ ਮੰਗ ਕੀਤੀ ਸੀ ਸਰਕਾਰਾਂ ਨੂੰ, ਉਹ ਅੰਮ੍ਰਿਤ ਬਣ ਗਿਆ, ਉੱਪਰ ਦੀ ਬਿਲਡਿੰਗ ਦੀ ਬਣੀ। ਟ੍ਰੈਫਿਕ ਦੀ ਸਮੱਸਿਆ ਜੀ ਇਸ ਵੇਲੇ ਸਾਰੇ ਪਾਸੇ ਇਸ ਵੇਲੇ ਪੰਜਾਬ ਚ ਬਹੁਤ ਬੁਰਾ ਹਾਲ ਹੈ, ਤੇ ਉਹ ਵੀ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਤੇ ਉਹਦੇ ਲਈ ਅਸੀਂ ਸਾਡੇ ਅੰਮ੍ਰਿਤਸਰ ਵਿਕਾਸ ਮੰਚ ਦਾ ਫੇਸਬੁੱਕ ਪੇਜ ਹੈਗਾ, ਜੋ ਸਾਡੇ ਜੁੜਨਾ ਚਾਹਣ ਅੰਮ੍ਰਿਤਸਰ ਵਿਕਾਸ ਮੰਚ, ਤੇ ਉੱਥੇ ਜੁੜਨ, ਤੇ ਕੋਈ ਵੀ ਜੇ ਉਹਨਾਂ ਨੂੰ ਲੱਗਦਾ ਕਿ ਆਪਣੀ ਹੋਵੇ, ਅਸੀਂ ਲੈਟਰ ਲਿਖ ਕੇ ਤੇ ਭਾਵੇਂ ਸਾਨੂੰ ਕੋਰਟ ਤੱਕ ਕਿੱਥੇ ਜਾਣਾ ਪਵੇ ਅਸੀਂ ਉੱਥੇ ਵੀ ਜਾਂਦੇ ਹਾਂ। ਤੇ ਇੱਕ ਹੋਰ ਸਮੱਸਿਆ ਜਿਹੜੀ ਅੰਮ੍ਰਿਤਸਰ ਬੜੀ ਹੈ ਉਹ ਕਿ ਕੁੱਤਿਆਂ ਦੀ ਇਸ ਵੇਲੇ, ਜਿਹੜੇ ਸਾਰਿਆਂ ਨੂੰ ਪਤਾ ਕਿ ਇਸ ਵੇਲੇ ਡੰਗਰ ਬੜੇ ਬਹੁਤ ਬਹੁਤ ਪਰੇਸ਼ਾਨੀ ਆ ਰਹੀ ਹੈ, ਉਹਦੇ ਲਈ ਵੀ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿਸੇ ਤਰ੍ਹਾਂ ਕੋਈ ਨਾ ਕੋਈ ਕੀਤਾ ਜਾਵੇ, ਤੇ ਜੇਕਰ ਤੇ ਉਹਦਾ ਕੋਰਟ ਚ ਵੀ ਕੇਸ ਚੱਲ ਰਿਹਾ ਕਿਸੇ ਹੋਰ ਸੰਸਥਾਵਾਂ ਨੇ ਕੀਤਾ ਹੋਇਆ। ਸੋ ਇਹ ਟ੍ਰੈਫਿਕ ਦੀ ਸਮੱਸਿਆ, ਹੋਪਫੁਲੀ ਉੱਥੇ ਭੰਡਾਰੀ ਪੁੱਲ ਨਵਾਂ ਬਣਿਆ ਉਹ ਚ ਉੱਧਰ ਹੱਲ ਹੋਏਗੀ, ਪਰ ਇਹ ਸਾਰੀ ਓਵਰਆਲ ਪੂਰੀ ਸਟੇਟ ਦੀ ਸਮੱਸਿਆ ਹੈਗੀ ਇਸ ਵੇਲੇ।
ਜੀ ਜੀ, ਤੇ ਗੁਮਟਾਲਾ ਸਾਹਿਬ ਆਪਣੇ ਨਾਲ ਕਿਰਪਾਲ ਸਿੰਘ ਚੀਮਾ ਨਿਊਯਾਰਕ ਸਿਟੀ ਤੋਂ ਸਤਿ ਸ੍ਰੀ ਅਕਾਲ ਸਾਨੂੰ ਬੁਲਾ ਰਹੇ ਆ। ਰਵਿੰਦਰ ਸਿੰਘ ਧਨੀ ਜੀ ਵੀ ਸਾਡੇ ਨਾਲ ਜੁੜੇ ਆ, ਉਹਨਾਂ ਨੇ ਵੀ ਸਾਨੂੰ ਸਤਿ ਸ੍ਰੀ ਅਕਾਲ ਬੁਲਾਈ ਆ। ਦਲਜੀਤ ਸਿੰਘ ਢਿੱਲੋਂ ਸਾਹਿਬ ਆਪਣੇ ਨਾਲ ਜੁੜੇ ਆ, ਤੇ ਇਹ ਤੁਹਾਡੇ ਇਲਾਕੇ ਤੋਂ ਨੇ, ਮਹਿਤਾ ਚੌਂਕ ਤੋਂ, ਤੇ ਸਾਡੇ ਅਹਿਮ ਟੀਮ ਮੈਂਬਰ ਵੀ ਹੈਗੇ ਆ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਉਹਨਾਂ ਦਾ ਵੀ ਇੱਕ ਸਵਾਲ ਤੁਹਾਡੇ ਲਈ ਹੈਗਾ ਕਿ ਅੰਮ੍ਰਿਤਸਰ ਦੇ ਵਿੱਚ ਸਿਟੀ ਬੱਸ ਦੇ ਪ੍ਰੋਜੈਕਟ ਦੇ ਅਧੀਨ ਜੋ ਸੈਂਕੜੇ ਬੱਸਾਂ ਜਿਹੜੀਆਂ ਬਾਈਪਾਸ ਬੇਰਕਾ ਨੇੜੇ ਖਲੋਤੀਆਂ ਨੇ, ਉਹਨਾਂ ਨੂੰ ਚਲਾਉਣ ਦੇ ਲਈ ਕੋਈ ਵਿਕਾਸ ਮੰਚ ਦੇ ਰਾਹੀਂ ਹੀਲਾ ਕਰੋ, ਇਹਦੇ ਲਈ ਵੀ ਤੁਹਾਨੂੰ ਕਿਹਾ ਉਹਨਾਂ ਨੇ।
ਹਾਂਜੀ, ਮੈਂ ਇੱਕ ਹੋਰ ਗੱਲ, ਬੜਾ ਸੋਹਣਾ ਸਵਾਲ ਪੁੱਛਿਆ ਕੀਤਾ ਇਹਨਾਂ ਨੇ। ਅਸੀਂ ਐਕਚੁਅਲੀ ਕੀ ਕੀਤਾ, ਜਿਹੜੀਆਂ ਬੱਸਾਂ ਉੱਥੇ ਵੱਲੇ ਲਾ ਕੇ ਖਲੋਤੀਆਂ ਵਾ, ਅਸੀਂ ਅੰਮ੍ਰਿਤਸਰ ਦੇ ਜਿਹੜੇ DC ਸਾਹਿਬ ਨੂੰ ਅਸੀਂ ਚਿੱਠੀ ਲਿਖੀ ਆ ਕਿ ਕੁਝ ਬੱਸਾਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਦੇ ਰਾਊਟ ਤੋਂ ਚਲਾਇਆ ਜਾਵੇ ਪੂਰੇ ਸ਼ਹਿਰ ਤੋਂ, ਤੇ ਇਹ ਬੱਸਾਂ ਉੱਥੇ ਵਰਤੀਆਂ ਜਾਣ, ਕਿਉਂਕਿ ਇਹਨਾਂ ਨੇ ਪੰਜਾਬ ਤੋਂ, ਪੰਜਾਬ ਸਰਕਾਰ ਨੇ ਵੀ ਜਦੋਂ ਬਣੀ ਹੈ, ਇਹਨਾਂ ਨੇ ਜਲੰਧਰ ਤੋਂ ਬੱਸਾਂ ਚਲਾ ਤੀਆਂ ਦਿੱਲੀ ਨੂੰ, ਪਰ ਇੰਨੀ ਬੁਰੀ ਹਾਲਤ ਹੈ ਕਿ ਅੰਮ੍ਰਿਤਸਰ ਨੂੰ ਬੱਸਾਂ ਲਈ ਅਸੀਂ ਪੰਜਾਬ ਰੋਡ ਨੂੰ ਲਿਖਿਆ, ਤੇ ਉਹ ਕਹਿੰਦੇ ਆ ਕਿ ਸਾਨੂੰ ਪਰਮਿਟ ਹੀ ਨਹੀਂ ਹੈਗੇ ਅੰਮ੍ਰਿਤਸਰ ਹਵਾਈ ਅੱਡੇ ਨੂੰ ਬੱਸਾਂ ਚਲਾਉਣ ਲਈ। ਸੋ ਸਾਡੀ, ਜੇ ਤੇ ਕੋਈ ਸੁਣ ਰਹੇ ਨੇ ਸਾਡੇ, ਜਿਹੜੇ ਵੀ ਕੋਈ ਕਾਂਗਰਸ ਦੇ ਲੀਡਰ ਵੀ ਨੇ ਜਾਂ ਓਵਰਸੀਜ਼ ਕਾਂਗਰਸ ਨੇ ਜਾਂ ਜਿਹੜੇ ਵੀ ਭਾਵੇਂ BJP ਵਾਲੇ ਨੇ, ਉਹ ਇਹ ਗੱਲ ਉਹਨਾਂ ਤੱਕ ਪਹੁੰਚਾਉਣ ਕਿ ਇਹ ਬੱਸਾਂ ਜਿਹੜੀਆਂ ਵਾ ਇਹ ਅੰਮ੍ਰਿਤਸਰ ਸ਼ਹਿਰ ਜਿੱਦਾਂ ਏਅਰਪੋਰਟ ਲਈ ਵੀ ਲਾਈਆਂ ਜਾ ਸਕਦੀਆਂ ਵਾ, ਤੇ ਉਹਦੇ ਲਈ ਅਸੀਂ ਇਹ ਵੀ ਲਿਖਿਆ ਵਾ। ਤੇ ਹੁਣ ਸਾਨੂੰ ਇਹ ਪਤਾ ਲੱਗਾ ਜਿਹੜਾ BRTS ਸੀਗਾ, ਜਿਹੜਾ ਪਿਛਲੇ ਸਰਕਾਰ ਦਾ ਸੀ, ਉਹਨੂੰ ਕਿਸੇ ਤਰ੍ਹਾਂ ਇਹ ਰਿਵਾਈਵ ਕਰਕੇ ਤੇ ਕਿਸੇ ਪ੍ਰਾਈਵੇਟ ਕੰਪਨੀ ਨਾਲ ਗੱਲ ਕਰਕੇ, ਸਾਡੀ ਪਿੱਛੇ ਜੇ ਮੀਟਿੰਗ ਹੋਈ ਸੀ ਨਵਜੋਤ ਸਿੰਘ ਸਿੱਧੂ ਜੀ ਨਾਲ, ਤੇ ਉਹਨਾਂ ਨੇ ਦੱਸਿਆ ਕਿ ਵਿਕਾਸ ਮੰਚ ਦੀ ਕਿ ਉਹ ਕਿਸੇ ਤਰ੍ਹਾਂ ਕਿਸੇ ਕੰਪਨੀ ਨਾਲ ਕਰਕੇ ਤੇ ਇਹਨਾਂ ਨੂੰ ਫਿਰ ਤੋਂ ਸ਼ੁਰੂ ਕਰਾਉਣ ਲਈ। ਤੇ ਇਹ ਜਿਹੜੀ ਇਹ ਗੱਲ ਕਰ ਰਹੇ ਨੇ ਬੱਸਾਂ ਦੀ, ਇਹ ਸੀ ਸੈਂਟਰ ਦੀ ਸਕੀਮ ਜੀ, ਜਵਾਹਰ ਲਾਲ ਨਹਿਰੂ ਸਕੀਮ, ਤੇ ਸੁਖਬੀਰ ਬਾਦਲ ਜੀ ਨੇ ਨਵੀਂ ਸਕੀਮ ਲੈਣ ਦੀ ਵਿੱਚ, ਜਿਹਨੂੰ ਕਹਿੰਦੇ ਨੇ BRTS। ਸੋ ਇਹ ਦੋਵਾਂ ਦੀਆਂ ਬੱਸਾਂ ਇਸ ਵੇਲੇ ਉੱਥੇ ਕਹਿੰਦੇ ਨੇ ਘੱਟਾ ਜਾਂ ਮਤਲਬ ਕਿ ਉੱਥੇ ਖਲੋਤੀਆਂ ਹੋਈਆਂ ਵਾ, ਤੇ ਅਸੀਂ ਉਹਨਾਂ ਨੂੰ ਇੱਕ ਪਲਾਨ ਦਿੱਤਾ ਹੋਇਆ ਵਾ, ਤੇ ਜਦੋਂ ਮੀਟਿੰਗ ਹੁੰਦੀ ਆ ਉਹ ਪਲਾਨ ਉਹਦੇ ਵਿੱਚ ਡਿਸਕਸ ਹੋਏਗਾ, ਤੇ ਹੋਪਫੁਲੀ ਇਹ ਜਲਦੀ ਇੰਪਲੀਮੈਂਟ ਹੋ ਜਾਏਗਾ ਸ਼ਹਿਰ ਵਾਸਤੇ।
ਹਾਂਜੀ, ਤੇ ਗੁਮਟਾਲਾ ਸਾਹਿਬ ਅੱਗੇ ਆਪਣੇ ਨਾਲ ਸੁਖਜਿੰਦਰ ਸਿੰਘ ਜੀ ਹੁਣੀ ਵੀ ਜੁੜੇ ਆ, ਉਹ ਕਹਿੰਦੇ ਵੀ ਉਹ ਜਿਹੜੀ ਪਾਣੀ ਵਾਲੀ ਬੱਸ ਆ ਉਹਦਾ ਵੀ ਕੋਈ ਇਲਾਜ ਕਰੋ, ਉਹ ਵੀ ਕਰ ਸਕਦੇ ਤੁਸੀਂ?
ਨਹੀਂ ਜੀ, ਅਸੀਂ ਕੁਛ ਨੀ ਕਰ ਸਕਦੇ, ਅਸੀਂ ਤੇ ਸਰਕਾਰ ਤੱਕ ਆਵਾਜ਼ ਪਹੁੰਚਾ ਸਕਦੇ ਹਾਂ, ਅਸੀਂ ਤੇ ਲੋਬਿੰਗ ਜਾਂ ਕਹਿੰਦੇ, ਤੇ ਜੇ ਉਹਨਾਂ ਨੂੰ ਲੱਗਦਾ ਕੋਈ ਵੀ ਸਾਨੂੰ ਚਿੱਠੀ ਜਾਂ ਉਹ ਸਿੱਧੀ ਚਿੱਠੀ ਪਾਉਣ, ਤੇ ਉਹ ਤੇ ਹੁਣ ਉਹਦੇ ਬਾਰੇ ਮੈਂ ਕੁਛ ਨੀ ਕਹਿ ਸਕਦਾ ਕਿ ਉਹਦਾ ਕੀ ਪਲਾਨ ਹੈ ਸਰਕਾਰ ਦਾ, ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਜੀ। ਮੈਂ ਇੱਥੇ ਹੈਗਾ, ਮੇਰਾ ਮੇਨ ਜਿਹੜਾ ਮੇਰੇ ਕੋਲ ਹੈਗਾ ਉਹ ਏਅਰਪੋਰਟ ਦਾ ਮੇਰੀ ਟੀਮ ਹੈਗੀ ਆ ਵਿਕਾਸ ਮੰਚ ਦੀ, ਤੇ ਅਸੀਂ ਪੂਰੀ ਟੀਮ ਅਸੀਂ ਪੂਰੇ ਐਕਟਿਵ ਰਹਿੰਦੇ ਹਾਂ, ਤੇ ਮੈਂ ਦੱਸਣਾ ਚਾਹਾਂਗਾ ਕਿ ਮੈਂ ਦਰਸ਼ਕਾਂ ਨਾਲ ਗੱਲ ਸਾਂਝੀ ਕਰਨਾ ਚਾਹਾਂਗੀ, ਸਾਨੂੰ ਬੜਾ ਦੁੱਖ ਹੋਇਆ ਕਿ ਅਸੀਂ ਚਾਹੁੰਦੇ ਹਾਂ ਸਾਡੇ ਹਰਿਮੰਦਰ ਸਾਹਿਬ, ਚਲੋ ਸਾਰੇ ਲੋਕੀ ਆਉਂਦੇ ਧਰਮਾਂ ਦੇ, ਜੁਲਾਈ ਵਿੱਚ ਕੀ ਹੋਇਆ ਕਿ ਇਹਨਾਂ ਨੇ ਏਅਰ ਇੰਡੀਆ ਨੇ ਜੀ, ਜਿਹੜੀ ਸਵੇਰੇ 5 ਵਜੇ ਅੰਮ੍ਰਿਤਸਰ ਨੂੰ ਫਲਾਈਟ ਆਉਂਦੀ ਹੈ ਦਿੱਲੀ ਨੂੰ, ਸਾਰੇ NRI ਵੀਰ ਉੱਥੇ ਆਉਂਦੇ ਨੇ, ਇਹਨਾਂ ਨੇ ਚੁੱਪ ਚਪੀਤੇ ਜਹਾਜ਼ ਜਿਹੜਾ ਨਾ ਉਹਨੂੰ ਹੱਜ ਲਈ ਲਗਾਉਣ ਲਈ, ਉਹਨਾਂ ਨੂੰ ਕੋਈ ਜਹਾਜ਼ ਚਾਹੀਦੇ ਸੀ, ਉਹਨਾਂ ਨੇ ਸਾਡੀ ਦਿੱਲੀ ਅੰਮ੍ਰਿਤਸਰ ਦੀ ਉਡਾਨ ਨੂੰ ਕੈਂਸਲ ਕਰ ਦਿੱਤਾ 3 ਮਹੀਨਿਆਂ ਲਈ, 30 ਸਤੰਬਰ ਤੱਕ। ਤੇ ਸਾਡੀ ਟੀਮ ਨੂੰ ਪਤਾ ਲੱਗਾ, ਅਸੀਂ ਸਾਡੀ ਟੀਮ ਨੇ ਪੂਰਾ ਮੀਡੀਆ ਜਾ ਕੇ ਜਾਂ ਪੂਰਾ ਇਸ ਬਾਰੇ ਦੱਸਿਆ, ਤੇ ਸਾਰਿਆਂ ਨੂੰ ਲੈਟਰਾਂ ਲਿਖੀਆਂ, ਮੈਂਬਰ ਪਾਰਲੀਮੈਂਟ ਔਜਲਾ ਸਾਹਿਬ ਜੀ ਨੂੰ ਵੀ, ਸ਼ਵੇਤ ਮਲਿਕ ਜੀ ਨੂੰ ਵੀ, ਤੇ ਸਿਵਲ ਮਿਨਿਸਟਰ ਨੂੰ ਵੀ, ਤੇ ਉਹਦੇ ਵਿੱਚ ਅਸੀਂ ਕਿਹਾ ਕਿ ਅੰਮ੍ਰਿਤਸਰ ਹਰਿਮੰਦਰ ਸਾਹਿਬ ਵੀ ਸਾਡੇ ਸਿੱਖਾਂ ਦੇ ਅੰਗ ਵਾਸਤੇ ਵੀ ਮੱਕਾ ਹੈਗਾ, ਇੱਥੇ ਲੋਕਾਂ ਨੂੰ, ਅਸੀਂ ਇੱਥੇ ਚਾਹੁੰਦੇ ਸਾਡੇ ਮੁਸਲਿਮ ਵੀਰ ਵੀ ਜਾਣ, ਪਰ ਹਿੰਦੁਸਤਾਨ ਵਿੱਚ ਏਅਰ ਇੰਡੀਆ ਦੀ ਹਜ਼ਾਰਾਂ ਉਡਾਨਾਂ ਚੱਲਦੀਆਂ, ਤੇ ਉਹਦੇ ਵਿੱਚੋਂ ਇਹਨਾਂ ਨੇ ਕੱਲੀ ਪੰਜਾਬ ਨੂੰ ਤੇ ਹੋਰ 2-3 ਥਾਵਾਂ ਤੋਂ ਇਹਨਾਂ ਨੇ ਕੀਤਾ। ਚੰਡੀਗੜ੍ਹ ਦੀ ਉਡਾਨ ਸੀ ਬੈਂਕਾਕ ਦੀ, ਚੰਡੀਗੜ੍ਹ, ਉਹ ਵੀ ਬੰਦ ਕਰ ਦਿੱਤੀ ਆ 3 ਮਹੀਨਿਆਂ ਲਈ, ਕਿ ਸਾਨੂੰ ਹਾਜ਼ਰੀ 3 ਦਿਨ ਲਈ ਬਾਅਦ ਚੋਂ ਬਹਾਲ ਕਰ ਦਿੱਤੀ ਆ ਤੇ ਹੁਣ ਕੁਝ ਦਿਨਾਂ ਤੱਕ ਉਹ ਹੁਣ ਪੂਰਾ 7 ਦਿਨ ਫਿਰ ਤੋਂ ਚੱਲਣ ਲੱਗ ਪੈਗੀ। ਸੋ ਜੇ ਇਸ ਤਰ੍ਹਾਂ ਅਸੀਂ ਸਾਂਝੇ ਤੌਰ ਤੇ ਜੇ ਸਾਂਝੀ ਆਵਾਜ਼ ਉਠਾਈਏ ਸਰਕਾਰਾਂ ਤੱਕ ਆਵਾਜ਼ ਪਹੁੰਚੇ ਤੇ ਉਹ ਅਸੀਂ ਇਹ ਕੰਮ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਹੋ ਸਕਦਾ ਸਿੱਧੀ ਆਸਟ੍ਰੇਲੀਆ ਨੂੰ ਵੀ ਫਲਾਈਟ ਭਾਵੇਂ ਸਿੱਧੀ ਚਲਾ ਦਈਏ। ਤੇ ਇਹ ਇਹ ਮੈਂ ਗੱਲ ਦੱਸਣੀ ਚਾਹਾਂਗਾ ਇੱਕ ਮੈਂ ਹੋਰ, ਤੇ ਸਾਂਝੀ ਜਿਹੜੀ ਮੁਹਿੰਮ ਹੈ ਕੋਈ ਲੌਬਿੰਗ ਹੈ ਉਹਦੇ ਨਾਲ ਸਾਨੂੰ ਬੜਾ ਇਫੈਕਟ ਹੁੰਦਾ ਜੀ।
ਜੀ ਤੇ ਗਮਟਾਲਾ ਸਾਹਿਬ ਸਲਾਮ ਆ, ਤੁਹਾਡੀ ਜਿਹੜੀ ਸ਼ਿੱਦਤ ਹੈਗੀ ਆ ਇਸ ਮਾਮਲੇ ਦੇ ਵਿੱਚ ਜਿਹੜੇ ਉਪਰਾਲੇ ਤੁਸੀਂ ਕਰ ਰਹੇ ਹੋ ਖਾਸ ਤੌਰ ਤੇ ਜਿਹੜੇ ਐਨ ਤੇ ਅਸੀਂ ਵੀ ਚਾਹੁੰਦੇ ਹਾਂ ਤੇ ਦੋਸਤੋ ਤੁਸੀਂ ਵੀ ਜਰੂਰ ਸਾਂਝੀ ਕਰੋ ਤੇ ਤੁਸੀਂ ਫੇਸਬੁੱਕ ਦੇ ਉੱਤੇ ਹੈਗੇ ਆ ਤਾਂ ਕਿ ਜਿਹੜੇ ਦੋਸਤ ਆ ਉਹ ਸਾਂਝੇ ਕਰਨ ਸਾਡੇ ਜਿਹੜੇ ਉਪਰਾਲੇ ਆ ਤਾਂ ਕਿ ਲੋਕੀ ਵੱਧ ਤੋਂ ਵੱਧ ਜੋੜਨ, ਕਿਉਂਕਿ ਸਾਨੂੰ ਵੀ ਨਹੀਂ ਸੀ ਪਤਾ, ਅਸੀਂ ਵੀ ਇਹ ਸੋਚਦੇ ਵੀ ਸ਼ਾਇਦ ਇਹ ਪੋਲੀਟੀਕਲ ਕੋਈ ਕਾਰਵਾਈ ਹੈਗੀ ਆ ਜਿਹਦੇ ਨਾਲ ਇਹ ਫਾਈਟਸ ਜਿਹੜੀਆਂ ਸਟਾਰਟ ਹੋ ਰਹੀਆਂ ਆ, ਪਰ ਤੁਸੀਂ ਏਦਾਂ ਫੇਸਬੁੱਕ ਦੇ ਉੱਤੇ ਜਾਂ ਬਣਾਇਆ ਜਿਹਦੇ ਸਾਡੇ ਦੋਸਤ ਜਿਹੜੇ ਸਾਂਝਾ ਕਰ ਸਕਦੇ ਆ ਅੱਗੇ।
ਹਾਂਜੀ 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 ਬਹੁਤ ਬਹੁਤ ਧੰਨਵਾਦ ਉਹਦੇ ਬਾਰੇ। ਅਸੀਂ ਸਾਡਾ ਫੇਸਬੁੱਕ ਦਾ ਪੇਜ ਹੈਗਾ ਜੀ ਅੰਮ੍ਰਿਤਸਰ ਏਅਰਪੋਰਟ ਡੈਸ਼ ਕਨੈਕਟਿੰਗ ਦਾ ਵਰਲਡ, ਅੰਮ੍ਰਿਤਸਰ ਏਅਰਪੋਰਟ ਕਨੈਕਟਿੰਗ ਦਾ ਵਰਲਡ, ਉਹਨੂੰ ਐਟ ਕਨੈਕਟਿੰਗ ਏਟੀਕਿਊ ਟੂ ਵਰਲਡ ਵੀ ਲਿਖਦੇ ਨੇ, ਪਰ ਅੰਮ੍ਰਿਤਸਰ ਏਅਰਪੋਰਟ ਕਨੈਕਟਿੰਗ ਦਾ ਵਰਲਡ ਉਹ ਪੇਜ ਨਾਲ ਜੁੜੋ। ਮੇਰਾ ਆਪਣਾ ਪੇਜ ਵੀ ਹੈਗਾ, ਮੇਰਾ ਨਾਂ ਸਮੀਪ ਸਿੰਘ ਹੈ ਤੇ ਸਮੀਪ ਸਿੰਘ ਦੇ ਨਾਂ ਤੇ ਹੈ, ਤੇ ਟਵਿੱਟਰ ਤੇ ਵੀ ਉਹ ਐਟ ਫਲਾਈ ਅੰਮ੍ਰਿਤਸਰ, ਐਟ ਫਲਾਈ ਅੰਮ੍ਰਿਤਸਰ। ਤੇ ਫਿਰ ਜਿਸ ਤਰ੍ਹਾਂ ਤੁਸੀਂ ਪੋਲੀਟੀਕਲ ਦੀ ਗੱਲ ਕੀਤੀ ਸਾਡੀ, ਤੇ ਉਹ ਕੀ ਹੈ ਕਿ ਜੇ ਅਸੀਂ ਸਾਰੇ ਇਹੋ ਕਹੀ ਜਾਵਾਂਗੇ ਕਿ ਇਸ ਕਰਕੇ ਫਿਰ ਸਾਰੇ ਸਾਡੇ ਬੰਦੇ ਜਿਹੜੇ ਜੁੜੇ ਹੋਏ ਨੇ ਉਹ ਸਿਆਸੀ ਬੰਦੇ ਵੀ ਨੇ, ਗੈਰ ਸਿਆਸੀ ਨੇ ਵੀ, ਸਾਰੇ ਨੇ। ਤੇ ਜੇ ਇਸ ਤਰ੍ਹਾਂ ਕੋਈ ਗੱਲ ਹੋ ਜਾਏ ਕਿ ਹਾਂ ਬਈ ਇਸ ਤਰ੍ਹਾਂ ਇਹਨੇ ਕਾਂਗਰਸ ਪਾਰਟੀ ਨੇ ਸ਼ੁਰੂ ਕਰਾਈ ਹੈ, ਬੀਜੇਪੀ ਨੇ ਸ਼ੁਰੂ ਕਰਾਈ ਹੈ, ਤੇ ਉਹ ਫਿਰ ਇਸ ਤਰ੍ਹਾਂ ਇੱਕ ਤਰ੍ਹਾਂ ਦੀ ਜੰਗ ਸ਼ੁਰੂ ਹੋ ਜਾਂਦੀ ਆਪਸੀ। ਤੇ ਸਾਡੀ ਇਹ ਕੋਸ਼ਿਸ਼ ਹੈ ਕਿ ਇਹ ਫਲਾਈਟ, ਸਾਨੂੰ ਖੁਸ਼ੀ ਹੈ ਕਿ ਸਾਰੇ ਪੰਜਾਬੀਆਂ ਦੇ ਸਾਂਝੇ ਤੌਰ ਤੇ ਸ਼ੁਰੂ ਹੋਈ ਹੈ। ਤੇ ਮੈਂ ਸਰੋਤਿਆਂ ਨੂੰ ਫਿਰ ਬੇਨਤੀ ਕਰਾਂਗਾ ਸਾਡੇ ਨਾਲ ਪੇਜ ਤੇ ਵੱਧ ਤੋਂ ਵੱਧ ਜੁੜਨ, ਅੰਮ੍ਰਿਤਸਰ ਏਅਰਪੋਰਟ, ਤੇ ਅਸੀਂ ਉੱਥੇ ਪੂਰਾ ਪੂਰਾ ਅਪਡੇਟ ਦੇਵਾਂਗੇ। ਸਿਡਨੀ ਦੀ ਮੈਂ ਤੁਹਾਨੂੰ ਸਾਰਿਆਂ ਨੂੰ ਇਨਫੋਰਮੇਸ਼ਨ ਦੇਣੀ ਚਾਹਾਂਗਾ, ਮਾਫੀ ਚਾਹਾਂਗਾ, ਅੰਮ੍ਰਿਤਸਰ ਤੋਂ ਮਲਿੰਡੋ ਦੀ ਬ੍ਰਿਸਬਨ, ਸੋ ਜਿਹੜੇ ਆਸਟ੍ਰੇਲੀਆ ਦੇ ਨੇ ਉਹ ਸੁਣ ਰਹੇ ਨੇ, ਤੁਸੀਂ ਅੰਮ੍ਰਿਤਸਰ ਤੋਂ ਬ੍ਰਿਸਬਨ ਹੁਣ 16 ਘੰਟੇ ਵਿੱਚ, ਇੱਕ ਪਾਸੇ ਉਹ ਕੁਆਲਾਲੰਪੁਰ ਮਲਿੰਡੋ ਏਅਰ, ਅੰਮ੍ਰਿਤਸਰ ਤੋਂ ਕੁਆਲਾਲੰਪੁਰ, ਫਿਰ ਉਹ ਕੁਆਲਾਲੰਪੁਰ ਤੋਂ ਬਾਲੀ 1 ਘੰਟੇ ਵਾਸਤੇ ਜਹਾਜ਼ ਤੇਲ ਭਰਦਾ ਵਾ, ਫਿਰ ਉਹ ਬਾਲੀ ਤੋਂ ਬ੍ਰਿਸਬਨ ਆਉਂਦਾ। ਸੋ ਇੱਕ ਪਾਸੇ ਤੁਹਾਨੂੰ ਲੱਗਦੇ ਨੇ 24 ਘੰਟੇ, ਪਰ ਵਾਪਸੀ ਤੇ ਤੁਸੀਂ ਬ੍ਰਿਸਬਨ ਤੋਂ ਅੰਮ੍ਰਿਤਸਰ ਸਿਰਫ 16 ਘੰਟੇ ਵਿੱਚ ਪਹੁੰਚ ਜਾਂਦੇ ਜੇ। ਸੋ ਇਸੇ ਤਰ੍ਹਾਂ ਮੈਲਬਨ ਦਾ ਕੋਈ ਟਾਈਮ ਚੇਂਜ ਨਹੀਂ ਹੋ ਰਿਹਾ, ਪਰ ਕਾਫੀ ਸਰੋਤੇ ਸਾਨੂੰ ਫੇਸਬੁੱਕ ਤੇ ਲਿਖ ਰਹੇ ਨੇ ਕਿ ਸਿਡਨੀ ਦੇ ਜਿਹੜਾ ਫਲਾਈਟ ਆ 27 ਅਕਤੂਬਰ ਤੋਂ ਬਾਅਦ ਉਹ ਟਾਈਮ ਉਹਨਾਂ ਦਾ ਚੇਂਜ ਹੋ ਗਿਆ। ਇਹ ਕਿਸੇ ਪੋਲੀਟੀਕਲ ਕਿਸੇ ਨੂੰ ਪਤਾ ਨਹੀਂ ਹੈਗਾ ਜੀ, ਮੈਂ ਪਹਿਲੀ ਵਾਰ ਦੱਸ ਰਿਹਾ ਕਿ ਜਿਹੜਾ ਅਖਬਾਰ ਚ ਆ ਰਿਹਾ ਹੈ ਕਿ 15 ਘੰਟੇ ਚ ਪਹੁੰਚ ਜਾਓਗੇ ਅਕਤੂਬਰ ਵਿੱਚ, ਕਿਉਂਕਿ ਡੇ ਲਾਈਟ ਸੇਵਿੰਗ ਹੋ ਰਹੀ ਆ ਟਾਈਮ ਦੀ, ਤੇ ਉਸ ਕਰਕੇ ਥੋੜਾ ਜਿਹਾ ਟਾਈਮਿੰਗ ਐਡਜਸਟ ਕਰ ਰਹੇ ਨੇ ਏਅਰਲਾਈਨ ਵਾਲੇ ਸਿਡਨੀ ਦਾ। ਤੇ ਉਹਦੇ ਵਿੱਚ ਫਿਰ ਇੱਕ ਪਾਸੇ ਤੇ ਤੁਸੀਂ 15 ਘੰਟੇ ਚ ਪਹੁੰਚ ਜਾਓਗੇ, ਦੂਜੇ ਪਾਸੇ ਤੁਹਾਨੂੰ ਟਾਈਮ ਲੱਗੇਗਾ ਥੋੜਾ। ਸੋ ਇਹ ਮੈਂ ਗੱਲ ਸਾਰਿਆਂ ਨੂੰ ਦੱਸਣੀ ਚਾਹਾਂਗਾ, ਪਰ ਬ੍ਰਿਸਬਨ ਦਾ ਵੀ ਕਨੈਕਸ਼ਨ ਮਲਿੰਡੋ ਏਅਰ ਤੇ ਮਿਲ ਗਿਆ। ਤੇ ਮੈਂ ਬਹੁਤ ਧੰਨਵਾਦ ਹਾਂ ਹਰਮਨ ਰੇਡੀਓ ਦਾ, ਤੁਹਾਡਾ ਵੀ, ਜਿਹੜਾ ਤੁਸੀਂ ਮੈਨੂੰ ਟਾਈਮ ਦਿੱਤਾ ਤੇ ਸਾਰੀ ਆਪਾਂ ਇਨਫੋਰਮੇਸ਼ਨ ਸ਼ੇਅਰ ਕਰ ਸਕੀਏ। ਤੇ ਹੁਣ 550 ਸਾਲ ਆ ਰਹੇ ਜੀ ਗੁਰੂ ਨਾਨਕ ਦੇਵ ਜੀ ਦਾ, ਤੇ ਸਾਡੀ ਇਹ ਚਾਹਤ ਆ ਕਿ 550 ਸਾਲਾ ਗੁਰਪੁਰਬ ਸੈਲੀਬ੍ਰੇਸ਼ਨ ਤੇ ਵੱਧ ਤੋਂ ਵੱਧ ਆਸਟ੍ਰੇਲੀਆ ਵਾਲੇ ਲੋਕੀ, ਤੁਸੀਂ ਦਿੱਲੀ ਦੀ ਉਡਾਨ ਭਾਵੇਂ ਤੁਹਾਨੂੰ ਅੰਮ੍ਰਿਤਸਰ $100 ਵੱਧ ਖਰਚਣਾ ਪਵੇ ਪੰਜਾਬ ਆਉਣ ਲਈ, ਤੁਸੀਂ ਉਹ ਖਰਚੋ, ਇਹ ਸੋਚੋ ਕਿ ਅਸੀਂ ਸੇਵਾ ਕਰ ਰਹੇ ਹਾਂ, ਤੇ ਤਾਂ ਕਿ ਏਅਰਲਾਈਨ ਨੂੰ ਪਤਾ ਲੱਗੇਗਾ ਕਿ ਹਜ਼ਾਰਾਂ ਦੀ ਤਾਦਾਦ ਲੋਕੀ ਅੰਮ੍ਰਿਤਸਰ ਆ ਰਹੇ ਨੇ। ਤੇ ਮੇਰੀ ਇਹੋ ਬੇਨਤੀ ਹੈ ਜੀ।
ਜੀ ਵੈਸੇ ਵੀ ਗੁਮਟਾਲਾ ਸਾਹਿਬ ਇੱਕ ਸੇਫ ਵੀ ਹੈਗਾ ਹਨਾ, ਜਿੱਦਾਂ ਦੇ ਹੁਣ ਤੁਸੀਂ ਦੇਖਿਆ ਉਦੋਂ ਜਾਟ ਅੰਦੋਲਨ ਆ ਕਿੰਨਾ ਅਨਸੇਫ ਹੋ ਗਿਆ ਸੀ, ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਕਿ ਬਾਹਰ ਨਹੀਂ ਆਈਆਂ, ਹਰਿਆਣੇ ਬਾਰਡਰ ਦੇ ਉੱਤੇ ਬੜਾ ਸਮੱਸਿਆ ਆ ਗਈ ਸੀ। ਜੇ ਆਪਣਾ ਲੋਕਲ ਹੋਊਗਾ ਉਨਾ ਹੀ ਸੌਖਾ ਹੈਗਾ ਆ, ਛੇਤੀ ਘਰ ਪਹੁੰਚੂਗੇ, ਵਧੀਆ ਵੀ ਹੈਗਾ, ਸੇਫ ਵੀ ਹੈਗਾ ਜਿਹੜਾ ਅੰਮ੍ਰਿਤਸਰ ਹੈਗਾ। ਤੇ ਆਪਣੇ ਨਾਲ ਹਰਜਿੰਦਰ ਸਿੰਘ ਜੀ ਕਹਿ ਰਹੇ ਆ ਕਿ ਬਹੁਤ ਤੁਸੀਂ ਸੁਧਾਰ ਦਾ ਕੰਮ ਕਰ ਰਹੇ ਹੋ। ਜੋਗਿੰਦਰ ਸਿੰਘ ਸੋਹੀ ਜੀ ਵੀ ਆਪਣੇ ਨਾਲ ਜਗਰਾਓ ਸੇਨੀ ਵਾਲੇ ਆਪਣੇ ਨਾਲ ਜੁੜੇ ਆ, ਤੇ ਉਹਨਾਂ ਨੇ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਬਤਾਈ ਆ ਤੇ ਕਿਹਾ ਵੀ ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ। ਤੇ ਗੁਮਟਾਲਾ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਸਾਨੂੰ ਟਾਈਮ ਦਿੱਤਾ ਤੇ ਜਿਹੜੀਆਂ ਅਹਿਮ ਜਾਣਕਾਰੀਆਂ ਆ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ।
ਹਾਂਜੀ ਬਹੁਤ ਬਹੁਤ ਧੰਨਵਾਦ ਜੀ, ਹੋ ਸਕਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ,
ਕੋਈ ਕੀ ਸਾਹਿਬ, ਵਾਹਿਗੁਰੂ ਜੀ ਕੀ ਫਤਿਹ। ਤੇ ਭੁੱਲ ਚੁੱਕ ਤਾਂ ਕੋਈ ਹੋਈ ਨੀ ਜੀ। ਤੇ ਖੈਰ ਬਹੁਤ ਬਹੁਤ ਧੰਨਵਾਦ ਗੁਮਟਾਲਾ ਸਾਹਿਬ, ਆਪਣੇ ਨਾਲ ਸੀਗੇ ਸਮੀਪ ਸਿੰਘ ਗੁਮਟਾਲਾ, ਜਿਨ੍ਹਾਂ ਨੇ ਕਿ ਅੰਮ੍ਰਿਤਸਰ ਵਿਕਾਸ ਮੰਚ ਦੇ ਜ਼ਰੀਏ ਜਿਹੜਾ ਇਹ ਫਲਾਈਟ ਦਾ ਜਿਹੜਾ ਅਹਿਮ, ਇਹ ਬਹੁਤ ਵੱਡੀ ਗੱਲ ਹੁੰਦੀ ਆ ਦੋਸਤੋ, ਕਿ ਆਪਾਂ ਜਿੱਦਾਂ ਸਵੇਰੇ ਗੱਲ ਕਰ ਰਹੇ ਸੀ ਵੀ ਪੰਜਾਬੀ ਜਿਹੜੇ ਆ ਦਾਨ ਕਰਨ ਦੇ ਵਿੱਚ ਬੜੇ ਅਹਿਮ ਹੈਗੇ ਆ, ਤੇ ਨਾਲ ਦੀ ਨਾਲ ਜਿਹੜੀ ਲੋਕ ਸੇਵਾ ਆ, ਲੋਕ ਸਮੱਸਿਆਵਾਂ ਦਾ ਸਮਾਧਾਨ ਕਿੱਦਾਂ ਕਰਨਾ ਆ, ਨਿਵਾਰਨ ਕਿੱਦਾਂ ਕਰਨਾ, ਉਹਦੇ ਵਿੱਚ ਵੀ ਅਹਿਮ ਯੋਗਦਾਨ ਪੰਜਾਬੀ ਪਾਉਂਦੇ ਆ। ਇੱਕ ਜਿੰਦਾ ਮਿਸਾਲ ਜਿਹੜੀ ਸਾਡੇ ਨਾਲ ਆਪਾਂ ਪੇਸ਼ ਕੀਤੀ ਗਮਟਾਲਾ ਸਾਹਿਬ, ਤੇ ਆਪਣੇ ਨਾਲ ਜਸਪਾਲ ਰਾਣਾ ਰਾਮਾ ਸੇਨੀ ਜੀ ਤੋਂ ਵੀ ਜੁੜੇ ਆ, ਤੇ ਉਹ ਵੀ ਡਰਾਈਵਿੰਗ ਕਰਦੇ ਕਹਿੰਦੇ ਸੁਣ ਰਹੇ ਆ, ਤੇ ਵੈਸੇ ਮੈਸੇਜ ਕਾਪੀ ਜਿਹੜਾ ਪੋਸਟ ਹੀ ਕਰਨਾ ਪੈਂਦਾ ਆ, ਬਹੁਤ ਸੋਹਣਾ ਉਹਨਾਂ ਨੇ ਵੀ ਕਿਹਾ ਆ, ਤੇ ਗੁਰਦਾਣਾ ਸਾਹਿਬ ਦਾ ਧੰਨਵਾਦ ਵੀ ਕੀਤਾ। ਤੇ ਖੈਰ ਦੋਸਤੋ, ਆਪਾਂ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ, ਤੇ ਫੇਰ ਜੁੜਾਂਗੇ ਆਪਾਂ ਲਹਿਰਾਂ ਪ੍ਰੋਗਰਾਮ ਦੇ ਵਿੱਚ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia, ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਧੀ ਬਚਾਓ ਤੇ ਧੀ ਪੜਾਓ, ਇਹ ਨਾਰਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ। ਇਸ ਟਰੱਸਟ ਵਿੱਚ 273 ਜ਼ਰੂਰਤਮੰਦ ਬੱਚਿਆਂ ਦੀ ਰਿਹਾਇਸ਼ ਤੇ ਉਚੇਰੀ ਵਿਦਿਆ ਤੋਂ ਇਲਾਵਾ ਉਹ ਭਵਿੱਖ ਵਿੱਚ ਜੋ ਵੀ ਬਣਨਾ ਚਾਹੁਣ, ਜਿਵੇਂ ਡਾਕਟਰ, ਇੰਜੀਨੀਅਰ ਜਾਂ ਵਕੀਲ, ਇਸ ਸਭ ਦਾ ਖਰਚ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮੇਂ ਦੀਆਂ ਕੁਝ ਫੌਰੀ ਲੋੜਾਂ ਵਿੱਚ ਨਵੀਆਂ ਆ ਰਹੀਆਂ ਬੱਚਿਆਂ ਲਈ ਨਵੀਂ ਰਿਹਾਇਸ਼ੀ ਇਮਾਰਤ ਤੋਂ ਬਿਨਾਂ ਲੰਗਰ ਲਈ ਰਾਸ਼ਨ ਤੇ ਹੋਰ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਤੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਤੁਸੀਂ ਵੀ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅੱਜ ਹੀ ਸੰਪਰਕ ਕਰੋ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਨਾਲ 98 55 80 33 91, 9855803391। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਸਾਡੇ ਪੀਰਾਂ ਫਕੀਰਾਂ ਨੇ ਗੱਲ ਦੱਸੀ, ਹਾਸਾ ਸਾਰਿਆਂ ਦਾ ਤੇ ਰੋਣਾ ਕੱਲਿਆਂ ਦਾ। ਥੋੜਾ 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 ਹੱਸਣਾ ਜ਼ਰੂਰ ਚਾਹੀਦਾ, ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ, ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ, ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ। ਰੁੱਤ ਮਸਤਾਨੀ ਵਿੱਚ ਚੜ੍ਹਦੀ ਜਵਾਨੀ ਵਿੱਚ ਕਿਸ ਨਾਲ ਫਸਣਾ ਜ਼ਰੂਰ ਚਾਹੀਦਾ। ਥੋੜਾ 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 ਹਾਏ, ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ, ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ। ਖੁਸ਼ੀ ਬਿਨਾ ਹਾਸੀ ਕਦੇ ਆ ਨੀ ਸਕਦੀ, ਦੁੱਖ ਭੈੜੀ ਦੁਨੀਆ ਵੰਡਾ ਨੀ ਸਕਦੀ, ਦੁੱਖ ਭੈੜੀ ਦੁਨੀਆ ਵੰਡਾ ਨੀ ਸਕਦੀ। ਲੱਭੇ ਰੋਣ ਦੇ ਬਹਾਨੇ, ਵੰਡ ਖੁਸ਼ੀ ਦੇ ਖਜ਼ਾਨੇ।
ਜੀ ਦੋਸਤੋ, ਗਾਣਾ ਕੱਟਣਾ ਪਿਆ ਕਿਉਂਕਿ ਆਪਣੇ ਨਾਲ ਸਰੋਤੇ ਵੀ ਜੁੜ ਚੁੱਕੇ ਆ, ਤੇ ਸਰੋਤੇ ਆਪਣੇ ਗੋਲਡ ਕੋਸਟ ਸਾਡੇ ਗੁਆਂਢ ਤੋਂ ਹੀ ਜੁੜੇ ਆ, ਵੈਸੇ ਗੋਲਡ ਕੋਸਟ ਦੇ ਨੇੜੇ ਸ਼ਵੀਰ ਹੈਡ ਤੋਂ। ਸਤਿ ਸ੍ਰੀ ਅਕਾਲ ਭਾਜੀ, ਆਪਣਾ ਨਾਮ ਜਰੂਰ ਦੱਸੋ ਪਹਿਲਾਂ।
ਸਤਿ ਸ੍ਰੀ ਅਕਾਲ ਦਲਜੀਤ ਭਾਜੀ, ਮੇਰਾ ਨਾਮ ਪ੍ਰਵੇਸ਼ਪਾਲ ਸਿੰਘ ਹੈ, ਤੇ ਮੈਂ ਅਸੀਂ ਕੈਬਰੀਟਾ ਰਹੇ ਨੇ, ਕੈਬਰੀਟਾ ਬੀਚ ਗੁਲਕੋਸ ਦੇ ਬਿਲਕੁਲ ਨਾਲ ਹੀ ਆ। ਤੇ ਪ੍ਰੋਗਰਾਮ ਭਾਜੀ ਬਹੁਤ ਸੋਹਣਾ ਚੱਲ ਰਿਹਾ, ਬਹੁਤ ਵਧੀਆ ਇਨਫੋਰਮੇਸ਼ਨ ਮਿਲ ਰਹੀ ਆਪਾਂ ਨੂੰ। ਹਾਂਜੀ
ਜੀ, ਥੈਂਕ ਯੂ
ਭਾਜੀ, ਆਪਣਾ ਐਕਸਪੀਰੀਅੰਸ ਸ਼ੇਅਰ ਕਰਨ। ਹਾਂਜੀ, ਮੈਨੂੰ ਵੀ ਇੱਕ ਛੋਟਾ ਜਿਹਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ। ਤੇ ਪਹਿਲਾਂ ਸਾਨੂੰ ਪਤਾ ਨੀ ਸੀਗਾ ਵੀ ਗੋਲਕੋਸ ਤੋਂ ਵੀ, ਏਅਰਪੋਰਟ ਤੋਂ ਵੀ ਅੰਮ੍ਰਿਤਸਰ ਜਾਇਆ ਜਾ ਸਕਦਾ, ਤੇ ਪਹਿਲਾਂ ਅਸੀਂ ਦਿੱਲੀ ਜਾਂਦੇ ਹੁੰਦੇ ਸੀ। ਪਰ ਹੁਣ ਮੈਂ ਪਹਿਲੀ ਵਾਰੀ ਮੈਂ ਸਕੋਟ ਏਅਰਲਾਈਨ ਦੇ ਨਾਲ ਗਿਆ ਆ ਵੀ ਅੰਮ੍ਰਿਤਸਰ। ਪਹਿਲਾਂ ਇਹਦਾ ਸਟੇ ਸਾਡਾ ਹੋਇਆ ਸੀਗਾ ਸਿੰਗਾਪੁਰ, ਉਹ ਵੀ 2 ਘੰਟੇ ਦਾ ਸਟੇ ਹੋਇਆ ਸੀ, ਤੇ ਬਹੁਤ ਵਧੀਆ ਏਅਰਲਾਈਨ ਆ ਤੇ ਬਹੁਤ ਸਸਤੀ, ਬਹੁਤ ਸਸਤੀ। ਮੇਰੀ 300 ਤੇ ਟਿਕਟ ਹੋ ਗਈ ਸੀਗੀ 1 ਵੇ ਦੀ, ਤੇ ਜਦੋਂ ਮੈਂ ਵਾਪਸ ਆਇਆ ਫਿਰ ਉਹ 15,000-16,000 ਦੀ ਹੋਈ ਸੀ। ਵਾਪਸ ਮੈਂ ਆਪਣੇ ਪਾਪਾ ਜੀ ਨਾਲ ਲੈ ਕੇ ਆਇਆ ਸੀਗਾ, ਤੇ ਸਾਡੀ ਦੋਨਾਂ ਦੀ 17,000 ਦੀ 17,000 ਦੀ ਪਈ ਸੀ। ਬਹੁਤ ਸੋਹਣਾ, ਬਹੁਤ ਵਧੀਆ ਸਫ਼ਰ ਇਹ ਚ ਹੁੰਦਾ ਬਹੁਤ ਸੋਹਣੀ ਇੱਕ ਇਹ ਲੱਗਾ ਫੀਲ ਬਹੁਤ ਹੁੰਦਾ ਜਦੋਂ ਆਪਾਂ ਅੰਮ੍ਰਿਤਸਰ ਉਤਰਦੇ ਆ ਨਾ ਇੱਥੋਂ ਜਾ ਕੇ ਇੱਕ ਦਿਲ ਨੂੰ ਰੂਹ ਨੂੰ ਸ਼ਾਂਤੀ ਜੀ ਮਿਲਦੀ ਆ ਜਦੋਂ ਆਪਾਂ ਦੇਖਦੇ ਅਸੀਂ ਅੰਮ੍ਰਿਤਸਰ ਉਤਰਨ ਲੱਗੇ ਏਦਾਂ ਲੱਗਾ ਵੀ ਆਪਣੇ ਉਤਰ ਆਏ ਆ ਦਿੱਲੀ ਨਾਲੋਂ ਬਹੁਤ
ਜਿਦਾਂ ਗੋਲਡ ਕੋਸਟ ਏਅਰਪੋਰਟ ਵੀ ਤੁਹਾਨੂੰ ਨੇੜੇ ਹੀ ਆ ਫੇਰ ਤਾਂ ਤੁਸੀਂ ਇੱਦਾਂ ਰੱਖਿਆ ਵੀ ਜਿੱਦਾਂ ਬੱਸ ਅੱਡੇ ਤੋਂ ਉਤਰ ਕੇ ਘਰ ਚਲੇ ਗਏ
ਹਾਂਜੀ ਸਾਨੂੰ ਇੱਦਾਂ ਮੈਨੂੰ ਇੱਦਾਂ ਲੱਗਾ ਜਿੱਦਾਂ ਲੋਕਲ ਤੋਂ ਉਤਰ ਕੇ ਵੀ ਆਪਣੇ ਘਰ ਪਹੁੰਚ ਗਿਆ ਇੱਦਾਂ ਲੱਗਾ ਸੀਗਾ ਵੀ ਦੂਰ ਆ ਹੁਣ ਇੱਦਾਂ ਲੱਗਦਾ ਵੀ ਛੇ ਮਹੀਨੇ ਬਾਅਦ ਫੇਰ ਵਾਪਸ ਚਲ ਜਾਈਏ ਤੇ ਬਹੁਤ ਈਜ਼ੀ ਲੱਗਾ ਜਿੱਦਾਂ ਬਹੁਤ ਹਾਂਜੀ
ਹਾਂਜੀ ਵੈਸੇ ਵੀ ਪਰਵੇਸ਼ ਜੀ ਇੱਕ ਇਹ ਵੀ ਹੁੰਦਾ ਨਾ ਵੀ ਜਦੋਂ ਆਪਾਂ ਆਉਣਾ ਹੁੰਦਾ ਆ ਮਨ ਬਹੁਤ ਖਰਾਬ ਹੋਇਆ ਹੁੰਦਾ ਇੰਡੀਆ ਛੱਡਣ ਆਇਆ ਫੇਰ ਦਿੱਲੀ ਤੱਕ ਬੰਦਾ ਰੋਂਦਾ ਹੀ ਰਹਿੰਦਾ ਹੋਰੇ ਤਰ੍ਹਾਂ ਹੁੰਦਾ
ਹਾਂਜੀ 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 ਇੱਕ ਵਾਰੀ ਅੰਮ੍ਰਿਤਸਰ ਏਅਰਪੋਰਟ ਦਾ ਮਾਹੌਲ ਬਹੁਤ ਵਧੀਆ ਉੱਥੇ ਆਪਣੇ ਇੰਨੇ ਪੰਜਾਬੀ ਜਦੋਂ ਉਤਰਦੇ ਆ ਨਾ ਤੇ ਗੱਲਾਂ ਇੰਨੀਆਂ ਚੱਲਦੀਆਂ ਤੇ ਜਦੋਂ ਇਹ ਸਿੰਗਾਪੁਰ ਤੋਂ ਵੀ ਆਪਾਂ ਇੰਡੀਆ ਗਏ ਹਾਂ ਸਾਰੀਆਂ ਇੰਨੀਆਂ ਗੱਲਾਂ ਕੋਈ ਅੰਮ੍ਰਿਤਸਰ ਕੋਈ ਆਇਆ ਸੀ ਕੈਨੇਡਾ ਤੋਂ ਕੋਈ ਅਮੈਰੀਕਾ ਤੋਂ ਕੋਈ ਕਿਦੋਂ ਆਪਾਂ ਨੂੰ ਸਾਰੀ ਦਾ ਪਤਾ ਲੱਗਦਾ ਵੀ ਕੀ ਹੋ ਰਿਹਾ ਕੈਨੇਡਾ ਚ ਅਮੈਰੀਕਾ ਚ ਆਪਣੀਆਂ ਗੱਲਾਂ ਪੁਰਾਣੀਆਂ ਯਾਦਾਂ ਅਸੀਂ ਕੀ ਕਰਦੇ ਸੀਗੇ ਬਹੁਤ ਵਧੀਆ ਲੱਗਾ ਆਪਣੇ ਇੱਕ ਪੰਜਾਬੀ ਸਾਰੀ ਗੱਲਾਂ ਜਿੱਦਾਂ ਮੇਲੇ ਚੋਂ ਵਿਛੜ ਕੇ ਬਾਅਦ ਇੱਦਾਂ ਉਹਦੇ ਇੱਦਾਂ ਲੱਗਦਾ
ਹਾਂਜੀ ਠੀਕ ਹੈ
ਬਹੁਤ ਸੋਹਣਾ ਲੱਗਦਾ
ਬਹੁਤ ਬਹੁਤ ਧੰਨਵਾਦ ਤੁਹਾਡਾ
ਹਾਂਜੀ
ਹਾਂਜੀ
ਜੇਕਰ ਜਾਣਾ ਹੋਵੇ ਤੇ ਹਾਂਜੀ ਜੇ ਕਿਸੇ ਨੇ ਗੋਲਡ ਕੋਸਟ ਤੋਂ ਵੀ ਜਾਣਾ ਹੋਵੇ ਤੇ ਏਅਰਲਾਈਨ ਜਾ ਸਕਦੇ ਅੰਮ੍ਰਿਤਸਰ ਹਾਂਜੀ
ਕਿਆ ਬਾਤ ਆ ਜੀ ਦੋਸਤੋ ਆ ਵੀ ਦੇਖੋ ਪੰਜਾਬੀਆਂ ਦੇ ਹਿੱਸੇ ਹੀ ਆਇਆ ਇੱਦਾਂ ਦੀ ਜਿਹੜੀ ਪਬਲਿਸਿਟੀ ਕਰਨੀ ਵੀ ਗੋਲਡ ਕੋਸਟ ਤੋਂ ਜਾਂਦੀ ਆ ਫਲਾਈਟ ਐਕਚੁਅਲੀ ਪਰਮੇਸ਼ ਜੀ ਤੁਸੀਂ ਬਹੁਤ ਧੰਨਵਾਦ ਤੁਹਾਡਾ ਮੈਨੂੰ ਵੀ ਕੱਲ ਗੁਮਟਾਲਾ ਸਾਹਿਬ ਨੇ ਦੱਸਿਆ ਕਿ ਆਪਣੇ ਗੋਲਡ ਕੋਸਟ ਤੋਂ ਜਿਹੜੀ ਫਲਾਈਟ ਆ ਸਿੱਧੀ ਅੰਮ੍ਰਿਤਸਰ ਨੂੰ ਜਾਂਦੀ ਆ ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀ ਕੱਲ ਉਹਨਾਂ ਨੇ ਲਿੰਕ ਭੇਜੀ ਕੁਛ ਅਹਿਮ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਫਲਾਈਟ ਦੇ ਰਿਗਾਰਡਿੰਗ ਕਿਉਂਕਿ ਸਾਡੇ ਬ੍ਰਿਸਬੇਨ ਤੋਂ ਕੋਈ ਸਿੱਧੀ ਫਲਾਈਟ ਜਾਂਦੀ ਨਹੀਂ ਦਿੱਲੀ ਨੂੰ ਵੀ ਨਹੀਂ ਜਾਂਦੀ ਹੈਗੀ ਤੇ ਇਸ ਕਰਕੇ ਉਹਨਾਂ ਤੋਂ ਮੈਂ ਪੁੱਛਿਆ ਸੀ ਤੇ ਉਹਨਾਂ ਨੇ ਕਿਹਾ ਗੋਲਡ ਕੋਸਟ ਤੋਂ ਅੰਮ੍ਰਿਤਸਰ ਜਿਹੜੀ ਫਲਾਈਟ ਜਿਹੜੀ ਹੈਗੀ ਆ ਤੇ ਪਰਮੇਸ਼ ਜੀ ਉਹਨਾਂ ਨੇ ਹਾਮੀ ਉਹਦੇ ਵਿੱਚ ਭਰੀ ਆ ਸ਼ਾਦੀ ਭਰੀ ਆ ਉਹਨਾਂ ਨੇ ਤੇ ਬਹੁਤ ਬਹੁਤ ਧੰਨਵਾਦ ਐਕਸਪੀਰੀਅੰਸ ਵੀ ਉਹਨਾਂ ਨੇ ਸਾਂਝਾ ਜਿਹੜਾ ਕੀਤਾ ਆਪਣੇ ਨਾਲ ਜਗਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਕਿਹਾ ਵੀ ਕਈ ਵਾਰੀ ਕੀ ਹੁੰਦਾ ਕਿ ਧੁੰਦ ਦੇ ਵੇਲਿਆਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਲੈਂਡ ਨਹੀਂ ਕਰ ਪਾਉਂਦੇ ਪਲੇਨ ਤੇ ਫੇਰ ਉਹ ਦਿੱਲੀ ਵੱਲ ਨੂੰ ਭੇਜਿਆ ਜਾਂਦਾ ਇਹ ਉਹਨਾਂ ਨੇ ਗਮਟਾਲਾ ਸਾਹਿਬ ਉਹਨਾਂ ਨੂੰ ਕੁਐਸਚਨ ਕੀਤਾ ਸੀ ਪਰ ਗਮਟਾਲਾ ਸਾਹਿਬ ਤਾਂ ਹੁਣ ਚਲੇ ਗਏ ਆ ਪਰ ਫੇਰ ਵੀ ਤੁਹਾਡਾ ਜਿਹੜਾ ਮੈਸੇਜ ਆ ਮੈਂ ਉਹਨਾਂ ਤੱਕ ਜ਼ਰੂਰ ਜਗਿੰਦਰ ਜੀ ਪਹੁੰਚਾ ਦੇਵਾਂਗਾ ਇਹਦੇ ਲਈ ਵੀ ਗੱਲ ਜ਼ਰੂਰ ਕਰ ਸਕਦੇ ਆ ਵੀ ਕੁਛ ਜਿਹੜੀਆਂ ਲੜੀਂਦੀਆਂ ਜਿਹੜੀਆਂ ਉੱਥੇ ਸੁਵਿਧਾਵਾਂ ਆ ਉਹਨਾਂ ਦੀ ਵੈਸੇ ਤਾਂ ਉਹ ਕਹਿ ਵੀ ਗਏ ਆ ਵੀ ਅਜੇ ਵੀ ਰੈਨੋਵੇਟ ਜਿਹੜਾ ਹੋ ਰਿਹਾ ਆ ਤੇ ਸ਼ਾਇਦ ਇਹਦੇ ਲਈ ਵੀ ਕੁਛ ਨਾ ਕੁਛ ਜ਼ਰੂਰ ਉਹ ਕਰਨਗੇ ਤੇ ਰਾਜਨਦੀਪ ਸਿੰਘ ਜੀ ਜੁੜ ਚੁੱਕੇ ਆ ਕੈਨਬਰਾ ਤੋਂ ਆਪਣੇ ਨਾਲ ਤੇ ਰਾਜਨਦੀਪ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੇ ਵੀ ਕਿਹਾ ਵੀ ਪ੍ਰੋਗਰਾਮ ਜਿਹੜਾ ਬਹੁਤ ਵਧੀਆ ਚੱਲ ਰਿਹਾ ਆ ਤੇ ਦੋਸਤੋ ਹੁਣ ਮੈਨੂੰ ਪ੍ਰੋਗਰਾਮ ਸਮਾਪਤ ਕਰਨ ਦੀ ਇਜਾਜ਼ਤ ਦਿਓ ਤੇ ਆਸ ਕਰਦਾ ਕਿ ਤੁਸੀਂ ਅੱਜ ਪ੍ਰੋਗਰਾਮ ਜਿਹੜਾ ਆ ਬਹੁਤ ਇੰਜੋਏ ਕੀਤਾ ਹੋਣਾ ਤੇ ਕੁਛ ਜਿਹੜੀਆਂ ਗੱਲਾਂ ਰਹਿ ਵੀ ਗਈਆਂ ਪਰ ਮੈਨੂੰ ਲੱਗਦਾ ਵੀ ਜਿਹੜੀਆਂ ਗੱਲਾਂ ਸੀ ਉਹ ਇੰਨੀਆਂ ਜ਼ਿਆਦਾ ਇੰਪੋਰਟੈਂਟ ਨਹੀਂ ਸੀ ਜੋ ਆਪਣੀਆਂ ਇੰਟਰਵਿਊ ਦੇ ਵਿੱਚ ਬਹੁਤ ਵਧੀਆ ਜਾਣਕਾਰੀਆਂ ਜਿਹੜੀਆਂ ਆਪਣੇ ਇੱਥੇ ਢੁਕਵੀਂ ਜਾਣਕਾਰੀ ਜਿਹੜੀ ਸੀਗੀ ਉਹਦੇ ਕਰਕੇ ਮੈਂ ਕਿਹਾ ਕਿ ਜਿਹੜੀ ਇੰਟਰਵਿਊ ਜਿੰਨੀ ਵੀ ਚੱਲਦੀ ਆ ਉਹ ਜ਼ਰੂਰ ਚੱਲਣੀ ਚਾਹੀਦੀ ਆ ਤੇ ਤੁਹਾਡਾ ਜਿਹੜਾ ਰਿਸਪੋਂਸ ਆ ਉਹ ਵੀ ਬਹੁਤ ਵਧੀਆ ਆ ਤੇ ਤੁਹਾਡਾ ਸਾਰਿਆਂ ਦਾ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਸਾਡੇ ਨਾਲ ਜੁੜੇ ਆ ਤੇ ਅਗਲੇ ਹਫ਼ਤੇ ਆਪਾਂ ਕੋਈ ਅਹਿਮ ਸ਼ਖਸੀਅਤ ਨੂੰ ਲੈ ਕੇ ਆਵਾਂਗੇ ਹੋਰ ਵੀ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ ਤੇ ਉਦੋਂ ਤੱਕ ਆਪਣਾ ਖਿਆਲ ਜ਼ਰੂਰ ਰੱਖਿਓ ਪਰ ਪ੍ਰੋਗਰਾਮ ਜਿਹੜਾ ਆ ਤੁਸੀਂ ਕੱਲ੍ਹ ਨੂੰ ਵੀ ਸੁਣ ਸਕਦੇ ਆ ਤੇ ਫਿਰ ਮਿਲਦੇ ਹਾਂ ਜੀ ਅਗਲੇ ਹਫ਼ਤੇ ਆਪਣਾ ਖਿਆਲ ਰੱਖਿਓ ਸਭ ਰੱਖਾਂ